ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣੋ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਅੱਜ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਕੌਫਸ ਹਾਰਬਰ ਸਟੂਡੀਓ ਤੋਂ। ਆਪ ਸਭ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ, ਜਿੱਥੋਂ ਵੀ ਤੁਸੀਂ ਸਾਡੇ ਨਾਲ ਸੁਬਾਹ ਦੇ ਜੁੜੇ ਹੋਏ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ 18 ਫੱਗਣ ਸੰਮਤ 557 ਹੋ ਚੁੱਕਾ ਹੈ, ਔਰ 1 ਮਾਰਚ ਚੜ੍ਹ ਚੁੱਕੀ ਹੈ, ਤਰੀਕ ਹੋ ਚੁੱਕੀ ਹੈ 2026 ਦੀ। ਸੋ ਮਾਰਚ ਮਹੀਨਾ ਆਸਟ੍ਰੇਲੀਆ ਦੇ ਵਿੱਚ ਬਰਸਾਤਾਂ ਪੂਰੇ ਜੋਬਨ 'ਤੇ ਨੇ, ਔਰ ਭਾਰਤ ਦੇ ਵਿੱਚ ਬਸੰਤ ਸ਼ੁਰੂ ਹੋਈ ਹੋ ਹੈ ਅਤੇ ਫੁੱਲ ਖਿੜ ਰਹੇ ਨੇ। ਮੈਂ ਤਸਵੀਰਾਂ ਦੇਖ ਰਿਹਾ ਆਪਣੇ ਮਿੱਤਰਾਂ ਦੋਸਤਾਂ ਦੀਆਂ ਗਾਰਡਨਸ ਦੀਆਂ, ਸੋ ਉੱਥੇ ਰੰਗ ਬਿਰੰਗੇ ਫੁੱਲ ਖਿੜ ਰਹੇ ਨੇ। ਅਤੇ ਹੋਲੀ ਜਿਹੜੀ ਆ ਉਹ ਵੀ ਮੇਰਾ ਖਿਆਲ 4 ਤਰੀਕ ਦੀ ਆ, ਸੋ ਰੰਗਾਂ ਦਾ ਮੌਸਮ ਸ਼ੁਰੂ ਹੋ ਚੁੱਕਾ। ਆਪ ਸਭ ਦਾ ਸਵਾਗਤ ਕਰਦੇ ਹਾਂ, ਅਤੇ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਰੀਕ ਭਾਅ ਜੀ ਜੁੜਨਗੇ, ਜੀ ਐਸ ਚਾਹਲ ਸਾਹਿਬ ਜੁੜਨਗੇ, ਅਤੇ ਕੋਸ਼ਿਸ਼ ਕਰਾਂਗੇ ਭੁਪਿੰਦਰ ਸਿੰਘ ਹੋਣਾ ਦਾ ਵੀ ਇੱਕ ਗੀਤ ਅਸੀਂ ਪੇਸ਼ ਕਰੀਏ। ਤਾਂ ਇਸ ਤੋਂ ਇਲਾਵਾ ਆਪਣੇ ਸਤਿਕਾਰਤ ਮਿੱਤਰ ਪਿਆਰਿਆਂ ਨੂੰ ਥੋੜ੍ਹਾ ਜਿਹਾ ਦੱਸ ਦਈਏ ਕਿ ਅੱਜ ਨਵਾਂ ਸਿਸਟਮ ਹੈ ਸਟੂਡੀਓ ਦਾ, ਸੋ ਹੋ ਸਕਦਾ ਕਿਤੇ ਨਾ ਕਿਤੇ ਕੋਈ ਗਲਤੀ ਹੋ ਜਾਵੇ ਜਾਂ ਇਰੈਗੂਲਰਿਟੀ ਤੁਸੀਂ ਦੇਖੋ, ਅਤੇ ਮਾਫ਼ੀ ਚਾਹੁੰਦੇ ਹਾਂ ਐਡਵਾਂਸ ਦੇ ਵਿੱਚ ਹੀ। ਇਹ ਇੰਟਰਨਲ ਸਟੂਡੀਓ ਦਾ ਹੀ ਡਿਫਰੈਂਟ ਸਿਸਟਮ ਹੈ, ਸਾਨੂੰ ਹਜੇ ਚਲਾਉਣ ਨੂੰ ਥੋੜ੍ਹਾ ਜਿਹਾ ਦਿੱਕਤ ਆਏਗੀ, ਪਰ ਓਵਰਆਲ ਦੇਖਣ ਲਈ ਕੋਈ ਪ੍ਰੋਬਲਮ ਨਹੀਂ ਹੈਗੀ, ਸੁਣਨ ਦੀ ਕੋਈ ਪ੍ਰੋਬਲਮ ਨਹੀਂ ਹੈ, ਐਪਸ ਬਿਲਕੁਲ ਸਹੀ ਚੱਲ ਰਹੀਆਂ ਨੇ। ਸੋ ਪਿਆਰਿਓ, ਅੱਜ ਮੌਸਮ ਕੌਫਸ ਹਾਰਬਰ ਦੇ ਵਿੱਚ ਥੋੜ੍ਹਾ ਜਿਹਾ ਠੰਡਾ ਆ, ਹੁਮਸ ਘੱਟ ਹੈ, ਦਿਨ ਚੜ੍ਹਿਆ ਹੋਇਆ, ਧੁੱਪ ਵੀ ਨਿਕਲੀ ਆ ਅਤੇ ਬੱਦਲ ਵੀ ਕਿਤੇ ਕਿਤੇ ਹੈਗੇ ਨੇ। ਰਾਤੀ ਥੋੜ੍ਹਾ ਜਿਹਾ ਮੀਂਹ ਪਿਆ ਸੀਗਾ, ਜਿਹੜਾ ਕਿ ਓਬੀਅਸਲੀ ਪੈਣਾ ਹੀ ਆ, ਮੀਂਹ ਤਾਂ ਹੁਣ ਬਰਸਾਤਾਂ ਦਾ ਮੌਸਮ ਹੈ, ਸੋ ਅਸੀਂ ਮੌਸਮ ਤੋਂ ਹੀ ਸ਼ੁਰੂ ਕਰਦੇ ਹਾਂ। ਅਤੇ ਪਹਿਲਾਂ ਦੇਖਦੇ ਹਾਂ ਕਿ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਕੀ ਤਾਪਮਾਨ ਨੇ। ਸਿਡਨੀ ਦੇ ਵਿੱਚ ਇੱਥੇ ਵਰਗਾ ਹੀ ਮਾਹੌਲ ਰਹੇਗਾ, ਕਿਤੇ ਸ਼ਾਵਰ ਹੋ ਸਕਦੇ ਨੇ, 27 ਡਿਗਰੀ ਵੱਧ ਤੋਂ ਵੱਧ। ਮੈਲਬਨ ਦੇ ਵਿੱਚ 26 ਡਿਗਰੀ ਹਲਕੇ ਸ਼ਾਵਰ, ਬ੍ਰਿਸਬਨ ਦੇ ਵਿੱਚ ਵੀ ਹਲਕੇ ਸ਼ਾਵਰ 29 ਡਿਗਰੀ, ਪਰਥ ਦੇ ਵਿੱਚ ਦਿਨ ਸਾਫ਼ ਰਹੇਗਾ 26 ਡਿਗਰੀ ਤਾਪਮਾਨ, ਐਡਲੇਡ ਵਿੱਚ ਮੀਂਹ ਦੱਸਿਆ ਗਿਆ ਹੈ ਅਤੇ 27 ਡਿਗਰੀ ਤਾਪਮਾਨ, ਕੈਨਬਰਾ ਵਿੱਚ ਬੱਦਲਵਾਈ 25 ਡਿਗਰੀ, ਹੋਬਾਰਟ 'ਚ ਬੱਦਲਵਾਈ 27 ਡਿਗਰੀ, ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ 29 ਡਿਗਰੀ ਤਾਪਮਾਨ। ਅਤੇ ਆਸਟ੍ਰੇਲੀਆ ਦਾ ਅਸੀਂ ਨਕਸ਼ਾ ਦੇਖੀਏ ਮੀਹਾਂ ਦਾ ਅਤੇ ਤਾਪਮਾਨ ਦਾ, ਅਤੇ ਤੁਸੀਂ ਦੇਖ ਰਹੇ ਹੋ ਸਰਕਲ ਵਾਹਿਆ ਹੋਇਆ, ਐਡਲੇਡ ਤੋਂ ਗਾਂਹ ਲੰਘ ਗਿਆ ਮੈਲਬਨ ਵੱਲ ਨੂੰ ਮੀਂਹ, ਪਰ ਐਡਲੇਡ 'ਚ ਪੈ ਵੀ ਰਿਹਾ ਆ, ਅਤੇ ਉੱਧਰ ਟੋਪ ਐਂਡ 'ਤੇ ਜਿਹੜਾ ਨੌਰਦਰਨ ਟੈਰੇਟਰੀ ਆ ਅਤੇ ਵੈਸਟਰਨ ਆਸਟ੍ਰੇਲੀਆ ਦਾ ਉੱਪਰਲਾ ਪਾਸਾ ਆ, ਉਹ ਮੌਨਸੂਨਲ ਮੀਹਾਂ ਦੇ ਨਾਲ ਘਿਰਿਆ ਪਿਆ ਅਤੇ ਕਾਫ਼ੀ ਮੀਂਹ ਉੱਥੇ ਪੈ ਰਹੇ ਨੇ। ਉਸ ਤੋਂ ਬਾਅਦ ਐਕਸਟ੍ਰੀਮ ਤਾਪਮਾਨਾਂ ਦੀ ਗੱਲ ਕਰੀਏ, ਟੈਂਪਰੇਚਰਸ ਮੀਂਹ ਦੀ ਗੱਲ ਕਰੀਏ, ਤਾਂ ਜਿਹੜਾ ਸਵੇਰੇ ਤਾਪਮਾਨ 3:40 'ਤੇ ਰਿਕਾਰਡ ਕੀਤਾ ਗਿਆ, ਉਹ ਕਰਾਥਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ 29.5 ਡਿਗਰੀ ਰਿਕਾਰਡ ਕੀਤਾ ਗਿਆ, ਔਰ ਕੱਲ੍ਹ ਦੁਪਹਿਰੇ ਔਨਸਲੋ ਏਅਰਪੋਰਟ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਹੀ 43.6 ਰਿਕਾਰਡ ਕੀਤਾ ਗਿਆ। ਘੱਟ ਤੋਂ ਘੱਟ ਰੌਕੀ ਗਲੀ ਵੈਸਟਰਨ ਆਸਟ੍ਰੇਲੀਆ 6.4, ਵੱਧ ਤੋਂ ਵੱਧ ਵੀ ਵੈਸਟਰਨ ਆਸਟ੍ਰੇਲੀਆ ਅਤੇ ਘੱਟੋ ਘੱਟ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਅਤੇ ਸਭ ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ 116 ਮਿਲੀਮੀਟਰ ਯੁੰਟਾ ਸਾਊਥ ਆਸਟ੍ਰੇਲੀਆ ਦੇ ਵਿੱਚ। ਚੱਲਦੇ ਹਾਂ ਜੀ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ, ਔਰ ਉੱਥੇ 15 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹੁਣ ਤੋਂ ਅੱਧਾ ਘੰਟਾ ਪਹਿਲਾਂ, ਅਤੇ ਦਿਨਾਂ ਨੂੰ 30 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਅਤੇ ਏਅਰ ਕੁਆਲਿਟੀ ਅਕਸਰ ਵਾਂਗ ਬਹੁਤ ਮਾੜੀ ਹੈ ਅਤੇ ਹਲਕੀ ਧੁੰਦ ਪੈਣ ਦੇ ਆਸਾਰ ਨੇ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਤੁਸੀਂ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜਦੇ ਹੋ, ਵੱਖ ਵੱਖ ਟਾਈਮ ਜ਼ੋਨਸ ਤੋਂ ਜੁੜਦੇ ਹੋ, ਆਪ ਦਾ ਮੈਂ ਇੱਕ ਵਾਰੀ ਫਿਰ ਸਵਾਗਤ ਕਰਦਾ। ਅਤੇ ਅੱਜ ਦੇ ਜਿਹੜੇ ਵਿਚਾਰ ਆਪਾਂ ਉਹ ਵੀ ਕਰਨੇ ਨੇ, ਅਤੇ ਨਾਲ ਦੀ ਨਾਲ ਅਸੀਂ ਤੁਹਾਡੇ ਸੁਨੇਹੇ ਹੈ ਉਹਨਾਂ ਦਾ ਇੰਤਜ਼ਾਰ ਕਰਾਂਗੇ। ਵਟਸਐਪ, ਟੈਲੀਗ੍ਰਾਮ, ਈਮੇਲ ਚੱਲਦੀ ਹੈ ਜੀ ਅੱਜ, ਅਤੇ ਕੱਲ੍ਹ ਹਰਜਿੰਦਰ ਘੁੰਮਣ ਭਾਅ ਜੀ ਉਹਨਾਂ ਦੇ ਮੈਸੇਜ ਰਹਿ ਗਏ ਸੀਗੇ, ਉੱਥੇ ਭੇਜ ਰਹੇ ਸੀ। ਸੋ ਈਮੇਲ ਅੱਜ ਚੱਲਦੀ ਹੈ, ਤੁਸੀਂ ਈਮੇਲ ਦੇ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਤੁਸੀਂ ਫੇਸਬੁੱਕ, ਯੂਟਿਊਬ ਇਹਨਾਂ 'ਤੇ ਵੀ ਮੈਸੇਜ ਭੇਜ ਸਕਦੇ ਹੋ। ਅਤੇ ਸੇਮ ਪਿਛਲੇ ਵਾਰ ਵਾਂਗਰ ਸਿਸਟਮ ਨਵਾਂ ਹੈ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਸਹੀ ਤਰੀਕੇ ਨਾਲ ਦੁਬਾਰਾ ਫਿਰ ਹੋਰ ਅਪਗ੍ਰੇਡ ਕਰੀਏ, ਹੋਰ ਨਵੀਆਂ ਫੈਸਿਲਿਟੀਆਂ ਲੈ ਕੇ ਆਈਏ, ਤਾਂ ਜਿਹੜਾ ਬ੍ਰੌਡਕਾਸਟਿੰਗ ਕਰਨ ਦਾ ਵੀ ਲੁਤਫ ਆਵੇ ਔਰ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਵੀ ਵੱਧ ਹੋਰ ਦੇਖਣ ਵਾਲਿਆਂ ਨੂੰ ਵੀ ਫੈਸਿਲਿਟੀਜ਼ ਜਿਹੜੀਆਂ ਆ ਉਹ ਮਿਲ ਸਕਣ। ਸੋ ਪਿਆਰਿਓ, ਜ਼ਿੰਦਗੀ ਦੇ ਵਿੱਚ ਬੰਦਾ ਬਹੁਤ ਕੁਛ ਦੇਖਦਾ, ਜਦੋਂ ਦੀਆਂ ਅੱਖਾਂ ਖੁੱਲਦੀਆਂ ਨੇ ਦੇਖੀ ਜਾਂਦਾ ਆ, ਸੁਣੀ ਵੀ ਜਾਂਦਾ ਆ, ਪੰਜ ਸੈਂਸਿਸ ਨੇ ਉਹ ਸਾਰੀਆਂ ਰਿਕਾਰਡ ਕਰੀ ਜਾਂਦਾ ਆ, ਖਾਣੇ ਦੇ ਸਵਾਦ ਰਿਕਾਰਡ ਕਰੀ ਜਾਂਦਾ ਆ, ਹਵਾ ਦੇ ਵਿੱਚੋਂ ਸੁਗੰਧੀਆਂ ਰਿਕਾਰਡ ਕਰੀ ਜਾਂਦਾ ਆ, ਅਤੇ ਜਿਹੜੀਆਂ ਆਵਾਜ਼ਾਂ ਆ ਰਹੀਆਂ ਨੇ ਉਹ ਰਿਕਾਰਡ ਕਰੀ ਜਾ ਰਿਹਾ, ਉਹ ਦੇਖੀ ਜਾ ਰਿਹਾ। ਸੋ ਪੰਜ ਇੰਦਰੀਆਂ ਜਿਹੜੀਆਂ ਨੇ ਸਾਡੀਆਂ ਸੈਂਸਿਸ ਨੇ ਉਹ ਰਿਕਾਰਡ ਕਰ ਰਹੀਆਂ ਨੇ ਕੀ ਹੋ ਰਿਹਾ। ਔਰ ਜਦੋਂ ਪਹਿਲੀ ਵਾਰੀ ਕੋਈ ਚੀਜ਼ ਹੁੰਦੀ ਆ ਨਾ, ਤਾਂ ਉਹ ਅਚੰਬਾ ਲੱਗਦਾ। ਅਚੰਬੇ ਦਾ ਮਤਲਬ ਹੈ ਕਿ ਨਵੀਂ ਹੁੰਦੀ ਆ ਅਤੇ ਇੱਕ ਵੱਖਰੀ ਸੈਂਸੇਸ਼ਨ, ਇੱਕ ਵੱਖਰਾ ਹੀ ਅਨੁਭਵ ਹੁੰਦਾ ਆ ਉਸ ਚੀਜ਼ ਨੂੰ ਦੇਖ ਕੇ ਜਾਂ ਸੁਣ ਕੇ ਜਾਂ ਸਵਾਦ ਲੈ ਕੇ ਜਾਂ ਸੁੰਘ ਕੇ। ਤਾਂ ਉਹ ਫਿਰ ਜਦੋਂ ਦੂਜੀ ਵਾਰੀ ਹੁੰਦਾ ਆ ਤਾਂ ਫਿਰ ਇੰਨਾ ਨਹੀਂ ਲੱਗਦਾ, ਤੀਜੀ ਵਾਰੀ ਫਿਰ ਇੰਨਾ ਨਹੀਂ ਲੱਗਦਾ। ਜਦੋਂ ਫਿਰ ਲਗਾਤਾਰ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਤਾਂ ਇਹਦੇ ਪਿੱਛੇ ਫਿਰ ਇੱਕ ਡਾਟਾਬੇਸ ਬਣ ਜਾਂਦਾ ਉਹਨਾਂ ਚੀਜ਼ਾਂ ਦਾ, ਅਤੇ ਉਹਦੇ ਵਿੱਚ ਉਹ ਤੱਤ ਕੱਢਦਾ ਵੀ ਆਹ ਚੀਜ਼ ਕਿੱਦਾਂ ਹੋਈ ਸੀ, ਅਗਲੀ ਵਾਰੀ ਕਿੱਦਾਂ ਹੋਈ ਸੀ, ਅਗਲੀ, ਅਤੇ ਫਿਰ ਉਹ ਅਖੀਰ ਨੂੰ ਤੱਤ ਕੱਢ ਲੈਂਦਾ ਵੀ ਇੱਕ ਇੱਕ ਪੈਟਰਨ ਚੱਲ ਰਿਹਾ ਹੈ ਕਿ ਇੱਕ ਇੱਕ ਤੈਅ ਕੀਤਾ ਹੋਇਆ ਪੈਟਰਨ ਚੱਲ ਰਿਹਾ ਇਸ ਵਰਤਾਰੇ ਦਾ, ਅਤੇ ਇਹ ਤਾਂ ਇੱਦਾਂ ਹੋਣਾ ਆ ਜਾਂ ਇਹਨੂੰ ਕੀਤਾ ਜਾ ਰਿਹਾ ਜਾਂ ਇਹ ਲੋਕ ਕਰ ਰਹੇ ਨੇ ਜਾਂ ਪਰਮਾਤਮਾ ਕਰ ਰਿਹਾ। ਸੋ ਉਹ ਆਪਣੀ ਇੰਟੈਲੀਜੈਂਸ ਦੇ ਨਾਲ ਫਿਰ ਉਹਦਾ ਸਾਰ ਕੱਢ ਲੈਂਦਾ ਆ, ਉਹਦਾ ਹੱਲ ਵੀ ਕੱਢ ਲੈਂਦੇ ਨੇ ਲੋਕ। ਇਹੀ ਜਿਹੜਾ ਅੱਜ ਦਾ ਸਾਡਾ ਟੌਪਿਕ ਰਹੇਗਾ ਕਿ ਰਾਤੀਂ ਸੁੱਤੇ ਪਏ ਆਰਾਮ ਨਾਲ ਅਤੇ ਸਵੇਰੇ ਉੱਠੇ ਤਾਂ ਜੰਗ ਲੱਗੀ ਹੋਈ ਆ। ਵੈਸੇ ਮੈਂ ਕੱਲ੍ਹ ਸੋਸ਼ਲ ਮੀਡੀਆ ਦੇਖਿਆ ਨਹੀਂ, ਮੈਂ ਘਟਾ ਰਿਹਾ, ਅਤੇ ਜਦੋਂ ਸਵੇਰੇ ਦੇਖਿਆ ਤਾਂ ਜੰਗ ਲੱਗੀ ਹੋਈ ਆ। ਇਜ਼ਰਾਈਲ ਨੇ ਅਤੇ ਅਮਰੀਕਾ ਨੇ ਇਰਾਨ 'ਤੇ ਹਮਲਾ ਕਰਤਾ ਅਤੇ ਉਹਨਾਂ ਨੇ ਮੁੜ ਕੇ ਕਰਤਾ, ਅਤੇ ਚਲੋ ਜੀ 200-250 ਬੰਦਾ ਇਰਾਨ 'ਚ ਮਰ ਗਿਆ, ਉਹਨਾਂ ਦੇ ਵਿੱਚ ਇੱਕ ਕੁੜੀਆਂ ਦੇ ਸਕੂਲ ਦੇ ਉੱਤੇ ਵੀ ਬੰਬ ਸੁੱਟਿਆ ਗਿਆ। ਬੜੇ ਘਿਨਾਉਣੇ ਨੇ ਬੰਦੇ, ਸਿਵਿਲੀਅਨਸ ਨੂੰ ਮਾਰਦੇ ਨੇ ਅਤੇ ਲੋਕਾਂ ਨੂੰ ਤੰਗ ਕਰਦੇ ਨੇ। ਅਤੇ ਡੋਨਲਡ ਟਰੰਪ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਵੀ ਮੈਂ ਤੁਹਾਨੂੰ ਮੌਕਾ ਦਿੱਤਾ ਸੀ, ਤੁਸੀਂ ਮੰਨੇ ਨਹੀਂ, ਇਹ ਹੁਣ ਤੁਹਾਡੇ ਤੁਹਾਡੇ ਬੰਬ ਡਿੱਗਣੇ ਹੀ ਹੈ। ਅਤੇ ਦੱਸੋ ਇਹਦੇ ਵਿੱਚ ਆਮ ਲੋਕਾਂ ਦੇ ਸਕੂਲਾਂ ਦੇ ਉੱਤੇ ਬੰਬ ਸੁੱਟਣੇ, ਹੈ ਨਾ, ਹਸਪਤਾਲਾਂ ਦੇ ਉੱਤੇ ਬੰਬ ਸੁੱਟਣੇ, ਇਹ ਕਿੱਡੀ ਕੁ ਬਹਾਦਰੀ ਦੀ ਗੱਲ ਹੈ ਜਾਂ ਕੀ ਅਚੀਵ ਕਰਨਾ ਹੈ ਲੋਕਾਂ ਨੂੰ ਤੰਗ ਕਰਕੇ, ਹੈ ਨਾ। ਅਤੇ ਰੌਲਾ ਕਾਹਦਾ ਆ? ਰੌਲਾ ਤੇਲ ਦਾ ਆ, ਰੌਲਾ ਪੈਸੇ ਦਾ ਆ, ਰੌਲਾ ਪਾਵਰ ਦਾ ਆ, ਬਸ ਇੰਨਾ, ਬਹੁਤੀ ਕੋਈ ਗੱਲ ਨਹੀਂ ਹੈਗੀ। ਪਰ ਇਹ ਵੀ ਇਹਨਾਂ ਵਾਸਤੇ ਵੱਡੀ ਗੱਲ ਹੈ। ਰੌਲੇ ਹੋਰ ਵੀ ਨੇ, ਹਿਡਨ ਰੌਲੇ ਨੇ ਜਿਹੜੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਰਾਹੀਂ ਡਿਸਕਸ ਕਰਾਂਗੇ। ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ 95% ਤੋਂ ਉੱਤੇ ਸਾਨੂੰ ਸੁਣਦੇ ਨੇ, ਐਪਸ ਦੇ ਰਾਹੀਂ ਜਾਂ ਹੋਰ ਮਾਧਿਅਮ ਦੇ ਰਾਹੀਂ ਹੋਰ ਐਪਸ ਦੇ ਰਾਹੀਂ ਅਤੇ ਵੀਡੀਓ ਵੀ ਦੇਖਦੇ ਨੇ, ਬਾਅਦ ਦੇ ਵਿੱਚ ਪੋਡਕਾਸਟ ਵੀ ਦੇਖਦੇ ਨੇ। ਸੋ ਸਾਡਾ ਜਿਹੜਾ ਫੋਕਸ ਰਹਿੰਦਾ ਆ ਉਹ ਆਡੀਓ 'ਤੇ ਰਹਿੰਦਾ ਆ। ਇਹਦੇ ਬਾਰੇ ਅੱਗੇ ਕਈ ਵਾਰੀ ਗੱਲ ਵੀ ਕੀਤੀ ਆ। ਪਰ ਜਿਹੜੀ ਹੁਣ ਆਪਾਂ ਲੜਾਈ ਦੀ ਕਰ ਰਹੇ ਹਾਂ, ਇਹਦੇ ਵਿੱਚ ਤੁਹਾਨੂੰ ਅਸੀਂ ਬਹੁਤੀਆਂ ਜ਼ਿਆਦਾ ਤਸਵੀਰਾਂ ਨਹੀਂ ਦਿਖਾਵਾਂਗੇ ਕਿਉਂਕਿ ਫੇਸਬੁੱਕ ਯੂਟਿਊਬ ਭਰਿਆ ਪਿਆ ਅਤੇ ਉਹਨਾਂ ਨੇ ਸਕੂਲਾਂ 'ਤੇ ਬੰਬ ਸੁੱਟੇ, ਉਹਨਾਂ ਦੇ ਮਹਿਲਾਂ 'ਤੇ ਬੰਬ ਸੁੱਟੇ, ਇਰਾਨ ਨੇ ਮੁੜ ਕੇ ਕਾਰਵਾਈ ਕੀਤੀ ਅਤੇ ਉਹਨਾਂ ਦੇ ਰਡਾਰ ਜਿਹੜੇ ਨੇ ਉਹ ਤਬਾਹ ਕੀਤੇ, ਜਾਂ ਹੋਰ ਜਿਹੜੀ ਫੌਜੀ ਸਮੱਗਰੀ ਸੀ ਉਹਨਾਂ 'ਤੇ ਹਮਲਾ ਕੀਤਾ। ਹੁਣ ਜਿਹੜੀ ਜੰਗ ਹੈ, ਜੰਗ ਦਾ ਚਾਅ ਬਹੁਤਾਂ ਨੂੰ ਹੁੰਦਾ ਹੈ, ਉਹਨਾਂ ਨੂੰ ਹੁੰਦਾ ਜਿਨ੍ਹਾਂ ਨੇ ਆਪ ਨਹੀਂ ਜਾਣਾ ਹੁੰਦਾ ਜੰਗ 'ਚ। ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ, ਇਹ ਸਰਬਜੀਤ ਸੰਗਰੂਰ ਵਾਲਿਆਂ ਨੇ ਕਵਿਤਾ ਲਿਖੀ ਸੀ, ਮੇਰੇ ਸਾਹਮਣੇ ਆ ਗਈ ਤਾਂ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਦੋ ਬਿੱਲੀਆਂ ਨੂੰ ਲੜਾ ਕੇ ਬਾਂਦਰ ਤਮਾਸ਼ਾ ਦੇਖਦਾ ਹੈ, ਲੱਗੀ ਅੱਗ ਦੇਖ ਬਗਾਨੇ ਘਰ ਆਪਣੇ ਹੱਥ ਸੇਕਦਾ ਹੈ। ਦੋਵੇਂ ਗਵਾਂਢੀਆਂ ਨੂੰ ਭਰਮਾ ਹਥਿਆਰ ਵੇਚਦਾ ਹੈ, ਸਮਝ ਸਕੇ ਨਾ ਚਾਲਾਂ ਨੂੰ, ਨਾ ਹੋਇਆ ਕੋਈ ਸਮੇਂ ਦੇ ਵੇਚਦਾ ਹੈ। ਲੈਣਾ ਚਾਹੀਦਾ ਕੰਮ ਦੂਰ ਅੰਦੇਸ਼ੀ ਤੋਂ, ਆਪਣਾ ਭਵਿੱਖ ਬਚਾਓ ਲਾਲਚੀ ਪਰਦੇਸੀ ਤੋਂ। ਘਰ ਘਰ ਸਰਮਾਏਦਾਰਾਂ ਹੁਣ ਪਾਇਆ ਬਹੁਤਾ ਵੱਡਾ ਪੁਆੜਾ ਹੈ, ਹੱਥ ਪੈਰ ਸਿਰ ਸਾਡੇ ਸੰਗਰੂਰ ਵੀ ਪੂੰਜੀਪਤੀ ਦੇਸ਼ਾਂ ਹੱਥ ਕੁਆੜਾ ਹੈ। ਗੱਲ ਸਮਰੀ ਕੀਤੀ ਹੈ ਅਤੇ ਇਹਦੇ ਰਾਹੀਂ ਮਤਲਬ ਜਿਹੜੀ ਗੱਲ ਕਹਿਣਾ ਚਾਹੁੰਦੇ ਆ ਕਵੀ ਜਾਂ ਮੈਂ ਕਹਿਣਾ ਚਾਹੁੰਦਾ ਹਾਂ ਉਹ ਤਕਰੀਬਨ ਠੀਕ ਹੈ। ਹੁਣ ਦੋ ਗਵਾਂਢੀਆਂ ਨੂੰ ਲੜਾ ਕੇ, ਹੈ ਨਾ, ਦੋ ਬਿੱਲੀਆਂ ਨੂੰ ਲੜਾਉਣਾ ਅਤੇ ਬਾਂਦਰ ਤਮਾਸ਼ਾ ਦੇ ਰਿਹਾ, ਇਹ ਆਮ ਬੰਦਿਆਂ ਨੂੰ ਇੱਦਾਂ ਹੀ ਦਿਸਦਾ ਵੀ ਇੱਦਾਂ ਹੀ ਹੋ ਰਿਹਾ, ਇਜ਼ਰਾਈਲ ਅਤੇ ਇਰਾਨ ਨੂੰ ਲੜਾਇਆ ਜਾ ਰਿਹਾ ਅਤੇ ਅਮਰੀਕਾ ਵਿੱਚੋਂ ਫਾਇਦਾ ਉਠਾ ਰਿਹਾ। ਪਰ ਜੇ ਆਪਾਂ ਪਿੱਛੇ ਦੇਖੀਏ, ਇਸ ਤੋਂ ਵੀ ਪਿੱਛੇ ਹੋਰ ਦੇਖੀਏ, ਮੈਨੂੰ ਯਾਦ ਭੁੱਲ ਗਿਆ, ਲੜਾਈ ਇੱਕ ਹੋਰ ਵੀ ਅਫਗਾਨਿਸਤਾਨ ਅਤੇ ਇਹਨਾਂ ਦੀ ਸ਼ੁਰੂ ਹੋ ਚੁੱਕੀ ਹੈ ਪਾਕਿਸਤਾਨ ਦੀ। ਸੋ ਦੋ ਲੜਾਈਆਂ ਜਿਹੜੀਆਂ ਨੇ ਉਹ ਚਾਲੂ ਹੈ, ਇਰਾਨ ਦੇ ਇੱਧਰ ਵੀ ਅਤੇ ਇਰਾਨ ਦੇ ਉੱਧਰ ਵੀ। ਸੋ ਇਹਨਾਂ ਦੇ ਆਪਸ 'ਚ ਲਿੰਕ ਵੀ ਹੋ ਸਕਦੇ ਨੇ ਕਿਉਂਕਿ ਉੱਥੇ ਵੀ ਜਿਹੜਾ ਪਹਿਲਾ ਹਮਲਾ ਆ ਉਹ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਨੇ ਕੀਤਾ, ਉਹਨਾਂ ਦੇ ਬੰਦੇ ਮਾਰੇ। ਸੋ ਇੱਕੋ ਕਿਤਾਬ ਦੇ ਵਿੱਚੋਂ, ਇੱਕੋ ਮੈਨੂਅਲ ਦੇ ਵਿੱਚੋਂ ਇਹ ਸਾਰਾ ਕੁਛ ਚੱਲ ਰਿਹਾ ਅਤੇ ਉਹਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਉਹ ਇਸ ਕਰਕੇ ਕੀਤੀ ਆ, ਜਿੱਥੇ ਤੱਕ ਮੈਨੂੰ ਲੱਗਦਾ ਆ, ਮੈਨੂੰ ਅੰਦਾਜ਼ਾ ਸੀ ਕਿ ਇਹ ਹੋਣਾ ਆ ਕਿ ਜਿਹੜਾ ਅਫਗਾਨਿਸਤਾਨ ਹੈ ਉਹ ਕਹਿੰਦਾ ਵੀ ਅਸੀਂ ਇਰਾਨ ਦੀ ਮਦਦ ਕਰਾਂਗੇ ਅਤੇ ਉਹਨਾਂ ਨੂੰ ਉਲਝਾਉਣ ਵਾਸਤੇ, ਇੱਧਰ ਬਾਰਡਰ 'ਤੇ ਪਾਕਿਸਤਾਨ ਬਾਰਡਰ 'ਤੇ ਉਲਝਾਉਣ ਵਾਸਤੇ ਉਹਨਾਂ ਦੀ ਫੌਜ ਵਸੀਲੇ ਇੱਧਰ ਖਿੱਚ ਲਏ ਤਾਂ ਕਿ ਉਹ ਪੱਛਮ ਦੇ ਵਿੱਚ ਅਫਗਾਨਿਸਤਾਨ ਇਰਾਨ ਦੀ ਮਦਦ ਨਾ ਕਰ ਸਕੇ। ਸੋ ਇਹ ਸਾਰਾ ਚੈੱਸ ਬੋਰਡ ਮੰਗਰ ਚੱਲਦਾ ਆ, ਵੈਲ ਪਲੈਨਡ ਚੱਲਦਾ ਆ। ਅਤੇ ਹੁਣ ਗੱਲ ਕਰਦੇ ਹਾਂ ਬਾਂਦਰ ਅਤੇ ਬਿੱਲੀਆਂ ਦੀ, ਬਾਂਦਰ ਕੌਣ ਹੈ ਅਤੇ ਬਿੱਲੀਆਂ ਕੌਣ ਹੈ। ਜਦੋਂ ਗੋਰੇ ਛੱਡ ਕੇ ਗਏ ਭਾਰਤ ਨੂੰ, ਦੂਜੀ ਸੰਸਾਰ ਜੰਗ ਖਤਮ ਹੋਈ 1945 ਦੇ ਵਿੱਚ, ਉਦੋਂ ਉਹਨਾਂ ਨੇ ਕਈ ਦੇਸ਼ ਛੱਡੇ, ਛੱਡਣੇ ਪਏ ਕਿਉਂਕਿ ਟੁੱਟ ਗਿਆ ਸੀ ਇੰਗਲੈਂਡ ਅਤੇ ਅਮਰੀਕਾ ਦਾ ਦਬਦਬਾ ਵੱਧ ਗਿਆ ਸੀ ਅਤੇ ਅਮਰੀਕਾ ਨੇ ਕਿਹਾ ਛੱਡੋ ਤੁਸੀਂ ਇਹ ਸਾਰੇ, ਛੱਡਣੇ ਪੈਣੇ ਆ ਤੁਹਾਨੂੰ, ਮੇਰਾ ਕਰਜ਼ਾ ਲਾਓ ਅਤੇ ਮੈਂ ਕੰਟਰੋਲ ਕਰੂੰਗਾ ਹੁਣ ਇਹਨਾਂ ਦੇਸ਼ਾਂ ਨੂੰ। ਅਤੇ ਯੋਜਨਾਬੱਧ ਤਰੀਕੇ ਨਾਲ ਪੱਛਮ ਨੇ ਵੰਡਾਂ ਕੀਤੀਆਂ ਭਾਰਤ ਦੀਆਂ, ਉਹਨਾਂ ਨੇ ਪਾਕਿਸਤਾਨ ਬਣਾਇਆ, ਉਹਨਾਂ ਨੇ ਆਪਣੇ ਵਾਸਤੇ ਬਣਾਇਆ। ਉੱਧਰ ਜਿਹੜਾ ਇਜ਼ਰਾਈਲ ਬਣਾਇਆ ਉਹ ਵੀ ਜਿਹੜੇ ਯੂਰਪ ਤੋਂ ਜਿਊ ਜਾਂ ਪੋਲਿਸ਼ ਲੋਕ ਨੇ ਉਹ ਲਿਆ ਕੇ ਯੂਰਪ ਉੱਥੇ ਬਿਠਾ ਲਏ, ਉਹਨਾਂ ਦੇ ਵਿੱਚ ਵੰਝ ਗੱਡਿਆ। ਇੱਧਰ ਜਿਹੜਾ ਪਾਕਿਸਤਾਨ ਹੈ, ਪਾਕਿਸਤਾਨ ਦੇ ਵਿੱਚ ਵੀ ਪੰਜਾਬੀਆਂ ਨੂੰ ਦੋਨਾਂ ਪਾਸੇ ਖੁਰਦ ਬੁਰਦ ਕਰਕੇ ਉੱਧਰ ਵੀ ਯੂਪੀ ਦੀ ਪਾਪੂਲੇਸ਼ਨ ਜ਼ਿਆਦਾ ਬਿਠਾ ਲਈ ਗਈ, ਜਿਹੜੀ ਕਿ ਗੋਰਿਆਂ ਦੇ ਹੱਕ ਦੀ ਸੀ, ਰਾਜੇ ਮਹਾਰਾਜੇ ਨਵਾਬ ਜਿਹੜੇ ਲਿਆ ਕੇ ਉੱਥੇ ਬਿਠਾਲੇ ਗਏ। ਤਾਂ ਕਿਉਂ ਉਹ ਪ੍ਰੋਕਸੀਆਂ ਬਣਾਈਆਂ ਗਈਆਂ, ਹਰੇਕ ਖਿੱਤੇ ਦੇ ਵਿੱਚ ਪੱਛਮ ਨੇ ਆਪਣੀਆਂ ਪ੍ਰੋਕਸੀਆਂ ਬਣਾਈਆਂ ਹੋਈਆਂ ਨੇ, ਆਪਣੇ ਬਿੱਲੀ ਬਿਠਾਲੀ ਹੋਈ ਹੈ, ਰੱਖ ਲਓ ਕੋਈ ਬਾਂਦਰ ਬਿਠਾ ਲਿਆ ਕੋਈ ਉਹਦੇ ਹੱਥ ਉਹ ਤੀਲ ਦੇ ਦਿੰਦੇ ਨੇ, ਬਸ ਹੁਣ ਲਾ ਦਿਓ। ਭਾਰਤ ਨੂੰ ਤੰਗ ਕਰਨ ਦੇ ਲਈ, ਚੀਨ ਨੂੰ ਤੰਗ ਕਰਨ ਦੇ ਲਈ ਪਾਕਿਸਤਾਨ ਰੱਖਿਆ ਹੋਇਆ। ਪਾਕਿਸਤਾਨ ਨੇ ਕਿੰਨੀਆਂ ਜੰਗਾਂ, 4-5 ਜੰਗਾਂ ਭਾਰਤ ਦੇ ਅਗੇਂਸਟ ਛੇੜੀਆਂ ਬਿਨਾਂ ਕਿਸੇ ਗੱਲ ਤੋਂ, ਅਨਪ੍ਰਵੋਕਡ। ਅਤੇ ਜਦੋਂ ਥੋੜ੍ਹੀ ਜਿਹੀ ਤਰੱਕੀ ਕਰਨ ਲੱਗਣੀ ਆ ਅਤੇ ਨਾਲੇ ਹੀ ਹਮਲਾ ਕਰ ਦੇਣਾ, ਡਿਸਟਰਬ ਕਰ ਦੇਣਾ, ਲੜਾਈ ਛੇੜ ਦੇਣੀ। ਇਹੀ ਹਾਲ ਇਜ਼ਰਾਈਲ ਦਾ ਆ। ਮੈਂ ਕਈ ਵਾਰੀ ਪਹਿਲਾਂ ਵੀ ਦੱਸੋ, ਉਹ ਇਜ਼ਰਾਈਲ ਜਿਹੜਾ ਆ ਉਹ ਪੱਛਮ ਦੀ ਐਕਸਟੈਂਸ਼ਨ ਹੀ ਆ। ਉਹ ਜੀਵਾਂ ਦੇ ਨਾਂ ਦੇ ਉੱਤੇ ਇੱਕ ਦੇਸ਼ ਬਣਾਇਆ ਹੋਇਆ, ਉਹਦੀ ਇੱਕ ਘਾੜਤ ਘੜੀ ਹੋਈ ਆ, ਪੁਰਾਣੇ ਰਿਕਾਰਡਾਂ ਦੇ ਹਿਸਾਬ ਨਾਲ ਬਣਾਈ ਹੋਈ ਆ ਗੱਲਬਾਤ, ਅਤੇ ਉਹਦੇ ਅਧੀਨ ਬਾਹਰੋਂ ਲਿਆ ਲਿਆ ਕੇ ਬੰਦੇ ਉੱਥੇ ਬਿਠਾਲੀ ਜਾਂਦੇ ਨੇ। ਉਹ ਇਹਨਾਂ ਦੇ ਹੀ ਸਾਰੇ ਸੈਟਲਰ ਨੇ, ਡੀਲਾਂ ਨੇ ਵੀ ਤੁਸੀਂ ਆਰਮੀ 'ਚ ਸਰਵ ਕਰਨਾ, ਲੜਾਈ ਹੁਣ ਕੋਈ ਨਾ ਕੋਈ ਉਹ ਲੜਾਈ ਛੇੜੀ ਰੱਖਦੇ ਨੇ। 1945 ਤੋਂ ਬਾਅਦ ਉਹਨਾਂ ਨੇ ਇਲਾਕੇ ਦੱਬੇ ਨੇ, ਖਰਾਬ ਕੀਤੇ ਨੇ, ਕੰਟਰੀ ਢਾਏ ਨੇ। ਮਕਸਦ ਕੀ ਹੈ ਕਿ ਮਿਡਲ ਈਸਟ ਦੇ ਵਿੱਚ ਕੋਈ ਵੀ ਦੇਸ਼ ਜਿਹੜਾ ਉਹਨੂੰ ਉੱਠਣ ਨਹੀਂ ਦੇਣਾ, ਸਟਰੋਂਗ ਨਹੀਂ ਹੋਣ ਦੇਣਾ, ਜਿਹੜਾ ਹੁੰਦਾ ਆ ਉਹਨੂੰ ਢਾਹ ਦੇਣਾ ਆ, ਉਹਨੇ ਲੜਾਈ ਛੇੜ ਕੇ ਉਹਨੂੰ ਢਾਹ ਦੇਣਾ। ਇਹ ਮਕਸਦ ਹੈ ਵਰਲਡ ਵਾਰ 2 ਤੋਂ ਬਾਅਦ, ਕਿਉਂਕਿ ਵਰਲਡ ਵਾਰ ਤੋਂ ਪਹਿਲਾਂ ਤੁਰਕੀ ਬਹੁਤ ਇੱਕ ਵੱਡਾ ਦੇਸ਼ ਸੀਗਾ, ਕਾਫੀ ਉਹਦੀ ਓਟੋਮਨ ਅੰਪਾਇਰ ਦੀ ਰੀਚ ਸੀਗੀ, ਰੇਂਜ ਸੀਗੀ, ਡਰਦੇ ਸੀ। ਉਸ ਤੋਂ ਪਹਿਲਾਂ ਇਰਾਨ ਦਾ ਬਹੁਤ ਵੱਡਾ ਰੋਲ ਸੀ, ਪਰਸ਼ੀਅਨ ਅੰਪਾਇਰ। ਅਤੇ ਹੁਣ ਓਵਰਆਲ ਮਕਸਦ ਇਹ ਹੈ ਕਿ ਸਾਰੇ ਇਕੱਠੇ ਹੋ ਜਾਂਦੇ ਨੇ ਕਿ ਜਦੋਂ ਕਿਸੇ ਮਿਡਲ ਈਸਟਰਨ ਕੰਟਰੀ ਨੂੰ ਢਾਣਾ ਹੁੰਦਾ ਹੈ, ਉਹ ਢਾਣ ਦਾ ਮਤਲਬ ਕੀ ਹੈ ਕਿ ਇਸ ਇਲਾਕਿਆਂ ਦੇ ਵਿੱਚ, ਮਿਡਲ ਈਸਟ ਦੇ ਵਿੱਚ ਕੋਈ ਵੱਡਾ ਦੇਸ਼ ਉੱਭਰ ਨਹੀਂ ਦੇਣਾ, ਕਿਉਂਕਿ ਜੁਝਾਰੂ ਕੌਮਾਂ ਨੇ, ਲੜਦੀਆਂ ਨੇ, ਅਤੇ ਪਹਿਲਾਂ ਵੀ ਲੜਾਈਆਂ ਘੜਾਈਆਂ ਹੁੰਦੀਆਂ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਇਸ ਨੀਤੀ ਦੇ ਤਹਿਤ ਭਾਰਤ ਨੂੰ ਵੀ 1000 ਸਾਲ ਲੁੱਟਿਆ, ਸਾਡੇ ਖਿੱਤਿਆਂ ਨੂੰ ਵੀ ਬਹੁਤ ਤੰਗ ਕੀਤਾ, ਪੰਜਾਬ ਸਿੱਖ ਖਾਸ ਕਰਕੇ ਵੀ ਇਹਨਾਂ ਇਲਾਕਿਆਂ ਤੋਂ ਪੀੜਿਤ ਰਹੇ ਨੇ ਹਜ਼ਾਰਾਂ ਸਾਲਾਂ ਤੋਂ। ਸਾਡੀਆਂ ਬਹੂ ਬੇਟੀਆਂ, ਸਾਡੀਆਂ ਜ਼ਮੀਨਾਂ, ਸਾਡੀਆਂ ਜਾਇਦਾਦਾਂ ਸੇਫ ਨਹੀਂ ਸੀਗੀਆਂ ਇਹਨਾਂ ਦੇ ਅੰਡਰ। ਸੋ ਇਸ ਤੋਂ ਹੀ ਸਬਕ ਲੈ ਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਪੱਛਮ ਹੈ ਉਹ ਇਹਨਾਂ ਨੂੰ ਉੱਠਣ ਨਹੀਂ ਦਿੰਦਾ। ਪਰ ਦੂਜੇ ਪਾਸੇ ਦੇਖੀਏ ਕਿ ਇਰਾਨ ਹੋਰਨਾਂ ਦੇਸ਼ਾਂ ਵਾਂਗਰ ਨਹੀਂ ਹੈ, ਇੱਕ ਬਹੁਤ ਪੁਰਾਣੀ ਸੱਭਿਅਤਾ ਆ, ਸਹਿਜ ਨਾਲ ਚੱਲਣ ਵਾਲੇ ਬੰਦੇ ਨੇ ਉਹ, ਹਜ਼ਾਰਾਂ ਸਾਲ ਉਹ ਮਤਲਬ ਸਹਿਜ ਨਾਲ ਚੱਲਦੇ ਨੇ। ਪਰ ਜਦ ਲੜਾਈ ਛੇੜਦੀ ਆ, ਲੜਾਈ ਉਹ ਛੇੜਦੇ ਆ, ਫਿਰ ਬਹੁਤ ਲੰਬੀ ਛੇੜ ਲੈਂਦੇ ਆ, ਸਬਰ ਵੀ ਬਹੁਤ ਹੈ ਉਹਨਾਂ 'ਚ। ਸੋ ਇਸ ਲੜਾਈ ਤੋਂ ਖਦਸ਼ਾ ਇਹ ਹੈ ਕਿ ਜੇ ਅਮਰੀਕਾ ਅਤੇ ਇਜ਼ਰਾਈਲ ਇਹ ਲੜਾਈ 10-12-15 ਦਿਨਾਂ ਦੇ ਵਿੱਚ ਨਾ ਮੁਕਾ ਸਕੇ, ਤਖ਼ਤਾ ਪਲਟ ਨਾ ਹੋਇਆ, ਰਾਜ ਨਾ ਗਵਾਇਆ ਇਰਾਨ ਦੇ ਆਇਤੁੱਲਾ ਨੇ ਜਾਂ ਉਹਨਾਂ ਦੇ ਜਿਹੜੇ ਮੌਜੂਦਾ ਸੱਤਾਧਾਰੀ ਨੇ, ਤਾਂ ਇਹ ਲੜਾਈ ਬਹੁਤ ਮਹਿੰਗੀ ਪੱਛਮ ਨੂੰ ਪੈ ਸਕਦੀ ਹੈ। ਇਹਦੇ ਵਿੱਚ ਫਾਇਦਾ ਕੀ ਕਿਹਦਾ ਹੋਣਾ? ਸਾਨੂੰ ਇਉਂ ਲੱਗਦਾ ਨਾ ਕਿ ਦੋ ਬਿੱਲੀਆਂ ਲੜ ਰਹੀਆਂ ਅਤੇ ਬਾਂਦਰ ਅਮਰੀਕਾ ਅਤੇ ਉਹ ਫਾਇਦਾ ਉਠਾਇਆ, ਨਹੀਂ, ਇਹਦੇ ਵਿੱਚ ਸਾਰਿਆਂ ਨਾਲ ਵੱਧ ਫਾਇਦਾ ਚੀਨ ਨੂੰ ਹੋਣਾ ਅਤੇ ਰੂਸ ਨੂੰ, ਉਹ ਹੈ ਅਸਲ ਦੇ ਵਿੱਚ ਬਾਂਦਰ ਜਿਹੜੇ ਬੈਠੇ ਨੇ, ਜਿਨ੍ਹਾਂ ਨੂੰ ਫਾਇਦਾ ਹੋਣਾ। ਉਹ ਲੜਾ ਨਹੀਂ ਰਹੇ, ਲੜ ਬਿੱਲੀਆਂ ਆਪੇ ਰਹੀਆਂ ਨੇ, ਅਤੇ ਧਿਰਾਂ ਦੋ ਹੀ ਆ, ਇੱਕ ਪਾਸੇ ਅਮਰੀਕਾ ਅਤੇ ਇਜ਼ਰਾਈਲ ਇੱਕੋ ਚੀਜ਼ ਆ, ਵਨ ਐਂਡ ਸੇਮ ਥਿੰਗ, ਉਹਨਾਂ ਦੀ ਐਕਸਟੈਂਸ਼ਨ ਹੈ ਉਹ। ਦੋ ਬਿੱਲੀਆਂ, ਇੱਕ ਬਿੱਲੀ ਅਮਰੀਕਾ ਅਤੇ ਇਜ਼ਰਾਈਲ ਹੈ, ਦੂਜੀ ਬਿੱਲੀ ਹੈਗੀ ਆ ਇਰਾਨ, ਅਤੇ ਲੜਾ ਇਹਨਾਂ ਨੂੰ ਕੋਈ ਨਹੀਂ ਰਿਹਾ, ਲੜੇ ਆਪੇ ਹੀ ਰਹੇ ਆ। ਪਰ ਫਾਇਦਾ ਜਿਹੜਾ ਬਾਹਰਲੇ ਬੰਦੇ, ਦੋ ਦੇਸ਼ਾਂ ਨੂੰ ਵੱਡਾ ਫਾਇਦਾ ਹੋਣਾ ਹੈ, ਦੋ ਵੀ ਤਿੰਨਾਂ ਨੂੰ ਹੋਣਾ, ਯੂਰਪ ਨੂੰ ਵੀ ਬਹੁਤ ਵੱਡਾ ਫਾਇਦਾ ਹੋਣਾ, ਕਿਉਂਕਿ ਇਹਨਾਂ ਦਾ ਜਿਹੜਾ ਅਸਲਾ ਆ ਉਹ ਬਹੁਤ ਇੱਥੇ ਲੱਗ ਜਾਣਾ ਜੇ ਲੜਾਈ 12-15 ਦਿਨ ਤੋਂ ਜ਼ਿਆਦਾ ਲੰਬੀ ਚੱਲ ਗਈ। ਇਹਨਾਂ ਦੇ ਕਈ ਬੇਸ ਤਬਾਹ ਹੋ ਜਾਣੇ ਆ, ਕਈ ਇਹਨਾਂ ਦੇ ਫੌਜੀ ਵੀ ਮਰਨੇ ਆ, ਇਹਨਾਂ ਦਾ ਬੜਾ ਕੁਛ ਇਹਨਾਂ ਦਾ ਨੁਕਸਾਨ ਹੋਣਾ ਆ। ਅਤੇ ਉੱਧਰ ਰੂਸ ਨੂੰ ਫਾਇਦਾ ਹੋ ਜਾਣਾ ਕਿ ਉਹੀ ਹਥਿਆਰ ਜਿਹੜਾ ਯੂਕਰੇਨ 'ਚ ਜਾਣਾ ਸੀ ਉਹਨਾਂ ਦੇ ਉਲਟ, ਉਹ ਹੁਣ ਇੱਧਰ ਆ ਜਾਣਾ ਹੈ। ਜਿਹੜਾ ਤਾਈਵਾਨ ਨੂੰ ਜਾਣਾ ਸੀ ਚਾਈਨਾ ਦੇ ਉਲਟ, ਉਹ ਇੱਧਰ ਇਹਨਾਂ ਦਾ ਫੂਕ ਹੋ ਜਾਣਾ, ਅਤੇ ਇਹਨੂੰ ਰਿਪਲੇਸ ਕਰਨ ਦੇ ਲਈ ਕਈ ਸਾਲ ਲੱਗਣੇ ਆ, ਔਰ ਬਹੁਤ ਸਾਰਾ ਪੈਸਾ ਲੱਗਣਾ ਆ, ਔਰ ਕੰਮ ਪਹਿਲਾਂ ਹੀ ਪੈਸਿਆਂ ਦਾ ਅਮਰੀਕਾ ਦੇ ਵਿੱਚ ਖਰਾਬ ਹੋ ਚੁੱਕਾ ਹੈ। ਸੋ ਇਹ ਜੀਓਪੋਲਿਟਿਕਸ ਜਿਹੜੀ ਆ ਇਸ ਤਰ੍ਹਾਂ ਚੱਲ ਰਹੀ ਆ। ਹੁਣ ਅਸੀਂ ਤੁਸੀਂ ਕੀ ਕਰ ਸਕਦੇ ਹਾਂ? ਕੁਛ ਵੀ ਨਹੀਂ ਕਰ ਸਕਦੇ, ਬੈਠ ਕੇ ਅਸੀਂ ਵੀ ਬਾਂਦਰਾਂ ਵਾਂਗ ਲੜਾਈ ਦੇਖੋ ਬਿੱਲੀਆਂ ਦੀ, ਅਤੇ ਐਨਾਲਿਸਿਸ ਕਰੋ ਜਿੱਦਾਂ ਮੈਂ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਤੁਸੀਂ ਵੀ ਕਰੋ। ਕਿਉਂਕਿ ਜਿਨ੍ਹਾਂ ਨੇ ਨਹੀਂ ਸਬਕ ਲੈਣਾ ਇਤਿਹਾਸ ਤੋਂ, ਉਹਨਾਂ ਨੇ ਨਹੀਂ ਲੈਣਾ, ਉਹਨਾਂ ਨੇ ਉਹ ਕੰਮ ਰਿਪੀਟਿਡਲੀ ਕਰੀ ਜਾਣੇ ਆ। ਇਰਾਕ ਢਾਹ ਲਿਆ, ਸੀਰੀਆ ਢਾਹ ਲਿਆ, ਲੀਬੀਆ ਢਾਹ ਲਿਆ, ਹੈਂ ਹੁਣ ਹੁਣ ਇਰਾਨ ਵੱਲ ਨੂੰ ਹੋਏ ਹੋਏ, ਕਿੰਨੇ ਕੁ ਕੰਟਰੀ ਆ, ਉਹਨਾਂ ਨੇ ਇਹ ਕੰਮ ਕਰੀ ਜਾਣਾ ਜਿੱਦਣ ਦੇ ਅਸੀਂ ਜੰਮੇ ਹਾਂ। ਇਹੀ ਕੁਛ ਹੁੰਦਾ, ਮੈਂ ਤੁਹਾਨੂੰ ਪਹਿਲਾਂ ਹੀ ਸ਼ੁਰੂ ਇੱਥੋਂ ਕੀਤਾ ਸੀ ਵੀ ਜਦੋਂ ਪਹਿਲੀ ਵਾਰੀ ਕੋਈ ਇੱਦਾਂ ਦੀ ਹਰਕਤ ਕਰਦਾ ਅਚੰਬਾ ਲੱਗਦਾ। ਹੁਣ ਨੋਰਮਲ ਜਿਹੀ ਗੱਲ ਹੋਈ ਹੋ ਆ, ਕਿਉਂਕਿ ਜ਼ਿੰਦਗੀ ਦੇ ਵਿੱਚ ਮੈਂ ਘੱਟੋ ਘੱਟ ਮੇਰੇ ਖਿਆਲ 10-15 ਦੇਸ਼ ਤਾਂ ਤਬਾਹ ਕਰਦਿਆਂ ਨੂੰ ਦੇਖ ਲਿਆ ਇਹਨਾਂ ਨੂੰ। ਸੋ ਹੁਣ ਅਚੰਬਾ ਨਹੀਂ ਲੱਗਦਾ, ਕਿਉਂਕਿ ਹੁਣ ਪੈਟਰਨ ਦਾ ਪਤਾ ਲੱਗ ਗਿਆ ਵੀ ਇੱਦਾਂ ਹੀ ਇਹ ਕਰਦੇ ਨੇ। ਇਹ ਕੋਈ ਮੈਨੂੰ ਨਵੀਂ ਗੱਲ ਪਤਾ ਲੱਗੀ ਆ? ਨਹੀਂ, ਇਹ ਪੈਟਰਨ ਜਿਹੜਾ ਆ ਇਹ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲਿਆ ਆਉਂਦਾ ਆ। ਜਿਹੜੇ ਜ਼ਾਲਮ ਹੈ, ਧਾੜਵੀ ਆ, ਉਹ ਇੱਦਾਂ ਹੀ ਕਰਦੇ ਨੇ, ਉਹਨਾਂ ਨੇ ਇੱਦਾਂ ਹੀ ਕਰਨਾ ਆ, ਕਰਦੇ ਰਹਿਣਾ ਆ। ਅਤੇ ਅਸੀਂ ਕੀ ਕਰ ਸਕਦੇ ਹਾਂ ਜੇ ਕੌਮ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਇਹਨਾਂ ਸਾਰਿਆਂ ਤੋਂ ਸਬਕ ਲੈ ਸਕਦੇ ਹਾਂ ਕਿ ਅਸੀਂ ਆਪ ਵੀ ਤਿਆਰ ਰਹੀਏ, ਸਾਰੀ ਆਪਣੀ ਦੇਸ਼ ਜਿਹੜਾ ਵੀ ਕੌਮ ਹੈ ਆਪਣੀ ਤਿਆਰ ਰਹੀਏ, ਜਿੱਥੇ ਕਲਮ ਦੀ ਲੋੜ ਹੈ ਉੱਥੇ ਕਲਮ ਚਲਾਈਏ, ਜਿੱਥੇ ਅਹੁਦੇਦਾਰਾਂ ਦੀ ਲੋੜ ਹੈ ਉੱਥੇ ਬੋਲੀਏ, ਜਿੱਥੇ ਬੰਦੂਕ ਦੀ ਲੋੜ ਹੈ ਉਹਦੇ ਲਈ ਵੀ ਤਿਆਰ ਰਹੀਏ। ਸੋ ਹਰ ਪੱਖੋਂ ਤਿਆਰ ਰਹਿਣਾ ਚਾਹੀਦਾ ਹੈ। ਕਈ ਲੋਕ ਕੀ ਕਰਦੇ ਨੇ, ਆਹ ਜੀ ਕਲਮਾਂ ਨਾਲੇ ਕਰੋ, ਹੁਣ ਉਹ ਟਾਈਮ ਨਹੀਂ ਰਿਹਾ, ਹੁਣ ਨਹੀਂ ਹਥਿਆਰਾਂ ਦਾ ਟਾਈਮ ਰਿਹਾ, ਆ ਸਾਹਮਣੇ ਦੇਖ ਲਓ ਤੁਹਾਡੇ ਹੁਣ ਕੀ ਹੋ ਰਿਹਾ। ਤੁਸੀਂ ਹਥਿਆਰ ਸੁੱਟੋਗੇ, ਉਹਨੂੰ ਥੋੜ੍ਹਾ ਸੁੱਟਣੇ ਦੂਸਰੇ ਪਾਸੇ। ਸਾਰਿਆਂ ਨਾਲੋਂ ਵੱਡੀ ਸ਼ਾਂਤੀ ਜਿਹੜੀ ਆ ਉਹ ਹਥਿਆਰ ਜਿਹੜਾ ਆ ਬਰਾਬਰ ਦਾ ਹੋਵੇ ਫੇਰ ਹੁੰਦੀ ਆ। ਇਹੀ ਇਰਾਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਨਿਊਕਲੀਅਰ ਕੈਪੇਬਿਲਿਟੀ ਲੈਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਨੌਰਥ ਕੋਰੀਆ ਨੇ ਕੀਤਾ, ਉੱਧਰ ਨੂੰ ਹੁਣ ਕੋਈ ਮੂਵ ਹੀ ਨਹੀਂ ਕਰਦਾ। ਹੁਣ ਜੇ ਇਹਨਾਂ ਕੋਲ ਹੁੰਦਾ, ਇਹਨਾਂ ਕੋਲ ਹੋਵੇ, ਇਹਨਾਂ ਨੇ ਉੱਥੇ ਜਾ ਕੇ ਉਹਨਾਂ ਮੂਹਰੇ ਸਲਾਮਾਂ ਕਰਨੀਆਂ ਸੀ। ਹੁਣ ਨੌਰਥ ਕੋਰੀਆ ਨਾਲ ਬੜੇ ਆਰਾਮ ਨਾਲ ਟਰੰਪ ਜਾ ਕੇ ਉੱਥੇ ਫਤਿਹ ਬੁਲਾ ਕੇ ਆਇਆ ਉਹਨਾਂ ਨੂੰ ਚਾਹ ਪਾਣੀ ਪੀ ਕੇ, ਕਿਉਂਕਿ ਉਹ ਬਰਾਬਰ ਦੀ ਧਿਰ ਬਣ ਕੇ ਖੜ ਗਏ। ਸੋ ਇਸ ਕਰਕੇ ਕਲਮ ਜਿੱਥੇ ਚੱਲਣੀ ਆ ਉੱਥੇ ਕਲਮ ਵੀ ਚੱਲਣੀ ਆ, ਉਹ ਵੀ ਕੰਮ ਕਰਦੀ ਆ। ਜਿੱਥੇ ਹਥਿਆਰ ਚੱਲਣੇ ਨੇ ਉੱਥੇ ਹਥਿਆਰ ਵੀ ਕੰਮ ਕਰਦੇ ਨੇ। ਜੇ ਕਲਮਾਂ ਵਾਲੇ ਕਹਿਣ ਹਥਿਆਰਾਂ ਦੀ ਲੋੜ ਨਹੀਂ, ਹੁਣ ਉਹ ਬਹੁਤ ਵੱਡੇ ਭੁਲੇਖੇ ਜ ਨੇ। ਜੇ ਹਥਿਆਰਾਂ ਵਾਲੇ ਕਹਿਣ ਤਾਂ ਇਕੱਲੀ AK-47 ਨਾਲੇ ਹੱਲ ਹੋਣੇ ਸਾਰੇ, ਉਹ ਵੀ ਬਹੁਤ ਵੱਡੇ ਭੁਲੇਖੇ ਜ ਨੇ। ਉਹ ਆਪਾਂ ਖਾੜਕੂਵਾਦ ਦੇ ਵਿੱਚ ਦੇਖ ਚੁੱਕੇ ਹਾਂ ਕਿ ਇਕੱਲੀ AK-47 ਵੀ ਜਿਹੜੀ ਆ ਉਹ ਵੀ ਐਂਡ ਨਹੀਂ ਹੈਗੀ। ਅਖੀਰ ਨੂੰ ਅਸੀਂ ਸਾਰੇ ਦੇਖੀਏ, ਆਇਰਲੈਂਡ ਦੀ ਸਟਰਗਲ ਦੇਖੀਏ, ਉਹਨੀ ਹਥਿਆਰ ਵੀ ਚਲਾਏ, ਪੋਲੀਟੀਕਲ ਪਾਰਟੀਆਂ ਵੀ ਬਣਾਈਆਂ, ਉਹਨੀ ਨੈਗੋਸ਼ੀਏਸ਼ਨਾਂ ਵੀ ਕੀਤੀਆਂ, ਉਹਨੀ ਸਾਰਾ ਕੁਝ ਕੀਤਾ। ਆਇਰਿਸ਼ ਅਤੇ ਪੰਜਾਬੀ ਇੱਕੋ ਜਿਹੇ ਨੇ ਆਲਮੋਸਟ ਮਾਨਸਿਕ ਰੂਪ ਦੇ ਵਿੱਚ। ਆਪਾਂ ਆਪਣੇ ਗੁਰੂ ਸਾਹਿਬਾਂ ਤੋਂ ਹੀ ਸਬਕ ਲੈ ਲਈਏ, ਉਹਨਾਂ ਨੇ ਜੰਗਾਂ ਵੀ ਲੜੀਆਂ, ਉਹ ਤੋਂ ਪਹਿਲਾਂ ਉਹਨਾਂ ਨੇ ਕਲਮ ਵੀ ਚਲਾਈ, ਬਾਣੀ ਵੀ ਲਿਖੀ, ਪ੍ਰਚਾਰ ਵੀ ਕੀਤਾ, ਚੰਗਿਆਈਆਂ ਵੀ ਕੀਤੀਆਂ, ਨੇਕੀਆਂ ਵੀ ਕੀਤੀਆਂ, ਸ਼ਹੀਦੀਆਂ ਵੀ ਦਿੱਤੀਆਂ, ਫਿਰ ਤਲਵਾਰ ਵੀ ਚੁੱਕੀ, ਜੰਗਾਂ ਵੀ ਲੜੀਆਂ। ਜੰਗਾਂ ਲੜ ਕੇ ਸਾਰਾ ਕੁਝ ਬਰਾਬਰ ਦੇ ਹੋ ਕੇ ਫਿਰ ਉਹਨਾਂ ਨੇ ਜ਼ਫਰਨਾਮਾ ਵੀ ਲਿਖਿਆ, ਫਿਰ ਕਲਮ ਚਲਾਈ। ਇੱਥੋਂ ਤੱਕ ਮਤਲਬ ਸਾਡੇ 'ਚ ਫਲੈਕਸੀਬਿਲਿਟੀ ਹੋਣੀ ਚਾਹੀਦੀ ਆ। ਲੜਾਈ ਚੱਲਦੀ ਆ ਅਮਰੀਕਾ ਇਜ਼ਰਾਈਲ ਅਤੇ ਦੂਜੇ ਪਾਸੇ ਮਿਡਲ ਈਸਟ ਇਰਾਨ, ਅਸੀਂ ਇਹਦੇ 'ਚੋਂ ਕੀ ਸਬਕ ਲੈਣਾ? ਇਹੀ ਸਬਕ ਲੈਣਾ ਆ ਕਿ ਹਰ ਪੱਖੋਂ ਸਾਡੀ ਕੌਮ ਸਿੱਖ ਕੌਮ, ਭਾਰਤੀ ਕੌਮ, ਹੋਰ ਵੀ ਧਰਮ ਜਿਹੜੇ ਨੇ, ਉਹਨਾਂ ਨੂੰ ਹਰ ਪੱਖ ਦੇਖਣਾ ਚਾਹੀਦਾ ਹੈ। ਜਦੋਂ ਮਿਡਲ ਈਸਟ ਤੋਂ ਮੁਗਲਾਂ ਤੋਂ ਹਮਲੇ ਹੋ ਰਹੇ ਸੀ ਤਾਂ 300-400 ਬੰਦਾ ਹੀ ਆਉਂਦਾ ਹੁੰਦਾ ਸੀ ਘੋੜਿਆਂ 'ਤੇ। ਇੱਧਰ ਫੌਜਾਂ ਦੀਆਂ ਫੌਜਾਂ ਕੀ ਕਰਦੇ ਸੀ, ਜਿਹੜੇ ਕਲਮਾਂ ਵਾਲੇ ਸੀ ਉਸ ਵੇਲੇ ਦੇ ਪੜ੍ਹੇ ਲਿਖੇ ਪੰਡਿਤ ਬ੍ਰਾਹਮਣ, ਉਹ ਕਾਹਦੇ 'ਚ ਕਹਿੰਦੇ ਸੀ, ਹਵਨ ਕਰੋ ਜੀ, ਮੰਤਰ ਪੜ੍ਹ ਦਿੱਤੇ ਜੀ, ਲੋੜੇ ਹੀ ਨਹੀਂ ਜੀ, ਉਹ ਤਾਂ ਅੰਨੇ ਹੋ ਜਾਣਗੇ। ਹੋਏ ਨਹੀਂ, ਉਹ ਮੰਤਰਾਂ ਨਾਲ ਵੀ ਨਹੀਂ ਗੱਲ ਬਣੀ। ਜਿਹੜੇ ਰਾਜੇ ਸੀ, ਰਾਜਿਆਂ ਨੇ ਆਪਣੇ ਉਹਨਾਂ ਮਗਰ ਲੱਗ ਕੇ ਹਥਿਆਰ ਨਹੀਂ ਚੱਕੇ ਜਾਂ ਉਹਨਾਂ ਨੇ ਤਿਆਰੀ ਨਹੀਂ ਕੀਤੀ। ਸੋ ਇਸ ਕਰਕੇ ਡਿਪਲੋਮੈਟ ਵੀ ਚਾਹੀਦੇ ਆ, ਮੰਤਰਾਂ ਵਾਲੇ ਵੀ ਚਾਹੀਦੇ ਆ, ਅਤੇ ਤੰਤਰਾਂ ਵਾਲੇ ਵੀ ਚਾਹੀਦੇ, ਯੰਤਰਾਂ ਵਾਲੇ ਵੀ ਚਾਹੀਦੇ ਆ। ਇਹ ਸਾਰਾ ਕੰਪਲੀਟ ਬਣ ਕੇ ਤੁਹਾਡੀ ਡਿਫੈਂਸ ਹੋ ਸਕਦੀ ਆ, ਇੱਕ ਚੀਜ਼ ਨਾਲ ਨਹੀਂ ਹੋ ਸਕਦੀ। ਹੁਣ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦੇ ਵਾਲੇ ਪੰਜਾਬ ਦੇ ਹਾਲਾਤ ਦੇਖੀਏ ਤਾਂ ਉੱਥੇ ਇਹੀ ਗੱਲ ਚੱਲ ਰਹੀ ਆ ਵੀ ਜਿਹੜੇ ਕਲਮਾਂ ਵਾਲੇ ਨੇ ਉਹ ਵਿਕੇ ਹੋਏ ਨੇ। ਕੋਈ ਇੱਕ ਅੱਧਾ ਮਤਲਬ ਕਹਿ ਲਓ ਕਿ 100 ਦੇ ਵਿੱਚ 2-4 ਬੋਲਦੇ ਨੇ, ਬਾਕੀ ਸਾਰੇ ਜਿਹੜੇ ਨੇ ਉਹ ਐਡਾਂ ਲੈ ਲੈ ਕੇ ਬਸ ਉਹਨਾਂ ਦੀ ਮੱਤ ਵੱਜੀ ਪਈ ਆ। ਉਹਨਾਂ ਦੀ ਐਡ ਬੰਦ ਹੋ ਜਾਣੀ ਆ, ਯੂਟਿਊਬ ਚੈਨਲ ਬੰਦ ਹੋ ਜਾਣਾ, ਫੇਸਬੁੱਕ ਬੰਦ ਹੋ ਜਾਣਾ, ਅਤੇ ਸਾਹ ਘੁੱਟ ਹੋ ਜਾਣਾ ਉਹਨਾਂ ਦਾ, ਆਮਦਨ ਰੁਕ ਜਾਣੀ ਆ। ਪਰ ਕਈ ਹੈਗੇ ਆ ਉਹ ਬੋਲਦੇ ਵੀ ਆ, ਪਰ ਬਹੁਤ ਹੈ, ਬਹੁਤ ਘੱਟ ਹੈ, ਸੋਰੀ। ਚਲੋ, ਇਹ ਤਾਂ ਸੀ ਅੱਜ ਦਾ ਵਿਚਾਰ, ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਸਾਰੇ ਸਪੌਂਸਰਸ ਦਾ, ਗਰੇਵਾਲ ਆਟਾ, ਜਸਪਾਲ ਸੰਧੂ, ਪਰਮਜੀਤ ਧਾਲੀਵਾਲ, ਮਿਨਹਾਸ ਐਂਡ ਕੋ ਅਕਾਊਂਟੈਂਟਸ, ਹਾਈਫਾਈ ਟਰੈਵਲਸ, ਪੰਜਾਬੀ ਫਰਨੀਚਰ, ਬ੍ਰਿਸਬਿਨ, ਅਤੇ ਹੋਰ ਮਿੱਤਰ ਪਿਆਰੇ ਸੱਜਣ ਜਿਹੜੇ ਸਾਡੇ ਨਾਲ ਜੁੜਦੇ ਨੇ, ਕੰਟਰੀਬਿਊਟ ਕਰਦੇ ਨੇ, ਉਹਨਾਂ ਸਭ ਦਾ ਧੰਨਵਾਦ ਜੀ ਆਇਆਂ ਨੂੰ। ਸੋ ਪ੍ਰੋਗਰਾਮ ਦੇ ਵਿੱਚ ਸੁਬਾਹ ਸਾਡੇ ਨਾਲ ਸੁਖਵਿੰਦਰ ਸੌਂਧ ਭਾਅ ਜੀ ਜੁੜੇ ਸਨ, ਅਤੇ ਸਤਿ ਸ਼੍ਰੀ ਅਕਾਲ ਬੁਲਾਈ ਆ ਉਹਨਾਂ ਨੇ ਜੀ ਆਇਆਂ ਨੂੰ ਸਭ ਦਾ, ਅਤੇ ਭਾਅ ਜੀ, ਅਤੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਤਾਂ ਕੁਲਵਿੰਦਰ ਧਾਲੀਵਾਲ ਨੇ ਡਰੈਗਨ ਫਰੂਟ ਅਤੇ ਅਮਰੂਦਾਂ ਦੀਆਂ ਫੋਟੋਆਂ ਭੇਜੀਆਂ ਨੇ, ਅਤੇ ਘਰ ਦੀ ਬਗੀਚੀ ਦੀ ਸੌਗਾਤ, ਕਿਆ ਬਾਤ ਹੈ, ਬਹੁਤ ਵੈਰੀ ਨਾਈਸ। ਅਤੇ ਚਾਲ ਸਾਹਿਬ ਵੀ ਅੱਜ ਆਉਣਗੇ, ਅਤੇ ਅਸੀਂ ਬਹੁਤ ਅਹਿਮ ਮੁੱਦਿਆਂ 'ਤੇ ਗੱਲ ਕਰਾਂਗੇ ਦਿਲ ਵਾਲੀ ਪੜਾਸ ਦੇ ਵਿੱਚ, ਤਕਰੀਬਨ 9:30 ਵਜੇ ਅਮਰੀਕ ਭਾਅ ਜੀ ਆਉਂਦੇ ਹੋਣਗੇ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਸ਼ੁਰੂ ਕਰਾਂਗੇ। ਅਤੇ ਮੈਸੇਜਿਸ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਸਾਡੇ ਨਾਲ ਸਭ ਤੋਂ ਪਹਿਲਾਂ ਜੁੜੇ ਸਨ ਭੁਪਿੰਦਰ ਸਿੰਘ ਜੀ, ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ। ਭੁਪਿੰਦਰ ਸਿੰਘ ਜੀ ਤਿਆਰ ਰਹੋ, ਫਿਰ ਤੁਹਾਨੂੰ ਮੈਂ ਲਿੰਕ ਭੇਜਿਆ ਹੋਇਆ। ਅਤੇ ਹਰਪ੍ਰੀਤ ਕੋਹਲੀ ਜੀ ਸਾਡੇ ਨਾਲ ਜੁੜੇ ਸੀ ਬ੍ਰਿਸਬਿਨ ਤੋਂ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਕੁਲਵਿੰਦਰ ਧਾਲੀਵਾਲ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਡਾਕੀ ਹੱਥ ਤਾਜ਼ੇ ਫਲਾਂ ਦੀ ਟੋਕਰੀ ਭੇਜੀ ਆ, ਫੜ ਲਿਓ ਜੀ। ਹਾਂਜੀ ਹਾਂਜੀ, ਫੜ ਲਈ ਆ ਜੀ ਟੋਕਰੀ, ਅਤੇ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ। ਅਤੇ ਜੇ ਟੋਕਰੀ ਨਾ, ਅਸਲ ਦੇ ਵਿੱਚ ਅੱਜ ਨਵਾਂ ਸਿਸਟਮ ਹੈ, ਇਮੇਜਿਸ ਇੰਨੀ ਛੇਤੀ ਲੋਡ ਨਹੀਂ ਹੋ ਰਹੀਆਂ, ਅਤੇ ਕੋਈ ਨਹੀਂ, ਕਰਦੇ ਹਾਂ ਜੀ। ਮਨਜੀਤ ਸੰਘਾ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਬੁਲਬੁਲਕੇ ਤੋਂ, ਇਹ ਵੀ ਸਵਾਗਤ ਹੈ ਜੀ ਇਹਨਾਂ ਦਾ ਜੀ ਆਇਆਂ ਨੂੰ। ਅਤੇ ਭੁਪਿੰਦਰ ਸਿੰਘ ਧਾਲੀਵਾਲ ਜੀ ਸਾਡੇ ਨਾਲ ਜੁੜੇ ਨੇ, ਇਰਾਨ ਇਜ਼ਰਾਈਲ ਹਾਲਾਤ ਉੱਪਰ ਬਹੁਤ ਕਾਰਗਰ ਵਿਸ਼ਲੇਸ਼ਣ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਜੀ। ਰੌਸ਼ਨ ਸਿੰਘ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਜੀ ਆਇਆਂ ਨੂੰ ਵੀਰ ਜੀ, ਕੀ ਹਾਲ ਚਾਲ ਹੈ। ਅਤੇ ਕੁਲਵਿੰਦਰ ਧਾਲੀਵਾਲ ਕਹਿੰਦੇ ਅੱਜ ਤਾਂ ਧੁਰੰਦਰ ਤੱਕ ਪਹੁੰਚ ਗਏ ਵੀਰ ਜੀ, ਗੁਰੂ ਹੰਸ। ਥੈਂਕ ਯੂ ਜੀ, ਬਹੁਤ ਦਿਲ ਵਾਲੀ ਗੱਲ ਹੈ, ਦਿਲ ਵਾਲੀਆਂ ਗੱਲਾਂ ਕਰ ਰਹੇ ਹਾਂ। ਅਤੇ ਕੁਲਵਿੰਦਰ ਸਿੰਘ ਸਾਡੇ ਨਾਲ ਮੁਕਤਸਰ ਵਾਲੇ ਵੀ ਗੁਰਫਤਿਹ ਦੀ ਸਾਂਝ ਕਰ ਰਹੇ ਨੇ, ਸਤਿ ਸ਼੍ਰੀ ਅਕਾਲ। ਅਤੇ ਕੈਨਬਰਾ ਤੋਂ ਪਰਮਦੀਪ ਨਰਾਇਣ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ। ਅਤੇ ਜੋਗਿੰਦਰ ਸੋਹੀ ਭਾਅ ਜੀ ਕਹਿੰਦੇ ਨੇ ਕਿ ਪ੍ਰੋਗਰਾਮ ਗੋਇੰਗ ਵੈਰੀ ਗੁੱਡ, ਅਤੇ ਇੰਜੋਏ ਕਰ ਰਹੇ ਹਾਂ। ਅਤੇ ਮੈਂ ਨਾ ਇੱਕ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦਾ ਸੀਗਾ, ਅਤੇ ਅਸਲ ਦੇ ਵਿੱਚ ਅੱਜ ਨਾ ਇੱਕ ਹੋਰ ਵੀ ਖੁਸ਼ੀ ਦੀ ਖਬਰ ਹੈ ਕਿ ਕੈਨਬਰਾ ਦੇ ਵਿੱਚ, ਹਾਂਜੀ ਕੁਲਦੀਪ ਸਿੰਘ ਜੀ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਅਤੇ ਕੈਨਬਰਾ ਦੇ ਵਿੱਚ ਅੱਜ ਨਾ ਗੁਰੂ ਘਰ ਦੀ ਓਪਨਿੰਗ ਹੈ, ਔਰ ਪਿਛਲੇ ਕਈ ਸਾਲਾਂ ਤੋਂ ਗੁਰੂ ਘਰ ਬਣਾ ਰਹੇ ਨੇ ਉਹ, ਅਤੇ ਤੁਸੀਂ ਵੀ ਪਹੁੰਚੋ, ਅਗਰ ਤੁਸੀਂ ਲਾਗੇ ਹੋ ਤਾਂ ਜ਼ਰੂਰ ਸ਼ਾਮਿਲ ਹੋਵੋ ਉੱਥੇ, ਕਿਉਂਕਿ ਇੱਕ ਇਤਿਹਾਸਿਕ ਪਲ ਹੁੰਦੇ ਨੇ। ਨਿਊਕਾਸਲ ਦੇ ਵਿੱਚ ਬਹੁਤ ਦੇਰ ਪਹਿਲਾਂ ਵੀ ਇੱਕ ਗੁਰੂ ਘਰ ਬਣਦਾ, ਜਿਹੜੇ ਕਿ ਇੱਕ ਮਹੀਨੇ ਬਾਅਦ ਖੁੱਲ੍ਹਦਾ ਹੁੰਦਾ ਸੀ, ਉਦੋਂ ਮਹੀਨੇਵਾਰੀ ਚੱਲਦਾ ਹੁੰਦਾ ਸੀ, ਪਰ ਹੁਣ ਸੰਗਤ ਉੱਥੇ ਕਾਫੀ ਵੱਧ ਗਈ ਆ। ਅਤੇ ਕੱਲ੍ਹ ਆਪਾਂ ਇੰਟਰਵਿਊ ਵੀ ਕੀਤੀ ਸੀ ਮੁਖਵੰਤ ਸਿੰਘ ਹੋਣਾਂ ਨਾਲ, ਸਵਰਾਜ ਸਿੰਘ ਹੋਣਾਂ ਨਾਲ, ਜਿਹੜੇ ਕਾਫੀ ਦੇਰ ਤੋਂ ਉੱਥੇ ਲੰਗਰ ਵੀ ਚਲਾਉਂਦੇ ਜਦੋਂ ਹੜ੍ਹ ਆਉਂਦੇ ਨੇ। ਤਾਂ ਨਿਊਕਾਸਲ ਸਿਡਨੀ ਤੋਂ 150-200 ਕਿਲੋਮੀਟਰ ਆ, ਅਤੇ ਇੱਧਰੋਂ ਮਤਲਬ ਵਲਗੁਲਗਾ ਜਿਹੜਾ ਆ ਨੇੜੇ ਗੁਰਦੁਆਰਾ ਪੈਂਦਾ ਉਹਨਾਂ ਨੂੰ, ਇੱਥੋਂ 400 ਕਿਲੋਮੀਟਰ ਆ। ਸੋ ਜ਼ਰੂਰ ਉੱਥੇ ਗੁਰੂ ਘਰ ਦੀ ਲੋੜ ਹੈ, ਚਲੰਤ ਗੁਰਦੁਆਰੇ ਦੀ ਲੋੜ ਹੈ ਕਿ ਜਿਹੜਾ ਚੱਲੇ, ਹੈ ਨਾ, ਖੁੱਲ੍ਹੇ ਔਰ ਸੰਗਤਾਂ ਦੀਆਂ ਲੋੜਾਂ ਨੂੰ ਪੂਰਾ ਕਰੇ। ਸੋ ਉੱਥੇ ਜ਼ਰੂਰ ਪਹੁੰਚੋ। ਚਲੋ ਇਹ ਤਾਂ ਸੀ ਬੇਨਤੀਆਂ, ਅਤੇ ਹੁਣ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਅ ਜੀ ਉਹਨਾਂ ਨੂੰ ਸ਼ਾਮਿਲ ਕਰਦਾ, ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਅਤੇ ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਸੁਣ ਰਹੇ ਆ ਅਤੇ ਆਨੰਦ ਮਾਣ ਰਹੇ ਆ। ਅਮਦੀਪ, ਮੈਂ ਤਾਂ ਇੰਨਾ ਹੀ ਕਹਾਂਗੀ, ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਅੱਜ ਥੋੜ੍ਹਾ ਡਿਫਰੈਂਟ ਜਿਹਾ ਲੱਗ ਰਿਹਾ।
ਪਤਾ ਨਹੀਂ ਡਿਫਰੈਂਟ ਲੱਗ ਰਿਹਾ ਜਾਂ ਏਜ ਜ਼ਿਆਦਾ ਹੋ ਗਈ ਹੈ, ਕਿਹਾ ਪਤਾ, ਜਿੱਦਾਂ ਜਿੱਦਾਂ ਦਿਨ ਵਧੀ ਜਾਂਦੇ ਆ ਉੱਦਾਂ ਏਜ ਵੀ ਤਾਂ ਜ਼ਿਆਦਾ ਹੋਈ ਜਾਂਦੀ ਹੈ। ਏਜ ਆਪਣੇ ਆਪ ਵਿੱਚ ਬੰਦੇ ਨੂੰ ਡਿਫਰੈਂਟ ਬਣਾਉਂਦੀ ਆ, ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਤਾਂ ਉਹਦਾ ਹੈ ਨਹੀਂ ਹੈ। ਕਈ ਵਾਰੀ ਬੰਦਾ ਡਿਫਰੈਂਟ ਲੱਗਦਾ, ਹਰ ਹਰ ਪਲ, ਹਰ ਦਿਨ, ਹਰ ਘੰਟੇ ਬਾਅਦ ਬੰਦਾ ਡਿਫਰੈਂਟ ਲੱਗਦਾ, ਮੂਡ 'ਤੇ ਵੀ ਡਿਪੈਂਡ ਕਰਦਾ। ਸਭ ਤੋਂ ਵਧੀਆ ਤਾਂ ਮੈਨੂੰ ਇਹ ਲੱਗਦਾ ਕਿ ਸਰੀਰ ਦੇ ਵਿੱਚ ਜਿਹੜੇ ਕੈਮੀਕਲ ਪ੍ਰੋਡਿਊਸ ਹੁੰਦੇ ਨਾ, ਉਹੀ ਕੈਮੀਕਲ ਤੁਹਾਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਂਦੇ ਆ, ਉਹੀ ਇਮਬੈਲੈਂਸ ਕੈਮੀਕਲ ਤੁਹਾਨੂੰ ਢਹਿੰਦੀ ਕਲਾ ਵਿੱਚ ਵੀ ਲੈ ਕੇ ਜਾਂਦੇ ਆ।
ਭਾਜੀ, ਮੇਰਾ ਇੱਕ ਤਜਰਬਾ ਰਿਹਾ ਆ ਕੈਮੀਕਲਾਂ ਦਾ, ਕਿਉਂਕਿ ਅਸਲ ਦੇ ਵਿੱਚ ਤੁਸੀਂ ਠੀਕ ਹੋ, ਮਤਲਬ ਕੈਮੀਕਲ ਜਿਹੜੇ ਨੇ ਉਹ ਅਪ ਡਾਊਨ ਹੁੰਦੇ ਨੇ, ਪਰ ਜਿਹੜਾ ਨਾ ਡਾਕਟਰ ਕਹਿੰਦੇ ਨੇ ਕਿ ਜਿਹੜੇ ਕੈਮੀਕਲ ਬਣਦਾ ਹੀ ਮੂਡ ਨਾਲ। ਭਾਜੀ
ਨਹੀਂ ਨਹੀਂ ਮੂਡ ਨਾਲ ਨਹੀਂ ਬਣਦੇ, ਕੈਮੀਕਲ ਦੀ ਜਿਹੜੀ ਬੈਲੈਂਸ ਔਰ ਇਮਬੈਲੈਂਸ ਆ ਉਹਦੇ ਨਾਲ ਤੁਹਾਡੇ ਮੂਡ ਡਿਵੈਲਪ ਹੁੰਦੇ ਆ। ਕੈਮੀਕਲ ਮੂਡ ਨਾਲ ਨਹੀਂ ਬਣਦੇ, ਮੂਡ ਤਾਂ ਬੰਦਾ ਹਮੇਸ਼ਾ ਠੀਕ ਹੀ ਰੱਖਣਾ ਚਾਹੁੰਦਾ, ਪਰ ਕਿਸ ਵੇਲੇ ਤੁਸੀਂ ਸਵੇਰੇ ਉੱਠਦੇ ਆ ਤੁਹਾਡਾ ਮੂਡ ਬਿਲਕੁਲ ਡਾਊਨ ਹੁੰਦਾ ਆ, ਉਹਦਾ ਰੀਜ਼ਨ ਹੁੰਦਾ ਕਿ ਸਰੀਰ ਦੇ ਵਿੱਚ ਜਿਹੜੇ ਕੈਮੀਕਲ ਆ ਉਹਦੇ ਕੈਮੀਕਲ ਦਾ ਇਮਬੈਲੈਂਸ ਆ, ਕੈਮੀਕਲ ਤੁਹਾਡੇ ਸਰੀਰ ਦੇ ਵਿੱਚ ਠੀਕ ਨਹੀਂ ਹੈ, ਉਹਦੇ ਕਰਕੇ ਹੁੰਦਾ ਹੈ। ਕਸੂਰ ਤੁਹਾਡਾ ਵੀ ਨਹੀਂ ਹੁੰਦਾ, ਕਸੂਰ ਲੋਕਾਂ ਦਾ ਵੀ ਨਹੀਂ ਹੁੰਦਾ, ਕਸੂਰ ਕਮਿਊਨਿਟੀ ਦਾ ਵੀ ਨਹੀਂ ਹੁੰਦਾ, ਕਸੂਰ ਹੁੰਦਾ ਪਰਮਾਤਮਾ ਦਾ, ਜਿਹੜਾ ਕਿ ਬੰਦੇ ਨੂੰ ਥਾਂ ਰੱਖਣ ਦੇ ਲਈ ਉਹ ਕਈ ਵਾਰੀ ਕੈਮੀਕਲ ਨੂੰ ਇਮਬੈਲੈਂਸ ਕਰ ਦਿੰਦਾ।
ਤੁਸੀਂ ਇਹਦਾ ਐਗਜ਼ਾਮਪਲ ਦੇ ਸਕਦੇ ਆ ਮੈਨੂੰ ਝੂਠਾ ਸਾਬਤ ਕਰਨ ਦੇ ਲਈ?
ਨਹੀਂ, ਮੈਂ ਐਗਜ਼ਾਮਪਲ ਤੁਹਾਨੂੰ ਝੂਠਾ ਸਾਬਤ ਕਰਨਾ ਹੀ ਨਹੀਂ ਹੈ।
ਮੈਂ ਕਹਿ ਰਿਹਾ ਭਾਜੀ ਵੀ ਮੂਡ ਜਿਹੜਾ ਆ ਉਹ ਬੋਡੀ ਦੇ ਵਿੱਚ ਕੈਮੀਕਲ ਬਣਾ ਦਿੰਦਾ ਆ, ਠੀਕ ਹੈ, ਉੱਦਾਂ ਦੇ ਪੈਦਾ ਕਰ ਦਿੰਦਾ, ਤੁਹਾਡਾ ਸਰੀਰ ਜਿਹੜਾ ਆ ਉਹ ਫਿਰ ਰਿਐਕਟ ਕਰਨ ਲੱਗ ਪੈਂਦਾ, ਜਿਵੇਂ ਕਿ ਟੈਸਟਰੋਨ ਹੈ ਨਾ, ਅਤੇ ਉਹ ਤੁਸੀਂ ਜਦੋਂ ਕਿਤੇ ਸੱਪ ਦੇਖ ਲਓ ਉਹ ਤੁਹਾਡੇ ਅੰਦਰ ਉਹ ਹੋ ਜਾਂਦਾ ਅਤੇ ਤੁਸੀਂ ਸਤਰਕ ਹੋ ਜਾਂਦੇ ਆ। ਉਹ ਸਾਡੇ ਜਿਹੜੇ ਗਲੈਂਡ ਹੈ ਉਹ ਕੈਮੀਕਲ ਛੱਡਦੇ ਆ, ਸਰੀਰ ਸਾਡਾ ਜਿਹੜਾ ਆ ਉਹ ਬਲੱਡ ਪ੍ਰੈਸ਼ਰ ਹਾਈ ਹੋ ਕੇ ਵੈਰੀ ਐਕਟਿਵ ਹੋ ਜਾਂਦਾ ਆ, ਠੀਕ ਹੈ, ਇਹ ਵੀ ਇੱਕ ਸਹੀ ਆ। ਪਰ ਤੁਸੀਂ ਜਿਹੜੀ ਐਗਜ਼ਾਮਪਲ ਦੇ ਸਕਦੇ ਸੀਗੇ ਜਿਹੜੀ ਤੁਸੀਂ ਦਿੱਤੀ ਨਹੀਂ ਜਾਂ ਪਤਾ ਨਹੀਂ ਸਵੇਰੇ ਸਵੇਰੇ ਦੇਣਾ ਨਹੀਂ ਚਾਹੁੰਦੇ, ਉਹ ਹੈਗੀ ਸ਼ਾਮ ਵਾਲੀ ਐਗਜ਼ਾਮਪਲ ਅਸਲ ਦੇ ਵਿੱਚ।
ਸ਼ਾਮ ਵਾਲੀ ਐਗਜ਼ਾਮਪਲ ਵੀ ਠੀਕ ਹੈ, ਮੈਂ ਐਗਜ਼ਾਮਪਲ ਸ਼ਾਮ ਵਾਲੀ ਨਹੀਂ ਦਿੰਦਾ, ਮੈਂ ਐਗਜ਼ਾਮਪਲ ਹੋਰ ਦਿੰਦਾ। ਤੁਹਾਨੂੰ ਯਾਦ ਆਊਗਾ 2020-21 ਦੇ ਵਿੱਚ ਕਰੋਨਾ ਵਾਇਰਸ ਫੈਲੀ ਸੀ, ਉਦੋਂ ਜਿਸ ਵੇਲੇ ਬੰਦਾ ਆਮ ਤੌਰ ਤੇ ਹੁਣ ਜਾਂਦਾ ਮੋਹਰੇ ਉਹ ਕਾਲਾ ਸੱਪ ਆ ਜਾਵੇ ਨਾ ਤਾਂ ਬੰਦਾ ਘਬਰਾ ਜਾਂਦਾ, ਉਹਦੇ ਕੈਮੀਕਲ ਇਮਬੈਲੈਂਸ ਹੋ ਜਾਂਦੇ ਆ। ਉਦੋਂ ਤਾਂ ਜੇ ਮੋਹਰੇ ਕੋਈ ਬੰਦਾ ਵੀ ਆ ਜਾਂਦਾ ਸੀ ਨਾ ਉਹ ਸੱਪ ਤੋਂ ਵੀ ਭੈੜਾ ਲੱਗਦਾ ਸੀ, ਫਿਰ ਉਹ ਬੰਦੇ ਉਹਨੂੰ ਦੇਖ ਕੇ ਬੰਦਾ ਦੂਜੇ ਪਾਸੇ ਨੂੰ ਹੋ ਜਾਂਦਾ ਸੀ, ਇੱਧਰ ਨੂੰ ਹੋ ਜਾਂਦਾ ਸੀ, ਉਹ ਮੁਹੱਬਤਾਂ ਪਿਆਰ ਭਾਈਚਾਰਾ ਸਾਰਾ ਬਿਖਰ ਕੇ ਰਹਿ ਗਿਆ ਸੀ। ਇਹਦੇ ਤੋਂ ਇਹ ਪਤਾ ਲੱਗਦਾ ਕਿ ਜਿਹੜਾ ਇਨਸਾਨ ਆ ਨਾ ਉਹ ਸੈਲਫ, ਉਹਦੇ ਵਿੱਚ ਸੈਲਫਿਸ਼ਨੈਸ ਬਹੁਤ ਆ, ਕਿ ਉਹ ਜਿਸ ਵੇਲੇ ਮੁਸੀਬਤ ਪੈਂਦੀ ਆ ਉਹ ਬੰਦਾ ਬੰਦੇ ਤੋਂ ਦੂਰ ਦੌੜਨ ਦੀ ਕੋਸ਼ਿਸ਼ ਕਰਦਾ ਆ, ਅਤੇ ਇਹ ਸਾਬਤ ਵੀ ਹੋਇਆ। ਹੁਣ ਇੱਥੇ ਮੈਂ NRI ਦੀ ਐਗਜ਼ਾਮਪਲ ਦੇਵਾਂਗਾ, NRI ਜਿਹੜੇ ਨਾ ਇੰਡੀਆ ਜਾ ਕੇ ਬੜਾ ਮਾਣ ਮਹਿਸੂਸ ਕਰਦੇ ਆ, ਟੂਰਨਾਮੈਂਟ ਨੂੰ ਲੱਖਾਂ ਕਰੋੜਾਂ ਰੁਪਈਆ ਦਿੰਦੇ ਆ ਅਤੇ ਉਹਨਾਂ ਵਿੱਚ ਭਾਗ ਲੈਂਦੇ ਆ, ਜਿੱਦਾਂ ਸੈਮੀਨਾਰ ਕਰਦੇ ਆ, ਬਹੁਤ ਕੁਛ ਕਰਦੇ ਆ NRI ਨਾ ਸਾਡੇ ਵੀਰ, ਚੰਗਾ ਆ ਕਰਨਾ, ਪਰ ਉਹਨਾਂ ਨੂੰ ਅਸਲੀਅਤ ਦਾ ਪਤਾ ਨਹੀਂ, ਉਹਨਾਂ ਦੀ ਇੰਨੀ ਰਿਸਪੈਕਟ ਹਿੰਦੁਸਤਾਨ ਦੇ ਵਿੱਚ ਹੈ ਨਹੀਂ ਹੈ। ਕਰੋਨਾ ਏਰਾ ਦੇ ਵਿੱਚ ਦੇਖਿਆ ਸੀ ਕਿ ਲੋਕਾਂ ਨੇ ਨਾ NRI ਦੇ ਘਰਾਂ ਦੇ ਬਾਹਰ ਪਰਚੇ ਲਾ ਦਿੱਤੇ ਵੀ ਇਹ ਆ ਵੀ NRI ਇਹਨੂੰ ਵੀ ਫੜੋ, ਜੇ ਇੱਥੇ ਕੋਈ ਬੰਦਾ ਹੈਗਾ NRI ਦਾ ਘਰ ਆ, ਇੱਥੇ NRI ਇੱਧਰ ਨੂੰ ਗਿਆ, NRI ਇੱਧਰ ਨੂੰ ਗਿਆ, ਇੱਧਰ ਨੂੰ ਆਪਣੇ ਜੰਗਲ ਪਾਣੀ ਗਿਆ, ਫੜੋ ਇਹਨੂੰ ਕੁਮਾਰ ਦੇ ਕੋਲੋਂ ਹੀ। NRI ਦਾ ਤਾਂ ਏਦਾਂ ਮਰੌਲਾ ਪੈ ਗਿਆ ਸੀ ਜਿੱਦਾਂ ਕਿ ਉਹ ਟੈਰਰਿਸਟ ਹੁੰਦੇ ਆ। ਜਿਸ ਦੇਸ਼ ਦੇ ਵਿੱਚ NRI ਰਹਿੰਦਾ ਹੈ ਨਾ, ਉਸ ਦੇਸ਼ ਦੇ ਨਾਲ ਉਹਨੂੰ ਬਹੁਤ ਮੁਹੱਬਤ ਕਰਨੀ ਚਾਹੀਦੀ ਆ। ਉਸ ਦੇਸ਼ ਦੀ ਹਵਾ ਖਾਂਦਾ ਆ, ਉਸ ਦੇਸ਼ ਦਾ ਅਨਾਜ ਖਾਂਦਾ ਆ, ਉਸ ਦੇਸ਼ ਦੇ ਵਾਤਾਵਰਣ ਦੇ ਵਿੱਚ ਰਹਿੰਦਾ ਆ। ਇੰਡੀਆ ਸਾਡਾ ਦੇਸ਼ ਆ, ਪੰਜਾਬ ਸਾਡਾ ਦੇਸ਼ ਆ, ਇਹਨੂੰ ਇਹਨੂੰ ਮੁਹੱਬਤ ਕਰਨੀ ਚਾਹੀਦੀ ਆ, ਪਰ ਉਹਨੂੰ ਆਪਣੇ ਇਸ ਦੇਸ਼ ਤੇ ਜ਼ਿਆਦਾ ਨਹੀਂ ਕਰਨੀ ਚਾਹੀਦੀ।
ਨਹੀਂ ਭਾਜੀ, ਗੱਲ ਇਹ ਹੈ ਕਿ ਜਿਹੜਾ NRI ਦਾ ਹੋਰ ਕੰਟਰੀਬਿਊਸ਼ਨ ਪਤਾ ਕੀ ਆ, ਜਿਹੜਾ ਪੰਜਾਬ ਦਾ ਜਿਹੜਾ ਮੂਡ ਹੈ ਉਹ ਇਹੋ ਜਿਹਾ ਕੈਮੀਕਲ ਇੱਕ ਦਿੰਦੇ ਅਤੇ ਜਾ ਕੇ ਜਾਂ ਫੰਡ ਕਰਦੇ ਨੇ ਜਿਹਦੇ ਨਾਲ ਪੰਜਾਬ ਦਾ ਮੂਡ ਜਿਹੜਾ ਬਦਲ ਜਾਂਦਾ। ਤੁਸੀਂ ਉੱਥੇ ਨਹੀਂ ਆਉਣਾ ਚਾਹੁੰਦੇ, ਮੈਨੂੰ ਨਹੀਂ ਸਮਝ
ਆਉਂਦਾ। ਮੈਂ ਆਉਣਾ ਉੱਥੇ ਚਾਹੁੰਦਾ ਪੰਜਾਬ ਦਾ ਮੂਡ ਵੀ, ਜਿਸ ਇੰਨੇ ਮੈਂ ਸਿੱਧੀ ਗੱਲ ਕਰੋ, ਤੁਸੀਂ ਮੂਡ ਮਾਡ ਦੇ ਛੱਡੋ, ਜਿਸ ਵੇਲੇ ਇਹਨਾਂ ਦੇ ਓਨ ਆਈ ਹੁੰਦੀ ਨਾ ਉਸਲੇ ਫਿਰ ਇੱਧਰ ਉੱਧਰ ਬਹੁਤ ਭੱਜਦੇ ਆ, ਜਿਸ ਵੇਲੇ ਇਹਨਾਂ ਦੀ ਕੋਈ ਓਨ ਮਤਲਬ ਕੱਟ ਲੈਂਦਾ, ਉਹ ਜਿੱਦਾਂ ਭੇਡਾਂ ਦੇ ਉੱਪਰ ਆਈ ਹੁੰਦੇ, ਭੇਡ ਭੇਡ ਨਹੀਂ ਕਹਿਣਾ ਚਾਹੀਦਾ, NRI ਸਾਡੇ ਭਰਾ ਆ, ਅਸੀਂ ਵੀ NRI ਆ, ਤੁਸੀਂ ਵੀ NRI ਆ, ਇਹਨਾਂ ਪੈਸੇ ਬੜੇ ਦਿੰਦੇ ਆ, ਆਹ ਪਾਰਟੀ ਨੇ ਸਾਡਾ ਸੁਧਾਰ ਕਰ ਦੇਣਾ, ਆਹ ਪਾਰਟੀ ਨੇ ਸਾਨੂੰ ਇੱਥੇ ਲੈ ਜਾਣਾ, ਸਾਨੂੰ ਇੰਨੇ ਕਰੋੜ ਦੇ ਦਿਓ, ਇੰਨੇ ਕੁ ਲੱਖਾਂ ਰੁਪਈਆ ਦੇ ਦਿਓ, ਆਪਣਿਆਂ ਨੂੰ ਦਰਕਾਰ ਨਾ। ਜਿਹੜਾ ਆਪਣਾ ਹੁੰਦਾ ਆ, ਸਾਡਾ ਆਪਣਾ ਕੌਣ ਆ, ਅਸੀਂ ਆਪਣਾ ਭਾਈਚਾਰਾ, ਸਾਡੇ ਸਰਦਾਰ ਆ, ਸਾਡੀਆਂ ਆਪਣੀਆਂ ਪਾਰਟੀਆਂ, ਸਾਡੀ ਰੀਜਨਲ ਪਾਰਟੀ ਆ, ਉਹ ਸਾਡਾ ਸੁਧਾਰ ਕਰ ਸਕਦੀ ਆ। ਕਹਿੰਦੇ ਹੁੰਦੇ ਨਾ ਸਿਆਣੇ, ਕਹਿੰਦੇ ਹੁੰਦੇ ਆ, ਇੱਕ ਸਿਆਣੇ ਦੀ ਮੈਂ ਹੋਰ ਗੱਲ ਦੱਸਦਾ, ਉਹ ਕਹਿੰਦੇ ਹੁੰਦੇ ਆਪਣਾ ਚੋਗਾ ਨਹੀਂ ਕਦੇ ਵੀ ਗੁਆਈ ਦਾ, ਸਿਆਣੇ ਕਹਿੰਦੇ ਹੁੰਦੇ ਆ, ਖਾਣ ਪੀਣ ਜੋਗਾ ਪੈਸਾ ਹਮੇਸ਼ਾ ਆਪਣੇ ਕੋਲ ਰੱਖੀਦਾ, ਔਰ ਆਪਣਾ ਵੱਢੂ ਤਾਂ ਸ਼ਾਮੇ ਵੱਢੂ, ਪਰਾਇਆ ਵੱਢੂ ਜੰਗਲ ਵਿੱਚ ਵੱਢੂ, ਟੱਕ ਲਾ ਕੇ ਵੱਢੂ। ਇਹ ਮੇਰੀ ਗੱਲ ਨਾਲ ਸਹਿਮਤ ਹੈਗੇ ਜਾਂ ਨਹੀਂ? ਹੁਣ ਏਦਾਂ ਦਾ ਡਾਇਲੋਗ ਪੰਜਾਬ ਚ ਸਿਰਜ ਦਿੱਤਾ ਗਿਆ ਕਿ ਆਪਣੇ ਸਿੱਖ ਭਾਈਚਾਰਾ ਆਪਣਾ ਪੰਥ ਦੇ ਖਿਲਾਫ ਹੋ ਗਿਆ, ਉਹ ਕਾਮਯਾਬ ਹੋ ਗਏ ਨਾ ਲੋਕ ਇਹ ਕਰਨ ਦੇ ਵਿੱਚ, ਤੇ ਰੀਜਨਲ ਪਾਰਟੀ ਹੁਣ ਅੱਗੇ ਆ ਨਹੀਂ ਰਹੀ। ਮੈਨੂੰ ਮੇਰੇ ਅਗਲੇ ਇਲੈਕਸ਼ਨ ਦੇ ਵਿੱਚ ਵੀ ਨਹੀਂ ਆਉਣੀ, ਹੋ ਸਕਦਾ ਆ ਵੀ ਜਾਵੇ, ਅਸੀਂ ਕਾਮਨਾ ਕਰਦੇ ਆ ਜਾਵੇ, ਪਰ ਇਹ ਵਰਤਾਰਾ ਹੋ ਗਿਆ ਹੈ, ਡਾਇਲੋਗ ਸਿਰਜ ਦਿੱਤਾ ਗਿਆ, ਉਹ ਕਾਮਯਾਬ ਉਹਦੇ ਵਿੱਚ ਹੋ ਗਏ ਆ। ਇਹਦੇ ਇਸ ਗੱਲ ਦੇ ਨਾਲ ਤੁਸੀਂ ਸਹਿਮਤ ਹੈਗੇ ਜਾਂ ਨਹੀਂ?
ਭਾਅ ਜੀ, ਮੈਂ ਤਾਂ ਇਹ ਗੱਲ ਕੱਲ੍ਹ ਪ੍ਰੋਗਰਾਮ 'ਚ ਕਹਿ ਦਿੱਤੀ ਸੀ, ਜਿਸ ਕਾਰਨ ਸਾਡੇ ਨਾਲ ਜੁੜੇ ਸੀ, ਅਤੇ ਅਸੀਂ ਉਹ ਜਿਹੜੇ ਦਿੱਲੀ ਵਿੱਚ CBI ਦੇ ਕੇਸ ਹਾਰਿਆ, ਕੇਜਰੀਵਾਲ ਹੁਣੀ ਜਿੱਤੇ ਨੇ, ਮੈਂ ਉਹ ਦੱਸਤਾ ਸੀਗਾ ਕੱਲ੍ਹ, ਵੀ ਇਹਦੇ ਦੂਜੇ ਜਾਂ ਤੀਜੇ ਪੱਖ ਹੋਰ ਵੀ ਨੇ, ਹੈ ਨਾ, ਉਹ ਇਸ ਕਰਕੇ ਕਿ ਹੋ ਸਕਦਾ ਡੀਲ ਹੋ ਗਈ ਹੋਵੇ ਭਾਅ ਜੀ।
ਨਹੀਂ, ਮੈਨੂੰ ਹੋ ਸਕਦੇ ਵਾਲੀ ਗੱਲ ਨਾ ਕਰੋ, ਹੋਏ ਗਈ ਲਗਭਗ, ਹੋਏ ਗਈ ਲਗਭਗ। ਹੁਣ ਇਲੈਕਸ਼ਨ ਕਿੱਥੇ ਕਿੱਥੇ ਆ ਰਹੀ ਆ, ਪੰਜਾਬ ਦੇ ਵਿੱਚ ਇਲੈਕਸ਼ਨ ਆ ਰਹੀ ਆ, ਗੋਆ ਦੇ ਵਿੱਚ ਇਲੈਕਸ਼ਨ ਆ ਰਹੀ ਆ, ਗੁਜਰਾਤ ਦੇ ਵਿੱਚ ਇਲੈਕਸ਼ਨ ਆ ਰਹੀ ਆ, ਇੱਕ ਨਾਰਾ ਵੀ ਦਿੱਤਾ ਜਾਂਦਾ ਕਿ ਕਾਂਗਰਸ ਮੁਕਤ ਭਾਰਤ। ਕਾਂਗਰਸ ਕਿੱਦਾਂ ਹਾਰੂਗੀ? ਕਾਂਗਰਸ ਬਹੁਤ ਸਟਰੋਂਗ ਪਾਰਟੀ ਆ, ਜਿੱਤਣੀ ਚਾਹੀਦੀ ਆ, ਨੈਸ਼ਨਲ ਪਾਰਟੀਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਦੇਸ਼ ਦੇ ਲਈ, ਔਰ BJP ਜਿਹੜੀ ਆ ਇਹ ਵੀ ਦੇਸ਼ ਦੇ ਲਈ ਅੱਜ ਕੱਲ੍ਹ ਬਹੁਤ ਅੱਛਾ ਕੰਮ ਕਰ ਰਹੀ ਆ, ਤੇ ਜਿੱਤ ਪ੍ਰਾਪਤ ਕਰਨ ਦੇ ਲਈ ਪੋਲੀਟਿਕਸ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਪੋਲੀਟਿਕਸ ਦਾ ਜਿਹੜਾ ਹੱਥ ਕੰਡਾ ਅਪਣਾਉਣਾ ਪੈਂਦਾ ਹੈ, ਕੋਈ ਗਲਤ ਗੱਲ ਨਹੀਂ ਹੈ। ਜੇ ਤੁਸੀਂ ਪੋਲੀਟਿਕਸ ਵਿੱਚ ਕੋਈ ਹੱਥ ਕੰਡਾ ਅਪਣਾ ਕੇ ਤੁਸੀਂ ਅੱਗੇ ਆ ਜਾਂਦੇ ਆ ਤਾਂ ਉਹ ਗਲਤ ਗੱਲ ਨਹੀਂ ਹੈ, ਲੇਕਿਨ ਗਲਤ ਗੱਲ ਕਿੱਥੇ ਆ? ਗਲਤ ਗੱਲ ਆਪਣੇ ਲੋਕਾਂ ਦੇ ਵਿੱਚ ਆ, ਉਸ ਰਾਜ ਦੇ ਲੋਕਾਂ ਦੇ ਵਿੱਚ ਆ ਜਿਹੜੇ ਉਹ ਝਾਂਸੇ ਦੇ ਵਿੱਚ ਆ ਜਾਂਦਾ, ਉਹਨਾਂ ਨੂੰ ਲੱਗਦਾ ਵੀ ਆਹ 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 ਕਮਾਲੇ ਹੋ ਗਏ, ਵੀ ਇਹ ਤਾਂ ਕਸੂਰਵਾਰ ਸੀ, ਛੱਡ ਦਿੱਤੇ ਗਏ ਆ। ਉਹਦੇ ਵਿੱਚ ਪਿੱਛੇ ਕੀ ਆ? ਜਿੱਦਾਂ ਤੁਸੀਂ ਕਹੇ ਹੋ ਸਕਦਾ ਡੀਲ ਹੋ ਗਈ ਹੋਵੇ, ਮੈਂ ਵੀ ਕਹਿਣਾ ਹੋ ਸਕਦਾ ਡੀਲ ਹੋ ਗਈ ਹੋਵੇ, ਕਾਂਗਰਸ ਮੁਕਤ ਭਾਰਤ ਨੂੰ ਕਰਨ ਦੇ ਲਈ
ਡੀਲ ਆ ਗਈ ਆ,
ਡੀਲ ਕੀ ਪਤਾ ਹੋਈ ਜਾਂ ਨਹੀਂ।
ਨਹੀਂ ਨਹੀਂ, ਮੇਰੇ ਕੋਲ ਹੋ ਗਈ ਆ, ਦੇਖੋ ਭਾਜੀ, ਨਹੀਂ ਸਮੀਕਰਨ ਤਾਂ ਇਹ ਕਹਿ ਰਹੇ ਆ ਕਿ ਕਾਂਗਰਸ ਇਸ ਵੇਲੇ ਸਟਰੋਂਗ ਪਾਰਟੀ, ਓਪੋਜੀਸ਼ਨ ਪਾਰਟੀ ਪ੍ਰੋਜੈਕਟ ਹੋ ਰਹੀ ਆ ਪੰਜਾਬ ਦੇ ਵਿੱਚ, ਠੀਕ ਹੈ। ਜਿਹੜੀ ਅਕਾਲੀ ਦਲ ਹੈ ਉਹ ਅਜੇ ਸਟਰਗਲ ਕਰ ਰਹੀ ਆ, BJP ਨੇ ਕਰਨੀ ਆ, ਮੈਨੂੰ ਲੱਗਦਾ ਹੈ, ਕੱਲ੍ਹ ਵੀ ਮੈਂ ਕਿਹਾ ਸੀ ਕਿ ਬੀਜੇਪੀ ਨੇ ਤੱਤ ਕੱਢ ਲਏ ਆ ਕਿ ਉਹਨਾਂ ਨੇ ਆਊਟਰਾਈਟ ਆਪ ਨਹੀਂ ਜਿੱਤ ਸਕਦੇ,
ਨਹੀਂ ਜੀ ਸਰ।
ਉਹਨਾਂ ਨੂੰ ਅਕਾਲੀ ਦਲ ਨਾਲ ਜਾਣਾ ਪੈਣਾ। ਅਕਾਲੀ ਦਲ ਨਾਲ ਉਹਨਾਂ ਦਾ ਗੱਠਜੋੜ ਹੈ ਉਹ ਘਾਤਕ ਹੋ ਸਕਦਾ, ਉਹ ਮੈਂ ਪਹਿਲਾਂ ਅੰਦਾਜ਼ਾ ਲਾਇਆ ਸੀਗਾ ਕਿ ਇਲੈਕਸ਼ਨਾਂ ਤੋਂ ਥੋੜ੍ਹੀ ਦੇਰ ਪਹਿਲਾਂ ਉਹਨਾਂ ਦਾ ਗੱਠਜੋੜ ਹੋ ਸਕਦਾ ਆ, ਸ਼ਾਇਦ ਇੰਨੀ ਅਰਲੀ ਨਹੀਂ ਹੋਏਗਾ, ਬਸ ਇਲੈਕਸ਼ਨ ਡਿਕਲੇਅਰ ਹੋਣ 'ਤੇ ਹੋਏਗਾ। ਦੂਜੀ ਗੱਲ ਹੈ ਕਿ ਉਹਨਾਂ ਦਾ ਬੈਕਅਪ ਪਲਾਨ ਜਿਹੜਾ ਆ ਬੀਜੇਪੀ ਦਾ, ਕਿ ਜੇ ਸਾਡਾ ਗੱਠਜੋੜ ਨਾ ਹੋਵੇ, ਸਾਡੀ ਕੋਈ ਗੱਲ ਨਾ ਬਣੇ, ਅਤੇ ਕਾਂਗਰਸ, ਕਿਉਂਕਿ ਆਮ ਆਦਮੀ ਪਾਰਟੀ ਤੋਂ ਲੋਕ ਖਫਾ ਨੇ,
ਹਾਂਜੀ
ਠੀਕ ਹੈ, ਅਤੇ ਉਹ ਜਿਹੜੀ ਵੋਟ ਹੈ ਉਹ ਕਾਂਗਰਸ ਦੀ ਝੋਲੀ ਪੈਣੀ ਹੈ ਅਤੇ ਕਾਂਗਰਸ ਨੂੰ ਮੈਜੋਰਟੀ ਮਿਲ ਜਾਣੀ ਹੈ, ਅਤੇ
ਹਾਂਜੀ
ਉਹ ਜਿਹੜਾ ਬੀਜੇਪੀ ਦਾ ਨਾਰਾ ਹੈ ਕਾਂਗਰਸ ਮੁਕਤ ਭਾਰਤ, ਉਹਦੇ ਵਿੱਚ ਅਕਾਲੀ ਦਲ ਵੀ ਆਉਂਦਾ ਆ,
ਹਾਂਜੀ
ਉਹਨਾਂ ਨੂੰ ਵੀ ਕਹਿ ਲਓ ਕਿ ਮਰਦੀ ਨੇ ਅੱਕ ਚੱਬਿਆ, ਉਹ ਹਾਲ ਹੈ ਵੀ ਉਹਨਾਂ ਨੂੰ ਕੇਜਰੀਵਾਲ ਨਾਲ ਸਮਝੌਤਾ ਸ਼ਾਇਦ ਕਰਨਾ ਪਿਆ
ਹਾਂਜੀ
ਕਿ ਇਹ ਬੈਕਅਪ ਪਲਾਨ ਹੈ। ਹੁਣ ਉਹਦੇ ਉਹਦੇ ਅੰਡਰ ਜਿਹੜਾ, ਦੇਖੋ ਇੱਕ ਤਾਂ ਉਹਨਾਂ 'ਤੇ ਕੇਸ ਚੱਲਦੇ ਸੀ, ਹੋਰ ਕਈਆਂ 'ਤੇ ਚੱਲਦੇ ਸੀ, 23 ਜਣਿਆਂ 'ਤੇ ਕੇਸ ਚੱਲਦੇ ਸੀ, ਉਹ ਸਾਰੇ ਤੁਹਾਨੂੰ ਪਤਾ ਹੀ ਆ, ਕੇਸ ਨੂੰ ਵੀਕ ਕਰ ਦਿਓ ਆਪਣੇ ਆਪ ਹੀ ਰਿਜੈਕਟ ਹੋ ਜਾਣੇ ਨੇ, ਹੈ ਨਾ।
ਹਾਂਜੀ
ਅਤੇ ਉਹਦੇ ਅੰਦਰ ਪੰਜਾਬ ਦੇ ਵਿੱਚ ਕੀ ਕਰਨਾ ਆ, ਹੈ ਨਾ, ਹੁਣ ਮੁੰਡੇ ਮਾਰ ਰਹੇ ਨੇ ਉੱਥੇ ਚੱਕ ਚੱਕ ਕੇ, ਹੈ ਨਾ, ਗੈਂਗਸਟਰਾਂ ਦੇ ਨਾਂ 'ਤੇ, ਹੈ ਨਾ, ਕਿੰਨੇ ਮੁੰਡੇ ਮਾਰੇ ਆ,
72
ਕਿੰਨਾ ਉਹ ਤੰਗ ਕਰ ਰਹੇ ਨੇ, ਮਤਲਬ ਤੰਗੀਆਂ ਹੋ ਰਹੀਆਂ ਨੇ, ਕਰਪਸ਼ਨ ਐਨ ਸਿਰੇ ਦੀ ਆ। ਹੁਣ ਇਹਦੇ ਅੰਡਰ ਸਮਝੌਤਾ ਜਿਹੜਾ ਹੋਇਆ ਵੀ ਤੁਸੀਂ ਐਂ ਕਰਨਾ ਸੀ, ਐਂ ਕਰਨਾ ਆ, ਵੀ ਅਸੀਂ ਕਾਂਗਰਸ ਨਹੀਂ ਆਉਣ ਦੇਣੀ ਹਰ ਹਾਲਤ ਦੇ ਵਿੱਚ, ਅਸੀਂ ਆਵਾਂਗੇ, ਜੇ ਅਸੀਂ ਨਾ ਆ ਗਏ ਤਾਂ ਤੁਸੀਂ ਆਵਾਂਗੇ ਆਉਂਗੇ। ਸੋ ਇਹ ਇਹ ਜਿਹੜੇ ਨੇ ਇਹ ਹੱਥਕੰਡੇ ਅਪਣਾਏ ਜਾ ਰਹੇ ਨੇ, ਅਤੇ ਬੈਕਐਂਡ 'ਤੇ ਬਹੁਤ ਵੱਡਾ ਕੰਮ ਜਿਹੜਾ ਆ ਉਹ ਚੱਲ ਰਿਹਾ ਆ, ਮਤਲਬ ਪੈਂਤੜੇ ਜਿਹੜੇ ਪੋਲੀਟੀਕਲ ਚੱਲ ਰਹੇ ਨੇ। ਪਰ ਮੈਨੂੰ ਇਉਂ ਲੱਗਦਾ ਆ ਕਿ ਕੇਜਰੀਵਾਲ ਦੇ ਹੁਣ ਜਿਹੜੇ ਹੱਥ ਨੇ ਉਹ ਬੰਨੇ ਹੋਏ ਨੇ, ਕਿਉਂਕਿ ਇੱਕ ਪਾਸੇ ਤਾਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ, ਦੂਸਰੇ ਪਾਸੇ ਉਹਨਾਂ ਦੇ ਉੱਤੇ ਗੜਾਸਾ ਰੱਖਿਆ ਗਿਆ ਹਾਈ ਕੋਰਟ ਦਾ, ਜਿਹੜਾ ਕਿ ਉਸ ਤੋਂ ਵੀ ਖਤਰਨਾਕ ਹੈ, ਵੀ ਜੇ ਤੁਸੀਂ ਪਰਫਾਰਮੈਂਸ ਨਾ ਦਿੱਤੀ, ਜੇ ਤੁਸੀਂ ਇੱਧਰ ਉੱਧਰ ਗਏ,
ਐਵੀਡੈਂਸ ਅਸੀਂ ਸਟਰੋਂਗ ਕਰ ਦੇਣੇ ਆ, ਕਹਿਣਾ ਕਿਸੇ ਨੂੰ ਕੁਝ ਨਹੀਂ, ਆਪੇ ਫਸ ਜਾਣਾ,
ਆਪੇ ਫਸ ਜਾਣਾ ਆ। ਸੋ ਉਹ ਜਿਹੜਾ ਗੰਡਾਸਾ ਆ ਉਹ ਮਤਲਬ ਤਿਆਰ ਹੈ, ਉਹ ਕੀਤਾ ਹੋਇਆ। ਜਿਹੜੀ ਗੱਲ ਮੈਂ ਕੱਲ੍ਹ ਪ੍ਰੋਗਰਾਮ 'ਚ ਕੀਤੀ ਸੀ ਨਾ, ਉਹ 4-5 ਘੰਟੇ ਬਾਅਦ ਬੀਜੇਪੀ ਦੇ ਇੱਕ ਵਿਧਾਇਕ ਨੇ ਹਿੰਦੀ ਦੇ ਵਿੱਚ ਪੋਸਟ ਪਾਈ ਐਗਜੈਕਟਲੀ ਸੇਮ।
ਹਾਂਜੀ
ਮੈਂ ਇਹ ਨਹੀਂ ਕਹਿੰਦਾ ਮੈਨੂੰ ਸੁਣ ਕੇ ਪਾਈ ਆ, ਪਰ ਜੋ ਮੈਂ ਸੋਚਦਾ ਸੀ ਨਾ ਉਹ ਉਹਨੇ ਲਿਖ ਦਿੱਤਾ ਫੇਸਬੁੱਕ 'ਤੇ ਪੋਸਟ ਦੇ ਵਿੱਚ, ਵੀ ਅਸੀਂ ਤਾਂ ਬੀਜੇਪੀ ਨੂੰ ਬੀਜੇਪੀ ਨੇ ਤਾਂ ਇੱਦਾਂ ਇਹਨਾਂ ਨਾਲ ਕੀਤਾ ਆ, ਇਹ ਤਾਂ ਫਸਿਆ ਆ, ਫਸਾ ਦਿੱਤਾ, ਹੁਣ ਕੇਜਰੀਵਾਲ ਤਾਂ ਹੋ ਗਿਆ ਕੰਮ ਇਹਦਾ।
ਹਾਂਜੀ
ਸੋ ਇਸ ਕਰਕੇ ਇਹ ਆਲਰੇਡੀ ਮਤਲਬ ਪਲੈਨਡ ਹੈ, ਜੇ ਜੇ ਹੁਣ ਇਹਨੂੰ ਜਿਹੜੇ ਸਿਆਸੀ ਪੰਡਿਤ ਹੈ ਕਿਉਂ ਨਹੀਂ ਦੇਖ ਰਹੇ, ਪੰਜਾਬ ਦੇ ਜਿਹੜੇ ਚਿੰਤਕ ਹੈ ਉਹ ਕਿਉਂ ਨਹੀਂ ਇਹਦੇ ਬਾਰੇ ਗੱਲ ਕਰ ਰਹੇ, ਅਤੇ ਸਾਨੂੰ ਤਾਂ ਇੱਦਾਂ ਸਮਝ ਆਈ। ਔਰ ਇਹਦੀ ਸ਼ਾਦੀ ਮਤਲਬ ਬੀਜੇਪੀ ਦੇ ਇੱਕ MLA ਨੇ ਵੀ ਭਰੀ ਹੈ, ਵੀ ਉਹਨਾਂ ਨੇ ਵੀ ਇੱਦਾਂ ਹੀ ਕੀਤਾ ਹੈ।
ਨਹੀਂ ਬਿਲਕੁਲ ਬਿਲਕੁਲ, MLA ਇੱਕ ਬੀਜੇਪੀ ਦਾ MLA ਜਾਂ ਆਪ ਦਾ MLA ਆ, ਉਹਨੇ ਵੀ ਇਹ ਆਪ ਦੇ ਉੱਪਰ ਕਈ ਸਵਾਲ ਉਠਾਏ, ਚੋ ਜੁਦੀ ਗੱਲ ਆ, ਉਸ ਗੱਲ 'ਤੇ ਅਸੀਂ ਨਹੀਂ ਆਉਂਦੇ। ਜਿੱਦਾਂ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਆ, ਪਰ ਅਮਨਦੀਪ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਆਉਂਦੀ ਆ ਕਿ ਅਗਲੀਆਂ ਇਲੈਕਸ਼ਨ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਆ ਨਾ, ਹਾਲਾਂਕਿ ਸਾਡੀ ਪਾਰਟੀ ਜਿਹੜੀ ਆ ਅਕਾਲੀ ਦਲ ਆ, ਅਸੀਂ ਵਿਸ਼ ਕਰਦੇ ਹਾਂ ਅਕਾਲੀ ਦਲ ਪਾਵਰ ਦੇ ਵਿੱਚ ਆਵੇ, ਲੇਕਿਨ ਜਿਹੜੇ ਸਰਕਮਸਟਾਂਸਿਸ ਆ, ਸਿਚੁਏਸ਼ਨਸ ਆ, ਜਿੱਦਾਂ ਦੇ ਹਾਲਾਤ ਆ ਬਣੇ ਹੋ, ਲੋਕਾਂ ਦਾ ਜਿੱਦਾਂ ਦਾ ਰੋਹ ਆ, ਉਹਦੇ ਤੋਂ ਤਾਂ ਇੱਦਾਂ ਹੀ ਲੱਗਦਾ ਕਿ ਜਿਹੜੀ ਕਾਂਗਰਸ ਪਾਰਟੀ ਆ ਨਾ, ਬੜੀ ਮੈਜੋਰਟੀ ਦੇ ਨਾਲ ਪੰਜਾਬ ਦੇ ਵਿੱਚ 2027 ਦੇ ਵਿੱਚ ਆ ਰਹੀ ਆ। ਅਤੇ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਆ ਕਿ ਕਾਂਗਰਸ ਦੇ ਕੋਲ ਜਿਹੜਾ ਲੀਡਰ ਮੁੱਖ ਮੰਤਰੀ ਦਾ ਹੋਣਾ ਚਾਹੀਦਾ ਉਹ ਹੈ ਨਹੀਂ, ਉਹ ਬੀਜੇਪੀ 'ਚ ਆ, ਉਹ ਹੈ ਸੁਨੀਲ ਜਾਖੜ। ਪੰਜਾਬ ਦੇ ਵਿੱਚ ਜਿਹੜੇ ਮੁੱਖ ਮੰਤਰੀ ਦੇ ਰੇਸ ਦੇ ਵਿੱਚ ਸਿਰਫ 2 ਬੰਦੇ ਮੈਂ ਮੰਨਦਾ ਹਾਂ ਜਿਹੜੇ ਕਿ ਟੋਪ ਫਸਟ ਕਲਾਸ ਜਿਹੜੇ ਚੀਫ ਮਿਨਿਸਟਰ ਬਣ ਸਕਦੇ ਆ, ਇੱਕ ਸੁਨੀਲ ਜਾਖੜ ਜੀ, ਇੱਕ ਪ੍ਰਤਾਪ ਸਿੰਘ ਬਾਜਵਾ, ਇਹ ਇੱਕੋ ਲੈਵਲ ਦੇ ਲੀਡਰ ਆ।
ਖਹਿਰਾ ਸਾਹਿਬ ਦੇ ਬਾਰੇ ਭੁੱਲ ਗਏ ਤੁਸੀਂ?
ਨਹੀਂ ਨਹੀਂ ਭੁੱਲ ਨਹੀਂ ਮੈਂ ਗਿਆ, ਉਹ ਸੈਕਿੰਡ ਗ੍ਰੇਡ ਦੇ ਵਿੱਚ ਆ ਸੁਖਪਾਲ ਖਹਿਰਾ, ਤੇ ਉਹਦੇ ਤੋਂ ਬਾਅਦ ਜੇ ਤੁਸੀਂ ਅਕਾਲੀ ਦਲ ਦੇ ਵਿੱਚੋਂ ਲਾਓ ਨਾ, ਤਾਂ ਮੈਂ ਬਿਕਰੇ ਸਿੰਘ ਮਜੀਠੀਆ ਦਾ ਵੀ ਨਾਂ ਲੈਣਾ ਚਾਹਾਂਗਾ ਕਿ ਉਹ ਵੀ ਇੱਕ ਤਰ੍ਹਾਂ ਦੇ ਨਾਲ ਲਗਭਗ B+ ਲੀਡਰ ਇਸ ਵੇਲੇ ਹੈਗਾ ਆ, ਜਿਹੜਾ ਕਿ ਬੜੇ ਤਰਲੇ ਦੇ ਨਾਲ ਬੋਲਦਾ ਤੇ ਉਹਨਾਂ ਨੇ ਸਬਕ ਵੀ ਬੜੇ ਸਿੱਖੇ ਆ ਪਿੱਛੇ ਜਿੱਦਾਂ ਆਊਟ ਆਪਣੇ ਪਾਵਰ ਤੋਂ ਬਾਹਰ ਗਏ ਆ 10 ਸਾਲ ਹੋ ਗਏ ਇਹਨਾਂ ਨੂੰ ਤੇ ਉਹਨਾਂ ਨੇ ਆਪਣੇ ਆਪ ਸੰਗਠਿਤ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਸੁਖਬੀਰ ਬਾਦਲ ਵੀ ਚੰਗੇ ਆ ਪਰ ਮੇਰੇ ਖਿਆਲ ਦੇ ਵਿੱਚ ਜੇ ਉੱਪਰ ਪ੍ਰੋਜੈਕਟ ਬਿਕਰਮ ਸਿੰਘ ਮਜੀਠੀਆ ਨੂੰ ਕਰਨ ਉਹਦੇ ਵਿੱਚ ਜ਼ੁਰਅਤ ਜ਼ਿਆਦਾ ਆ, ਬੋਲਣ ਦੀ ਸ਼ਕਤੀ ਜ਼ਿਆਦਾ ਹੈ, ਉਹ 'ਚ ਉਹਦੇ ਜਿਹੜੇ ਸ਼ਬਦ ਆ ਉਹ ਖਰੜੇ ਵੀ ਹੁੰਦੇ ਆ ਅਤੇ ਉਹਨਾਂ 'ਚ ਜਾਨ ਵੀ ਬਹੁਤ ਹੁੰਦੀ ਆ। ਮੈਨੂੰ ਉਹ ਲੀਡਰ ਉਹਦਾ ਚੰਗੇ ਲੱਗਦੇ ਆ। 4-5 ਲੀਡਰ ਆ ਜਿਹੜੇ ਕਿ ਪੰਜਾਬ ਦੇ ਵਿੱਚ ਸੀਐਮ ਸ਼ਿਪ ਨੂੰ ਬਹੁਤ ਚੰਗੀ ਸੇਧ ਦੇ ਸਕਦੇ ਆ, ਜਿਹਨਾਂ ਸਲੀਲ ਜਾਖੜ ਨੰਬਰ 1 'ਤੇ ਆ, ਪ੍ਰਤਾਪ ਸਿੰਘ ਬਾਜਵਾ ਆ, ਸੁਖਪਾਲ ਸਿੰਘ ਕਹਿਰਾ ਆ, ਵਿਕਰਮ ਮਜੀਠੀਆ ਆ। ਅਗਰ ਇਹਨਾਂ ਵਿੱਚੋਂ ਟੌਸ ਕਰਕੇ ਕੋਈ ਇੱਕ ਨੇਤਾ ਦੇ ਵਿੱਚੋਂ ਚੁਣ ਲਓ, ਜੇ ਵਿਕਰਮ ਸਿੰਘ ਮਜੀਠੀਆ ਦਾ ਨੰਬਰ ਆ ਜਾਂਦਾ ਤਾਂ ਕਾਂਗਰਸ ਦੇ ਵਿੱਚ ਤਾਂ ਆਊਗੇ ਨਹੀਂ, ਲੇਕਿਨ ਫਿਰ ਵੀ ਬਾਹਰੋਂ ਸੀਐਮ ਤੁਸੀਂ ਬਣਾ ਸਕਦੇ ਆ ਕਿਸੇ ਨੂੰ, ਕਿ ਗੱਲ ਪੰਜਾਬ ਦੇ ਭਵਿੱਖ ਦੀ ਆ,
ਇੱਕ ਨਾ
ਪੰਜਾਬ ਦੀ ਉੱਨਤੀ ਦੀ ਆ।
ਇੱਕ ਇੱਕ ਇਹਦੇ ਨਾਲ ਦੀ ਮੈਂ ਤੁਹਾਨੂੰ ਦੱਸਦਾ ਵੀ ਪਰਚੀਆਂ ਪਾ ਲਓ
ਨਹੀਂ ਉਹੀ ਗੱਲ ਕਰਦਾ ਪਿਆਰੇ
ਇਹਨੂੰ
ਪਾ
ਦੇਖੋ,
ਲਓ
ਲੋਕ ਐਕਸੈਪਟ ਨਹੀਂ ਕਰਨਗੇ ਪਰਚੀਆਂ ਪਾਉਣ ਲਈ। ਦੇਖੋ ਇਹ ਜਿਹਨਾਂ ਲੀਡਰਾਂ ਦੇ ਨਾਂ ਲਏ ਆ, ਠੀਕ ਹੈ, ਉਹਨਾਂ 'ਚੋਂ ਠੀਕ ਹੈ। ਹੁਣ ਵਿਕਰਮ ਮਜੀਠੀਆ ਨੂੰ ਲੋਕ ਕਈ ਬਹੁਤੇ ਨਹੀਂ ਲਾਈਕ ਕਰਦੇ, ਕੋਈ ਕਿਸੇ ਨੂੰ ਨਹੀਂ ਲਾਈਕ ਕਰਦਾ, ਹੈ ਨਾ, ਕੋਈ ਭਗਵੰਤ ਮਾਨ ਨੂੰ ਨਹੀਂ ਲਾਈਕ ਕਰਦਾ। ਜਿਹੜਾ ਪਰਚੀ ਸਿਸਟਮ ਹੈ, ਵੋਟਾਂ ਨਹੀਂ ਜੀ ਪਵਾਉਣੀਆਂ, ਵੋਟਾਂ ਦਾ ਪਾਉਣਾ ਹੀ ਨਹੀਂ ਆਪਾਂ, ਪਰਚੀਆਂ ਪਾ ਲਓ। ਪਰਚੀਆਂ ਦਾ ਇਹ ਪਤਾ ਕਿੱਥੇ ਡਾਇਲੋਗ ਬੋਲਿਆ ਜਾਂਦਾ? ਗੁਰਦੁਆਰਿਆਂ 'ਚ, ਗੁਰੂ ਘਰਾਂ 'ਚ। ਨਹੀਂ ਨਹੀਂ
ਤੁਹਾਡੀ ਅੱਜ ਫਰਮਾਇਸ਼ ਵੀ ਆਈ ਸੀ ਕਿ ਰਿੱਕੀ ਦੀ ਵੀ ਗੱਲ ਸੁਣਾਇਓ, ਸੁਣਾਵਾਂਗੇ ਥੋੜ੍ਹੀ ਬਹੁਤੀ। ਇੱਕ ਵਾਰੀ ਰਿੱਕੀ ਨਾਲ ਬਹੁਤ ਦੇਰ ਪਹਿਲਾਂ ਗੱਲ ਹੋਈ ਸੀ, ਮੈਂ ਕਿਹਾ ਰਿੱਕੀ ਜਿੱਦਾਂ ਮੇਰਾ ਦਿਲ ਕਰਦਾ ਵੀ ਮੈਂ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਬਣ ਜਾਵਾਂ, ਉਹ ਕਹਿੰਦਾ ਤੁਸੀਂ ਪ੍ਰਾਈਮ ਮਿਨਿਸਟਰ ਕਿੱਦਾਂ ਬਣ ਜਾਵਾਂਗੇ, ਤੁਹਾਡੇ ਤੋਂ ਪਹਿਲਾਂ ਤਾਂ ਅਮਰਦੀਪ ਦੀ ਦੂਜੀ ਚੜ੍ਹਤ ਜ਼ਿਆਦਾ ਹੈ, ਉਹ ਬਣ ਸਕਦਾ। ਕਹਿੰਦਾ ਤੁਹਾਨੂੰ ਤਾਂ ਵੋਟਾਂ 2 ਵੀ ਨਹੀਂ ਪੈਣੀਆਂ। ਫਿਰ ਤੁਸੀਂ ਅੱਗੇ ਗੱਲ ਸੁਣਾਈ ਵੀ ਸੀ, ਮੈਂ ਕਿਹਾ ਸਰਬਸੰਮਤੀ ਵੀ ਤਾਂ ਹੋ ਸਕਦੀ ਹੈ।
ਨਹੀਂ ਫਿਰ ਆਪਾਂ ਇਹ ਪ੍ਰੋਪੋਗੈਂਡਾ ਏਜੰਡਾ ਸ਼ੁਰੂ ਕਰ ਲਾਂਗੇ ਨਾ, ਤੇ ਉੱਦਾਂ ਤਾਂ ਅਸੀਂ ਬਣ ਨਹੀਂ ਸਕਦੇ, ਵੋਟਾਂ ਤਾਂ ਪੈਣੀਆਂ ਨਹੀਂ, ਕਿਉਂਕਿ ਕੰਮ ਅਸੀਂ ਕੋਈ ਕੀਤਾ ਹੈ ਨਹੀਂ ਲੋਕਾਂ ਦਾ। ਠੀਕ ਆ, ਇੱਕੋ ਇੱਕ ਤਰੀਕਾ ਆ, ਪਹਿਲਾਂ ਤਾਂ ਕਮੇਟੀ ਨੂੰ ਭੰਡਣੀ ਸ਼ੁਰੂ ਕਰ ਦਿਓ, ਜਾਂ ਪੋਲੀਟੀਸ਼ੀਅਨਾਂ ਨੂੰ ਭੰਡਣੀ ਸ਼ੁਰੂ ਕਰ ਦਿਓ, ਆਸਟ੍ਰੇਲੀਆ ਦੇ ਜਾਂ ਗੁਰਦੁਆਰੇ ਦੀ ਕਮੇਟੀ ਨੂੰ, ਫਿਰ ਜਾ ਕੇ ਕਹੋ ਬਈ ਵੋਟਾਂ ਨਹੀਂ ਪਾਉਣੀਆਂ, ਪਰਚੀਆਂ ਪਾ ਲਓ, ਮੇਰਾ ਵੀ ਨਾਂ ਲਿਖ ਦਿਓ ਵਿੱਚ। ਉਹ ਇੱਦਾਂ ਆ, ਉਹ ਲੋਟਰੀ ਪਾਉਣ ਵਾਲਾ ਕੰਮ ਹੈ, ਵੀ ਤੁਸੀਂ ਮਿਹਨਤ ਕੀਤੀ ਨਹੀਂ, ਕੰਮ ਤੁਸੀਂ ਕਰਨਾ ਨਹੀਂ, ਪੈਸਾ ਤੁਹਾਡੇ ਕੋਲ ਆਇਆ ਨਹੀਂ, ਜਮ੍ਹਾਂ ਤੁਸੀਂ ਕੀਤਾ ਨਹੀਂ, ਬਚਾਇਆ ਤੁਸੀਂ ਪੈਸਾ ਹੈ ਨਹੀਂ, ਪਰ ਲੋਟਰੀ ਪਾ ਦਿਓ, ਉਹ ਨਿਕਲੇ ਆਵੇ ਸ਼ਾਇਦ ਮੇਰਾ ਉੱਧਰੋਂ ਲੱਕ। ਇਹੀ ਲੋਕ ਹੱਥਕੰਡਾ ਜਿਹੜਾ ਆ ਉਹ ਗੁਰਦੁਆਰਿਆਂ 'ਚ ਅਪਣਾਉਂਦੇ ਨੇ ਜੀ, ਬਈ ਇੰਨਾ ਵਧੀਆ ਸਿਸਟਮ ਹੈ ਜੀ, ਪਰਚੀਆਂ ਪਾ ਦਿਓ ਜੀ, ਉਹ ਇੱਕ ਨਿਆਣੇ ਤੋਂ ਕਢਾ ਲੈਂਦੇ ਆ ਜੀ, ਜਿਹਦੀ ਪਰਚੀ ਨਿਕਲੇ ਆਈ ਜੀ, ਜਿਹਨਾਂ ਦੀ ਉਹ। ਹੁਣ ਦੇਖੋ ਉਹਦੇ ਵਿੱਚ ਪਰਚੀ ਸਿਸਟਮ ਦੇ ਵਿੱਚ ਜਿਹੜੇ ਬੰਦਿਆਂ ਨੇ ਗੁਰਦੁਆਰੇ ਦੇ ਵਿੱਚ ਆ ਕੇ ਕਹਿੰਦੇ ਚਾਹ ਦਾ ਕੱਪ ਧੋ ਨਹੀਂ ਧੋਤਾ ਆਇਆ ਹੁੰਦਾ, ਉਹ ਵੀ ਪਰਚੀ ਪਾ ਦਿੰਦੇ ਨੇ, ਹੈਂ, ਉਦਾਂ ਦੇ ਬੰਦੇ ਵੀ ਫਿਰ ਨਿਕਲ ਸਕਦੇ ਨੇ ਉਹਦੇ ਵਿੱਚੋਂ ਪਰਚੀ 'ਚੋਂ। ਠੀਕ ਹੈ,
ਤੇ ਪਰਚੀ ਨਾਲੋਂ ਜਿਹੜੀ ਸਰਬਸੰਮਤੀ ਉਹ ਵਧੀਆ ਹੈ,
ਉਹ ਨਹੀਂ ਉਹਦੇ ਨਾਲ ਦੀ ਤਾਂ ਕੋਈ ਰੀਸ ਹੈ ਨਹੀਂ। ਹੁਣ ਐਤਕੀ ਸਾਡੇ ਪਿੰਡ ਸਰਬਸੰਮਤੀ ਨਾਲ ਸਰਪੰਚ ਬਣਿਆ, ਠੀਕ ਹੈ, ਤਿੰਨ ਚਾਰ ਪੰਚ ਵੀ ਸਰਬਸੰਮਤੀ ਨਾਲ ਬਣੇ, 3 ਅੜ ਗਏ, ਫਿਰ ਉਹਨਾਂ ਦੀਆਂ ਵੋਟਾਂ ਪਈਆਂ, ਉਹ ਪੈ ਪਈਆਂ। ਪਰ ਗੱਲ ਇਹ ਆ ਵੀ ਉਹ ਸਰਬਸੰਮਤੀ 'ਚ ਵੀ ਉਹਨਾਂ ਬੰਦਿਆਂ ਨੂੰ ਚੁਣਨਾ ਨਹੀਂ ਹੈਗਾ, ਕਿਉਂਕਿ ਉਹ ਉਹਨਾਂ ਨੇ ਡੱਖਾ ਨਹੀਂ ਤੋੜਿਆ ਹੁੰਦਾ ਕਦੇ ਵੀ, ਉਹ ਹਮੇਸ਼ਾ ਉਹਨਾਂ ਨੇ ਕਲੇਸ਼ ਪਾਇਆ ਹੁੰਦਾ, ਉਹਨਾਂ ਦਾ ਕਿਰਦਾਰ ਜਿਹੜਾ ਆ ਉਹ ਬਹੁਤਾ ਵਧੀਆ ਨਹੀਂ ਹੁੰਦਾ। ਸੋ ਇਸ ਕਰਕੇ ਨਾ ਉਹ ਪਤਾ ਕਿੱਦਾਂ ਦਾ ਪ੍ਰੋਪਾਗੈਂਡਾ ਸ਼ੁਰੂ ਕਰਦੇ, ਪਰਚੀਆਂ ਪਾ ਲਓ ਜੀ, ਉਹ ਫਲਾਨੇ ਸਿੰਘਾਪੁਰ ਗੁਰਦੁਆਰੇ ਉੱਥੇ ਮਲੇਸ਼ੀਆ ਗੁਰਦੁਆਰੇ ਜੀ ਪਰਚੀਆਂ ਪਾ ਲੈਂਦੇ ਆ, ਹੈ ਨਾ, ਉਹ ਇਹ ਨਹੀਂ ਦੱਸਦੇ ਵੀ ਉਹ ਜਿਹੜੀਆਂ ਪਰਚੀਆਂ ਪਾਉਂਦੇ ਆ ਉਹ ਉਹਨਾਂ ਨੂੰ ਉਹਨੂੰ ਪਰਚੀਆਂ ਪਾਉਣ ਦਿੰਦੇ ਆ ਜਿਹੜੇ ਪਹਿਲਾਂ ਗੁਰਦੁਆਰੇ 'ਚ ਸੇਵਾ ਕਰਦੇ ਆ, ਜਾਂ ਜਿਹਨਾਂ ਦਾ ਰਿਕਾਰਡ ਹੈਗਾ ਹੀ ਆ ਵੀ ਇਹ ਸੇਵਾ ਕਰਦੇ ਆ, ਉਹਨਾਂ ਨੂੰ ਹੀ ਪਰਚੀਆਂ ਪਾਉਣ ਦਿੰਦੇ ਆ। ਇੱਦਾਂ ਨਹੀਂ ਆ ਕੇ ਉੱਠ ਕੇ ਵੀ 6 ਮਹੀਨੇ ਜਾਓ ਉੱਥੇ ਅਤੇ ਦਿਖਾਲੀ ਦਿਓ ਅਤੇ ਮੁੜ ਕੇ 4-5 ਗੱਲਾਂ ਕਰੋ ਅਤੇ ਪਰਚੀ ਵਿੱਚ ਪਾ ਦਿਓ ਆਪਣੀ। ਸੋ ਇਹ ਹੁਣ ਆਪਾਂ ਜੇ ਤੁਸੀਂ ਪਰਚੀਆਂ ਪਵਾਉਣ ਲੱਗ ਪਏ ਨਾ ਪੰਜਾਬ, ਤਾਂ ਫਿਰ ਤੁਹਾਡਾ ਚਾਂਸ ਵੀ ਹੈਗਾ ਹੀ ਆ।
ਉਹਦਾ ਕਿਸੇ ਦਾ ਵੀ ਚਾਂਸ ਲੱਗਦਾ, ਮੈਨੂੰ ਤਾਂ ਸਭ ਤੋਂ ਵਧੀਆ ਉਹਦਾ ਕੈਂਡੀਡੇਟ ਜੇ ਤੇ ਸ਼ੁਕਲ ਦੀ ਗੱਲ ਹੈ, ਉਹਦਾ ਛੱਟਾਂ ਵਾਲਾ ਨੀਟੂ, ਉਹ ਵੀ ਨੀਟੂ ਛੱਟਾਂ ਵਾਲਾ ਨੀਟੂ ਪਤਾ ਨਹੀਂ ਹੈ, ਉਹ 2019 ਦੇ ਇਲੈਕਸ਼ਨ 'ਚ ਰੋਣੇ ਲੱਗ ਪਿਆ, ਕਹਿੰਦਾ ਸਾਡੇ ਘਰ ਦੀਆਂ ਵੋਟਾਂ ਹੈਗੀਆਂ 5, ਕਹਿੰਦੀਆਂ ਕਹਿੰਦਾ ਮੇਰੀਆਂ ਨਿਕਲੀਆਂ, ਮੇਰੀ ਨਿਕਲੀ, ਕਹਿੰਦਾ ਇੱਕ ਮੈਂ ਜ਼ਰੂਰ ਪਾਈ ਸੀ, ਕਹਿੰਦਾ ਮੇਰੇ ਘਰ ਵਾਲੇ ਵੀ ਕਿਸੇ ਹੋਰ ਨੂੰ ਪਾ ਗਈ, ਉਹ ਉਹਦੀ ਪ੍ਰੋਬਲਮ ਇਹ ਸੀ
ਉਹਦਾ ਘਰੇ, ਕਹਿੰਦਾ ਕਲੇਸ਼ ਪਿਆ।
ਅਮਨਦੀਪ ਉਹਨੂੰ ਵੋਟ
ਨਹੀਂ, ਇੱਕ ਤਾਂ ਉਹਦੇ ਇਹ ਕਲੇਸ਼ ਪੈ ਗਿਆ ਵੀ ਮੇਰੀ ਵਾਈਫ ਨੇ ਮੈਨੂੰ ਵੋਟ ਨਹੀਂ ਪਾਈ, ਠੀਕ ਹੈ,
ਵੋਟ ਨਹੀਂ ਪਾਈ,
ਪੰਜਾਂ ਚੋਂ ਇੱਕ ਨਿਕਲੀ ਉਹ ਮੇਰੀ ਸੀਗੀ, ਹੁਣ ਤਾਂ ਮੈਨੂੰ ਪਤਾ ਲੱਗ ਗਿਆ ਵੀ ਬਾਕੀ ਚੋਂ ਨੇ ਪਾਈ ਨਹੀਂ। ਇੱਕ ਵਾਰੀ ਕਲੇਸ਼ ਪੈ ਗਿਆ ਸੀਗਾ ਕਿਸੇ ਪਿੰਡ ਦੇ ਵਿੱਚ, ਉਹ ਬੰਦਾ ਖੜ ਗਿਆ ਤਾਂ ਉਹਦੇ ਘਰ ਦੀਆਂ ਵੋਟਾਂ ਵੀ ਕਾਫੀ ਸੀਗੀਆਂ, ਤੇ ਉਹਦੇ ਨਾ ਸਾਰੇ ਪਿੰਡ ਨੂੰ ਪਤਾ ਸੀਗਾ। ਤਾਂ ਹੁਣ ਆਪਾਂ ਪਰਚੀਆਂ ਦੀ ਗੱਲ ਕਰਦੇ ਵੀ ਇਹਨੂੰ ਯਾਰ ਕਿਹਨੂੰ ਵੋਟ ਪਾਣੀ, ਐਵੇਂ ਖੜ ਗਿਆ ਬੰਦਾ, ਉਹਨੂੰ ਦੋ ਵੋਟਾਂ ਨਿਕਲੀਆਂ ਭਾਜੀ।
ਅੱਛਾ ਜੀ।
ਹਾਂ, ਉਹਨੂੰ ਦੋ ਵੋਟਾਂ ਨਿਕਲੀਆਂ, ਉਹਦੇ ਪੰਚਾਇਤਾਂ ਹੋਈਆਂ ਘਰ, ਉਹਦੇ ਤਾਂ ਡਿਵੋਰਸ ਤੱਕ ਕੰਮ ਪਹੁੰਚਿਆ।
ਅੱਛਾ ਜੀ।
ਹਾਂ, ਉਹ ਉਹ ਲੋਕ ਕਹਿਣ ਯਾਰ ਵੋਟ ਤੇਰੀ ਘਰ ਵਾਲੀ ਨੇ ਭਾਈ, ਤੂੰ ਘਰ ਕਾਹਲੇ ਲੜੀ ਜਾਂਦਾ, ਉਹ ਘਰ ਲੜੀ ਜਾਵੇ, ਹੈ ਨਾ, ਘਰ ਵਾਲੀ ਉਹਦੇ ਨਾਲ ਲੜੀ ਜਾਵੇ, ਘਰ ਦੇ ਸਾਰੇ ਉਹਦੇ ਨਾਲ ਲੜੀ ਜਾਣ। ਉਹ ਕਹਿੰਦਾ ਕਹਿੰਦਾ ਭਾਈ ਸਾਹਿਬ ਮੈਨੂੰ ਪੂਰਾ ਯਕੀਨ ਹੈ ਮੇਰੀ ਘਰ ਵਾਲੀ ਨੇ ਮੈਨੂੰ ਵੋਟ ਪਾਈ ਆ, ਦੂਜੀ ਵੋਟ। ਕਹਿੰਦਾ ਇਹ ਮੰਨਦੀ ਨਹੀਂ ਹੈਗੀ, ਇਹ ਕਹਿੰਦੀ ਮੈਂ ਪਾਈ ਨਹੀਂ, ਤੈਨੂੰ ਪਾ ਕੌਣ ਗਿਆ ਦੂਜੀ। ਲੜਾਈ ਦਾ ਘਰ ਹੈ, ਕਹਿੰਦਾ ਕਹਿੰਦੇ ਤੇਰਾ ਅਫੇਅਰ ਚੱਲਦਾ ਕਿਤੇ, ਇਹ ਕਿਹੜੀ ਪਾ ਗਈ ਕਹਿੰਦਾ ਤੈਨੂੰ ਦੂਜੀ ਦੂਜੀ ਵੋਟ।
ਬੰਦਾ ਵੀ ਤਾਂ ਪਾ ਸਕਦਾ, ਕੋਈ ਤਾਂ ਫਰੈਂਡ ਹੋਊਗਾ ਪੁਰਾਣਾ,
ਬੰਦੇ ਨੇ ਤਾਂ
ਐਨਆਰਆਈ ਫਰੈਂਡ ਆਇਆ ਹੋਊਗਾ, ਉਹ ਪਾ ਗਿਆ,
ਬੰਦੇ ਨੇ ਤਾਂ ਪਾਉਣੀ ਨਹੀਂ ਨਾ। ਉਹ ਉਹ ਘਰ ਵਾਲੀ ਨੂੰ ਤਾਂ ਸ਼ੱਕ ਹੋ ਗਈ ਨਾ ਵੀ ਵੀ ਇਹ ਤਾਂ ਕੋਈ ਹੋਰ ਵੋਟ ਪਾ ਗਈ, ਹੈ ਨਾ, ਮੈਂ ਤਾਂ ਪਾਈ ਨਹੀਂ ਇਹਨੂੰ ਵੋਟ। ਸੋ ਇਹ ਇਦਾਂ ਵੀ ਹੋ ਜਾਂਦਾ ਹੈ। ਖੈਰ,
ਉਹਦੇ ਵਿੱਚੋਂ ਫੀਮੇਲ ਵੋਟ ਨਿਕਲੀ ਸੀ,
ਫੀਮੇਲ ਵੋਟ, ਠੀਕ ਹੈ। ਚਲੋ, ਆਪਣੇ ਕੁਲਦੀਪ ਸਿੰਘ ਜੀ ਜੁੜੇ ਨੇ, ਕਹਿੰਦੇ ਮੈਂ 6 ਸਾਲ ਬਾਅਦ ਤੁਹਾਡਾ ਪ੍ਰੋਗਰਾਮ ਦੇਖ ਰਿਹਾ। ਠੀਕ, ਕਿਆ ਬਾਤ ਹੈ ਜੀ, ਜੀ ਆਇਆਂ ਨੂੰ ਤੁਹਾਡਾ ਮੋਸਟ ਵੈਲਕਮ, ਦੇਖਿਆ ਕਰੋ ਹੁਣ ਐਵਰੀ ਵੀਕ ਦੇਖਿਆ ਕਰੋ ਜੀ, ਟਵਾਈਸ ਅ ਵੀਕ।
ਕੁਲਦੀਪ ਸਿੰਘ ਠੋਣੀ ਕਿੱਥੋਂ ਆਪਣੇ ਰੂਬਰੂ ਹੋਏ ਸਾਡੇ ਨਾਲ?
ਹਾਂ, ਇਹ ਨਹੀਂ ਦੱਸਿਆ ਉਹਨਾਂ ਨੇ, ਪਲੀਜ਼ ਦੱਸਿਓ ਵੀ ਜ਼ਰੂਰ। ਗੁਰਦੇਵ ਸਿੱਧੂ ਅੰਕਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ, ਬਲਗੁਲਗੇ ਵਾਲੇ। ਲਾਲੀ ਸੰਧੂ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਿੰਦਰਜੀਤ ਸਿੰਘ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਹਾਂਜੀ ਭੱਟੀ ਸਾਹਿਬ, ਅਤੇ ਇਹ ਕਹਿੰਦੇ ਨੇ ਕਿ ਅਮਰੀਕ ਭਾਅ ਜੀ ਦਾ ਤਾਂ ਰਿਕਾਰਡ ਵਧੀਆ, ਤੁਸੀਂ ਇੱਦਾਂ ਨਾ ਕਹੋ। ਇਹ ਜੀ ਸਰਬਸੰਮਤੀ ਹੋ ਸਕਦੀ ਆ ਭਾਜੀ ਦੀ, ਤਾਂ ਉਹਦਾ ਵੋਟਾਂ ਵੋਟਾਂ ਦਾ ਤਾਂ ਔਖਾ ਆ,
ਵੋਟਾਂ ਵੋਟਾਂ ਦਾ ਛੱਡੋ, ਸਰਬਸੰਮਤੀ ਹੋ ਸਕਦੀ।
ਹਾਂਜੀ, ਅਤੇ ਕਰਨਵੀਰ ਸਿੰਘ ਚੈਪਟਨ ਵਾਲੇ ਆ ਗਏ ਨੇ, ਕਹਿੰਦੇ ਇੰਜੋਇੰਗ ਗੱਲਬਾਤ, ਜੀ ਆਇਆਂ ਨੂੰ ਜੀ ਸਵਾਗਤ ਹੈ। ਦਰਸ਼ਨ ਮਾਂਕੜ ਅੰਕਲ ਵੀ ਪ੍ਰੋਗਰਾਮ ਸ਼ਾਮਿਲ ਹੋ ਗਏ ਨੇ। ਟੂ ਆਲ ਵਾਈਨ,
ਇੰਡੀਆ ਤੋਂ ਆਏ ਆ ਜਾਂ ਇੱਥੇ ਆ ਗਏ ਆ, ਇਹਨਾਂ ਨੂੰ ਮਿਲ ਜਾਣਾ ਪੈਣਾ।
ਕੌਣ, ਕਰਨਵੀਰ ਹੁਣੀ? ਨਹੀਂ ਅੰਕਲ, ਅੰਕਲ ਆਇਓ,
ਵੀਰ ਜੀ,
ਅੱਛਾ ਵੀਰ ਜੀ ਇੱਥੇ ਆਇਓ ਹੋਣੇ ਆ। ਅੱਛਾ, ਪਹਿਲਾਂ ਲਖਵਿੰਦਰ ਬਰਾੜ ਭਾਅ ਜੀ ਦਾ ਵੀ ਮੈਸੇਜ ਲੈ ਲਈਏ, ਕਹਿੰਦੇ ਕੱਲ੍ਹ ਵਾਲੀ ਰਾਹੁਲ ਦੀ ਰੈਲੀ ਨੇ ਕਾਂਗਰਸ ਵਿੱਚ ਜਾਨ ਪੈ ਗਈ ਹੈ, ਅਤੇ ਹੁਣ ਹੋ ਸਕਦਾ ਅਤੇ ਆਪ ਅਤੇ ਕਾਂਗਰਸ ਦਾ ਗੱਠ ਜੋੜ ਹੋ ਜਾਵੇ। ਨਹੀਂ ਜੀ, ਆਈ ਡੋਂਟ ਥਿੰਕ ਸੋ,
ਕਾਂਗਰਸ ਨਹੀਂ ਚਾਹੀਦਾ, ਇਹ ਜੋੜ ਹੋਣਾ ਨਹੀਂ ਚਾਹੀਦਾ। ਕਾਂਗਰਸ ਪੰਜਾਬ ਦੇ ਵਿੱਚ ਤਾਂ ਆਪਣੇ ਬਲਬੂਤੇ ਤੇ ਜਿੱਤ ਰਹੀ ਹੈ, ਜੋੜ ਦੀ ਲੋੜ ਹੀ ਨਹੀਂ ਹੈ।
ਇਹੀ ਤਾਂ ਆਪਾਂ ਗੱਲ ਕਰ ਰਹੇ ਹਾਂ, ਉਹ ਗੱਠ ਜੋੜ ਨੂੰ ਰੋਕਣ ਵਾਸਤੇ ਤਾਂ ਕੇਜਰੀਵਾਲ ਨੂੰ ਬਰੀ ਕੀਤਾ।
ਆਹੋ,
ਉਹ ਗੱਠ ਜੋੜ ਹੀ, ਉਹ ਗੱਠ ਜੋੜ ਹੀ ਰੋਕਣਾ ਆ, ਹੈ ਨਾ, ਇਹ ਪੋਲੀਟਿਕਸ ਹੈ। ਅਤੇ ਭਾਅ ਜੀ ਕਹਿੰਦੇ ਨੇ ਕਿ ਹਰਸਿਮਰਤ ਅਕਾਲੀ ਦਲ ਦਾ ਮੁੱਖ ਮੰਤਰੀ ਨਾਲ ਅਕਾਲੀ ਦਲ ਇਕੱਠਾ ਹੋ ਸਕਦਾ। ਭਾਅ ਜੀ ਇਹ ਇਹ ਵੀ ਇੱਕ ਵਧੀਆ ਪ੍ਰਪੋਜ਼ਲ ਹੈ, ਨਵੀਂ ਕਾਨਸੈਪਟ, ਹਰਸਿਮਰਤ ਵੀ ਚਿਹਰਾ ਹੋ ਸਕਦੀ
ਹੈ। ਹਰਸਿਮਰਤ ਮਾਨ, ਹਰਸਿਮਰਤ ਬਾਦਲ, ਅਗਰ ਅਕਾਲੀ ਦਲ ਉਹਨੂੰ ਪ੍ਰੈਜ਼ੈਂਟ ਕਰ ਦੇਵੇ ਐਜ਼ ਏ ਮੁੱਖ ਮੰਤਰੀ, ਉਹ ਚੰਗੀ ਬੁਲਾਰੀ ਵੀ ਹੈ, ਚੰਗਾ ਬੁਲਾਰਾ ਵੀ ਆ, ਬਹੁਤ ਸੋਹਣੇ ਉਹਨਾਂ ਦੇ ਆਈਡੀਆਜ਼ ਹੁੰਦੇ ਆ, ਪੜ੍ਹੀ ਲਿਖੀ ਐਮ ਪੀ ਆ ਹਿੰਦੁਸਤਾਨ ਦੀ, ਤੇ ਉਹਦਾ ਕਾਫੀ ਐਕਸਪੀਰੀਅੰਸ ਹੈ। ਇੱਕ ਨਵਾਂ ਇਹਨਾਂ ਨੇ ਆਈਡੀਆ ਦਿੱਤਾ, ਤੇ ਇਸ ਤੇ ਅਕਾਲੀ ਦਲ ਨੂੰ ਵਿਚਾਰ ਕਰਨਾ ਚਾਹੀਦਾ। ਚਲੋ ਭਰਾ ਨਹੀਂ ਤਾਂ ਭੈਣੇ ਸਹੀ, ਮੈਂ ਤਾਂ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਹਾਂ ਜ਼ਿਆਦਾ, ਪਰ ਜੇ ਹਰਸਿਮਰਤ ਕੌਰ ਬਾਦਲ ਨੂੰ ਪ੍ਰੋਜੈਕਟ ਕੀਤਾ ਜਾਵੇ ਐਜ਼ ਏ ਸੀ ਐਮ ਪੰਜਾਬ ਦਾ, ਉਹ ਵੀ ਕਾਫੀ ਕਾਰਗਰ ਸਾਬਿਤ ਹੋ ਸਕਦਾ ਹੈ।
ਮਤਲਬ ਵਧੀਆ ਆ, ਅਤੇ ਵੈਰੀ ਨਾਈਸ। ਅਤੇ ਮਨਮੋਹਨ ਸਿੰਘ ਜੀ ਸ਼ਾਮਿਲ ਹੋਏ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਮਨਮੋਹਨ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਜਸਵੰਤ ਜੀ ਸਾਡੇ ਨਾਲ ਬਲਗੁਲਗੇ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ, ਅਤੇ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਹੁਣ ਹੁਣ ਦਰਸ਼ਨ ਮਾਂਗਟ ਅੰਕਲ ਦੇ ਜਿਹੜੇ ਕਮੈਂਟ ਹੈ ਨਾ, ਉਹ 'ਤੇ ਥੋੜ੍ਹਾ ਜਿਹਾ ਚਿੰਤਨ ਕਰਨਾ ਬਣਦਾ। ਟੂ ਆਲ, ਵਾਈ ਨੋਟ ਯੰਗ ਬਲੱਡ ਨਿਊ ਫੇਸਿਸ ਇਨਸਟੈਡ ਆਫ ਓਲਡ ਪੀਪਲ?
ਗੱਲ ਇਹਨਾਂ ਦੀ ਬਹੁਤ ਚੰਗੀ ਆ, ਪਰ ਜੰਗ ਬਲੱਡ ਇਸ ਵੇਲੇ ਐਵੀਡੈਂਟ ਨਹੀਂ ਹੈ ਕਿਸੇ ਵੀ ਪਾਰਟੀ ਦੇ ਵਿੱਚ। ਜੰਗ ਬਲੱਡ ਇਸ ਲੈਵਲ ਦਾ ਹੈ ਨਹੀਂ ਹੈ ਜਿਹਨੂੰ ਐਜ ਏ ਸੀਐਮ ਪ੍ਰੋਜੈਕਟ ਕੀਤਾ ਜਾ ਸਕੇ। ਇੰਸਟਾਲ ਤਾਂ ਕੀਤਾ ਜਾ ਸਕਦਾ, ਲੇਕਿਨ ਪ੍ਰੋਜੈਕਟ ਕਰਕੇ ਉਹਨੂੰ ਜਿਤਾ ਕੇ ਲੋਕਾਂ ਦੀ ਸਹਿਮਤੀ ਲੈ ਕੇ, ਉਹ ਥੋੜ੍ਹਾ ਜਿਹਾ ਮੁਸ਼ਕਿਲ
ਨਹੀਂ
ਲੱਗਦਾ ਮਗਰ ਸਾਹਿਬ, ਅਤੇ ਉਹਦਾ ਤੁਹਾਡਾ
ਨਹੀਂ
ਆਈਡੀਆ ਬਹੁਤ ਵਧੀਆ ਆ।
ਆਪਣੇ ਆਮ ਆਦਮੀ ਪਾਰਟੀ 'ਚ ਤਜਰਬਾ ਹੋਇਆ ਸੀ ਪਿਛਲੀ ਵਾਰੀ, ਕਿੰਨੇ ਅਨਨੋਨ ਯੰਗ ਜਿਹੜੇ ਆ ਉਹ ਲੈ ਕੇ ਆਏ ਸੀ, ਅਤੇ ਉਹ ਗੱਲ ਇਹ ਹੈ ਵੀ ਜਿਹੜੀ ਜਦੋਂ ਪਾਵਰ ਹੈ ਨਾ, ਉਹ ਜਿਹੜੀ ਮੈਚਿਓਰਿਟੀ ਆ ਉਹ ਉਹ ਰਹਿਣ ਨਹੀਂ ਦਿੰਦੀ। ਹੁਣ ਇੱਥੇ ਵੀ ਆ ਆਸਟ੍ਰੇਲੀਆ ਦੇ ਵਿੱਚ ਵੀ, ਚਲੋ ਆਪਾਂ ਲੋਕਲ ਲੈਵਲ ਦੀ ਗੱਲ ਕਰਦੇ ਹਾਂ ਜਿੱਥੇ ਸਾਡਾ ਲੈਣ ਦੇਣ ਹੈ ਸਿੱਧਾ ਹੀ, ਸਾਡਾ ਮਤਲਬ ਕੰਟਰੀਬਿਊਸ਼ਨ ਹੈ, ਜਾਂ ਸਾਡੇ ਤਾਂ ਇਹ ਆ ਵੀ ਸਾਡੇ ਕਲੱਬਸ ਨੇ, ਸਾਡੀਆਂ ਗੇਮਸ ਹੈ, ਸਾਡੇ ਗੁਰਦੁਆਰੇ ਆ ਜਿੱਥੇ ਅਸੀਂ ਰੋਜ਼ ਵਿਚਰਦੇ ਹਾਂ, ਆਉਂਦੇ ਜਾਂਦੇ ਹਾਂ, ਅਤੇ ਮੇਰਾ ਵਾਹ ਪੈਂਦਾ ਰਹਿੰਦਾ ਆ। ਬਹੁਤ ਗੁਰੂ ਘਰਾਂ 'ਚ ਆਪਾਂ ਜਾਂਦੇ ਹਾਂ, ਕਮੇਟੀਆਂ ਨਾਲ ਮਿਲਦੇ ਹਾਂ, ਕਈ ਪ੍ਰੋਜੈਕਟ ਹੁੰਦੇ ਆ। ਮੈਂ ਇੱਕ ਗੱਲ ਇਹ ਨੋਟ ਕੀਤੀ ਆ ਕਿ ਜਿੱਥੇ ਸਿਰਫ ਓਲਡੀਜ਼ ਆ ਕਮੇਟੀਆਂ ਦੇ ਵਿੱਚ, ਉੱਥੇ ਪ੍ਰੋਗਰੈਸ ਨਹੀਂ ਹੁੰਦੀ, ਉੱਥੇ ਕੋਈ ਨਵੀਂ ਚੀਜ਼ ਨਹੀਂ ਹੁੰਦੀ, ਉੱਥੇ ਐਕਟੀਵਿਟੀ ਜਿਹੜੀ ਆ ਉਹ ਬਹੁਤ ਘੱਟ ਜਾਂਦੀ ਆ। ਜਿੱਥੇ ਯੰਗ ਹੈ, ਸਿਰਫ ਯੰਗ ਹੈ, ਉੱਥੇ ਸ਼ਮੂਲੀਅਤ ਲੋਕਾਂ ਦੀ ਬਹੁਤ ਘੱਟ ਜਾਂਦੀ ਆ ਥੋੜ੍ਹੀ ਦੇਰ ਬਾਅਦ, ਕਿਉਂਕਿ ਉਹ ਉਹ ਮੈਂ ਇਹ ਨੋਟ ਕੀਤਾ ਆ, ਇਹਦੀ ਤੁਹਾਨੂੰ ਐਗਜ਼ਾਮਪਲ ਦੇਵਾਂਗੇ। ਇਹ ਮੈਂ ਨੋਟ ਕੀਤਾ ਜਿੱਥੇ ਨਾ ਕੋਈ ਵੀ ਪੁਰਾਣੇ ਬੰਦੇ ਨਾ ਹੋਣ, ਵਿੱਚ ਮੈਚਿਓਰ ਬੰਦੇ ਨਾ ਹੋਣ, ਸਿਰਫ ਯੰਗ ਬਲੱਡ ਤੁਸੀਂ ਲਿਆਓ ਇਕੱਲਾ ਮੂਹਰੇ, ਉਹ ਇੱਦਾਂ ਕਦਾ ਮਾਹੌਲ ਕ੍ਰੀਏਟ ਕਰ ਦਿੰਦੇ ਨੇ ਕਿ ਉਹ ਆਪਣੇ ਆਪ ਨੂੰ ਇੱਦਾਂ ਸਮਝਦੇ ਨੇ ਕਿ ਅਸੀਂ ਬਹੁਤ ਜ਼ਿਆਦਾ ਮਤਲਬ ਪੜ੍ਹੇ ਲਿਖੇ ਹਾਂ, ਐਕਸਪਰਟ ਹਾਂ, ਪੇਪਰਾਂ ਦੇ ਉੱਤੇ ਚੈਟ GPT ਦੇ ਨਾਲ ਐਨ ਵਧੀਆ ਪਲਾਨ ਹੁੰਦਾ ਹੈ, ਅਤੇ ਜਦੋਂ ਐਕਸੀਕਿਊਸ਼ਨ ਕਰਨ ਦਾ ਟਾਈਮ ਆਉਂਦਾ ਆ ਉੱਥੇ ਵਲੰਟੀਅਰਾਂ ਦੀ ਲੋੜ ਹੁੰਦੀ ਆ, ਭਾਂਡੇ ਚੱਕਣੇ ਹੁੰਦੇ, ਭਾਂਡੇ ਮਾਂਜਣੇ ਹੁੰਦੇ ਆ, ਵਰਤਾਣਾ ਹੁੰਦਾ, ਉਹ ਲੱਭਦੇ ਨਹੀਂ ਉੱਥੇ, ChatGPT ਲੱਭਦੀ ਨਹੀਂ, ਫਿਰ ਕਾਗਜ਼ ਜਿਹੜੇ ਪਲਾਨ ਸਾਰੇ ਧਰੇ ਧਰਾਏ ਰਹਿ ਜਾਂਦੇ, ਵਲੰਟੀਅਰ ਕੋਈ ਹੁੰਦਾ ਨਹੀਂ ਉੱਥੇ। ਅਸੀਂ ਤਾਂ ਨੋਟ ਕੀਤਾ ਆ ਪਿਛਲੀ ਵਾਰੀ ਵੀ ਨੋਟ ਕੀਤਾ ਹੈ ਨਾ, ਸੋ ਇਸ ਕਰਕੇ ਜਿਹੜੀ ਜਿਹੜੇ ਯੰਗਸਟਰਸ ਜਿੱਥੇ ਜਾਂਦੇ ਨੇ ਨਾ ਉੱਥੋਂ ਲੋਕ ਹਟ ਜਾਂਦੇ ਨੇ। ਇਹ ਤੁਹਾਨੂੰ ਮੈਂ 2-3 ਮਹੀਨਿਆਂ ਨੂੰ ਐਗਜ਼ਾਮਪਲ ਦਊਂਗਾ, ਇੱਕ ਚੇਤਾ ਕਰਾਇਓ।
ਤੁਹਾਡੀ ਗੱਲ ਜਿੱਦਾਂ ਮੈਂ ਤੁਹਾਡਾ ਪ੍ਰੋਗਰਾਮ ਅੱਜ ਸੁਣ ਰਿਹਾ ਸੀ ਪਹਿਲੇ ਹਾਫ ਦੇ ਵਿੱਚ, 1/2 ਘੰਟੇ ਜਿਹੜੇ ਤੁਹਾਡੇ ਵਿਚਾਰ ਹੁੰਦੇ ਆ, ਉਹਦੇ ਅਖੀਰ ਦੇ ਵਿੱਚ ਤੁਸੀਂ ਕਿਹਾ ਸੀ ਇੱਕ ਕਨਸੈਪਟ ਹੈ ਜਿਹੜੀ ਕਲਮ ਦੀ ਕਨਸੈਪਟ ਹੈ ਉਹ ਵੀ ਨਹੀਂ ਕਾਰਗਰ, ਤਲਵਾਰ ਦੀ ਕਨਸੈਪਟ ਵੀ ਨਹੀਂ ਕਾਰਗਰ, ਤਾਂ ਵਿੱਚ ਵਿਚਾਲੇ ਉਹ ਵੀ ਨਹੀਂ ਕਾਰਗਰ। ਕਾਰਗਰ ਹੈਗਾ ਵੀ ਸਾਰੇ ਚੀਜ਼ਾਂ ਇੱਕ ਬੈਲੈਂਸ ਰੱਖਿਆ ਜਾਵੇ, ਜਿੱਥੇ ਤਲਵਾਰ ਦੀ ਲੋੜ ਹੈ ਉੱਥੇ ਤਲਵਾਰ ਵੀ ਚੱਕੀ ਜਾਵੇ, ਥੋੜ੍ਹਾ ਡਰ ਵੀ ਹੋਣਾ ਚਾਹੀਦਾ, ਅਤੇ ਉਹਦੇ ਨਾਲ ਕਲਮ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ। ਕਲਮ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਰੀਚ ਆਊਟ ਹੋ ਸਕਦੇ ਹਾਂ ਦੁਨੀਆ ਦੇ ਵਿੱਚ ਇੱਧਰ ਉੱਧਰ, ਅਤੇ ਉਸ ਤੋਂ ਬਾਅਦ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਬਹੁਤ ਚਾਹੀਦੀ ਆ। ਅੱਜ ਕੱਲ੍ਹ ਜਿੱਦਾਂ ਆ ਗਿਆ ਜ਼ਮਾਨਾ ਆਪਣਾ, ਤੁਸੀਂ ਪ੍ਰਜੈਂਟ ਕਰ ਸਕਦੇ ਹਾਂ, ਉਹ ਵੀ ਕਲਮ ਜਾਂ ਪੇਪਰ ਵਰਕ ਉਹੀ ਹੁੰਦਾ ਆ ਉਹ। ਅਤੇ ਇਹ ਜਿਹੜੀ ਤੁਸੀਂ ਗੱਲ ਕਹੀ ਸੀ ਕਿ ਜੇ ਤੁਸੀਂ ਸਤਨਾਮ ਵਾਹਿਗੁਰੂ, ਜਿੱਦਾਂ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ, ਜਿੱਦਾਂ ਪਰਮਾਤਮਾ ਦਾ ਨਾਂ ਲਈ ਜਾਓ, ਸਾਧੇ ਬਣੇ ਰਹੋ, ਤਾਂ ਉਹਦੇ ਨਾਲ ਕੀ ਹੁੰਦਾ, ਲੋਕ ਤੁਹਾਡੀ ਪ੍ਰੋਪਰਟੀ ਵੀ ਮੰਨ ਲੈਂਦੇ ਆ, ਤੁਹਾਡੇ ਕਬਜ਼ੇ ਵੀ ਕਰ ਲੈਂਦੇ ਤੁਹਾਡੇ 'ਤੇ। ਉਸ ਵੇਲੇ ਤੁਹਾਨੂੰ ਥੋੜ੍ਹੀ ਤਾਕਤ ਵੀ ਦਿਖਾਉਣੀ ਚਾਹੀਦੀ ਆ, ਤੁਹਾਨੂੰ ਖੜ੍ਹਨਾ ਵੀ ਚਾਹੀਦਾ ਆਪਣੇ ਰਾਈਟਸ ਦੇ ਲਈ। ਜਿੱਦਾਂ ਤੁਸੀਂ ਕਿਹਾ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਮੀਡੀਆ ਆ, ਬਹੁਤ ਸਾਰੇ 95% ਮੀਡੀਆ ਜਿਹੜਾ ਵਿਕ ਗਿਆ ਹੋ ਗਿਆ, ਲੇਕਿਨ ਪੰਜਾਬ ਦੇ ਵਿੱਚ ਕਈ ਇੱਦਾਂ ਦੇ ਸ਼ਹਿਨਾਜ਼ ਰਾਈਟਰਸ ਆ, ਬੁਲਾਰੇ ਆ, ਪੋਡਕਾਸਟਰ ਆ, ਜਿਹੜੇ ਕੁਛ TV ਚਲਾਉਂਦੇ ਆ, ਜਿਨ੍ਹਾਂ ਨੇ ਇਹ ਐਗਜ਼ਾਮਪਲਾਂ ਦਿੱਤੀਆਂ ਆ ਕਿ ਕਿਸੇ ਤਰ੍ਹਾਂ ਵੀ ਤਲਵਾਰ ਲਟਕਦੀ ਹੋਵੇ, ਗੋਲੀ ਚੱਲਦੀ ਹੋਵੇ, ਉਹਨਾਂ ਨੂੰ ਫੜਿਆ ਜਾਂਦਾ ਹੋਵੇ, ਉਹਦੇ ਵਿਚਾਲੇ ਖੜ ਕੇ ਉਹ ਸਰਕਾਰ ਦੇ ਖਿਲਾਫ਼ ਬੋਲਦੇ ਆ। ਉਹ ਸਰਕਾਰ ਦੇ ਖਿਲਾਫ਼ ਨਹੀਂ ਬੋਲਦੇ, ਉਹ ਲੋਕ ਪੱਖੀ ਜਿਹੜਾ ਪੱਖ ਆ ਉਹਨੂੰ ਰੱਖਣ ਵਿੱਚ ਕਾਮਯਾਬ ਹੁੰਦੇ ਆ, ਅਤੇ ਉਹਨਾਂ ਦੇ ਨਾਲ ਲੋਕ ਫਿਰ ਜ਼ਿਆਦਾ ਜੁੜਦੇ ਆ। ਮੈਨੂੰ ਤਾਂ ਲੱਗਦਾ ਵੀ ਉਹਨਾਂ ਨੂੰ, ਸਾਨੂੰ ਸਾਰਿਆਂ ਨੂੰ, NRI ਨੂੰ, ਪੰਜਾਬ ਦੇ ਲੋਕਾਂ ਨੂੰ, ਸਾਨੂੰ ਉਹਨਾਂ ਨੂੰ ਸਲਾਮ ਕਰਨੀ ਚਾਹੀਦੀ, ਜਿਹੜੇ 5-7 ਜਿਹੜੇ ਯੰਗਸਟਰਸ ਆ ਬੰਦੇ ਆ, ਉਹਨਾਂ ਦੇ ਵਿੱਚ ਕਈ ਦੂਜੇ ਵੀ ਆ, ਯੰਗਸਟਰਸ ਨਹੀਂ, ਕਈ ਓਲਡ ਬਲੱਡ ਵੀ ਆ, ਜਿਹੜਾ ਕਿ ਡਟ ਕੇ ਖੜਦੇ ਆ ਸਰਕਾਰ ਦੇ ਖਿਲਾਫ਼, ਸੱਚੀ ਗੱਲ ਕਰਦੇ ਆ, ਠੀਕ ਗੱਲ ਕਰਦੇ, ਜਿਹੜੀ ਪੰਜਾਬ ਨੂੰ ਚਾਹੀਦੀ ਉਹ ਗੱਲ ਕੀਤੀ ਜਾਂਦੀ ਆ। ਲੇਕਿਨ ਉਸ ਤੋਂ ਇਲਾਵਾ ਕਈ ਤਲਵੇ ਚੱਟ ਵੀ ਆ, ਬਹੁਤ ਸਾਰੇ ਤਲਵੇ ਚੱਟ ਆ, ਜਿਹਨਾਂ ਨੇ ਐਡਸ ਲੈਣੀਆਂ ਹੁੰਦੀਆਂ, ਆਪਣੀ ਪੈਸਾ ਕਮਾਉਣਾ ਹੁੰਦਾ, ਅਮੀਰ ਬਣਨਾ ਹੁੰਦਾ, ਉਹਨਾਂ ਨੂੰ ਇਹ ਨਹੀਂ ਹੈ ਪੰਜਾਬ ਦੇ ਨਾਲ ਕੀ ਆ, ਦੇਸ਼ ਦੇ ਨਾਲ ਕੀ ਆ, ਉਹਨਾਂ ਨੂੰ ਤਾਂ ਆਪਣੇ ਪਾਰਟੀ ਦੇ ਨਾਲ, ਜਿਹੜਾ ਉਹਨਾਂ ਨੂੰ ਪੈਸਾ ਦੇਣ ਦਾ, ਜਿਹੜਾ ਐਡ ਦੇਣ ਦਾ, ਉਹਦੇ ਨਾਲ ਖੜਦੇ ਆ। ਮੈਂ ਇਸ ਗੱਲ ਦੇ ਨਾਲ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਇੱਕ ਕੰਮ ਅਮਨਦੀਪ, ਮੈਂ ਤੁਹਾਨੂੰ ਇੰਟਰਵਿਊ ਭੇਜੀ ਸੀ ਰੋਬਟ AI ਡੋਗ, ਉਹ ਜੇ ਤੁਸੀਂ ਚਲਾ ਦਿਓ ਤਾਂ ਉਹ ਥੋੜਾ ਜਿਹਾ ਸ਼ੁਕਰ ਵੀ ਹੋ ਜਾਊਗਾ ਇਸ।
ਨਹੀਂ ਉਹ ਚਲਾ ਨਹੀਂ ਸਕਦੇ, ਕਾਪੀਰਾਈਟ ਦਾ ਇਸ਼ੂ ਹੈ। ਉਹ ਨਾ ਮੈਂ ਤੁਹਾਨੂੰ ਦੱਸਦਾ, ਜਿਹੜੀ ਇਹੀ ਗੱਲ ਆਪਾਂ ਕੰਟੀਨਿਊ ਥੋੜ੍ਹੀ ਹੋਰ ਰੱਖ ਲੈਂਦੇ ਹਾਂ ਕਿ ਬੈਲੈਂਸ ਜਿਹੜਾ ਆ, ਦਰਸ਼ਨ ਮੰਗ ਟਾਕਣ ਲੈ ਗਿਆ ਸੀਗਾ, ਓਲਡ ਇਜ ਨਹੀਂ ਮਤਲਬ ਨਵੇਂ, ਯੰਗ ਬਲੱਡ ਦੀ ਸਮੱਸਿਆ ਵੀ ਤੁਹਾਨੂੰ ਦੱਸਦੀ ਆ ਕਿ ਉਹ ਫਿਰ ਆਪਣੇ ਆਪ ਨੂੰ ਨਾ ਇੱਕ ਸਰਕਲ, ਕਿਉਂਕਿ ਐਕਸਪੀਰੀਅੰਸ ਹੁੰਦਾ ਨਹੀਂ ਅਤੇ ਉਹਨਾਂ ਦੀ ਇਨਫਾਈਟਿੰਗ ਇੰਨੀ ਵੱਧ ਜਾਂਦੀ ਆ ਅਤੇ ਉਹ ਸਾਰੀ ਔਰਗਨਾਈਜੇਸ਼ਨ ਦਾ ਫਿਰ ਕੰਮ ਖਰਾਬੇ ਵੱਲ ਨੂੰ ਚੱਲ ਪੈਂਦਾ। ਜਿਹੜਾ ਬੈਸਟ ਜਿਹੜਾ ਸਿਸਟਮ ਮੈਂ ਦੇਖਿਆ ਜਿੰਨੇ ਕੁ ਵੀ ਮੈਂ ਜਾਣਦਾ ਹਾਂ, ਉਹ ਹੈਗਾ ਆ ਕਿ ਜਿਹੜਾ ਬੈਲੈਂਸਡ ਪ੍ਰਬੰਧਕ ਹੋਣੇ ਚਾਹੀਦੇ ਆ ਜਾਂ ਸ਼ਾਸਨ ਹੋਣਾ ਚਾਹੀਦਾ, ਉਹਦੇ ਵਿੱਚ ਇੱਕ ਪ੍ਰਬੰਧਕ ਕਮੇਟੀ ਦੇ ਵਿੱਚ ਜਾਂ ਪ੍ਰਬੰਧਕਾਂ ਦੇ ਵਿੱਚ ਘੱਟੋ ਘੱਟ 2 ਸੀਨੀਅਰ, ਜਿਹਨੂੰ ਓਲਡੀਜ਼ ਵੀ ਕਹਿ ਸਕਦੇ ਹਾਂ, ਐਕਸਪੀਰੀਅੰਸਡ ਸੀਨੀਅਰ ਐਕਸਪੀਰੀਅੰਸਡ ਬੰਦੇ ਹੋਣੇ ਚਾਹੀਦੇ ਆ, ਅਤੇ ਜਿਹੜੇ ਬਾਕੀ ਆ ਉਹ ਯੰਗ ਹੋਣੇ ਚਾਹੀਦੇ, ਕੰਮ ਵਾਲੇ ਪ੍ਰੋਫੈਸ਼ਨਲ ਜਿਹੜੇ ਕਰ ਸਕਣ। ਠੀਕ ਹੈ, ਹੁਣ 2 ਜਿਹੜੇ ਆ ਉਹ ਇੱਕ ਤੁਸੀਂ ਆ ਇੱਕ ਮੈਂ ਆ, ਆਪਾਂ ਤਾਂ ਹੈਗੇ ਹੀ ਹੈ।
ਇੰਨਾ ਨਾ ਕਹੋ, ਕਿਤੇ ਚੱਕੇ ਨਾ ਲੈਣ ਸਾਨੂੰ ਇੰਡੀਆ ਗਿਆ ਨੂੰ। ਜੇ ਤੁਸੀਂ ਫੋਟੋ ਚਲਾ ਨਹੀਂ ਸਕਦੇ ਵੀਡੀਓ, ਤਾਂ ਉਹਦੀ ਫੋਟੋ ਹੀ ਦਿਖਾ ਦਿਓ ਅਸੀਂ ਇੰਟਰਵਿਊ।
ਉਹ ਮੈਂ ਦਿਖਾ ਤਾਂ ਦਿੰਦਾ ਆ ਤੇ
ਦਿਖਾ ਦਿਓ ਮਨ ਜੀ।
ਉਹ ਨਾ ਅਸਲ 'ਚ ਉਹ ਹੈਗਾ ਉਹ ਬਾਂਦਰ ਜਿਹੜਾ ਕਰਦਾ ਹੁੰਦਾ ਕੁੱਤੇ ਦੀ ਇੰਟਰਵਿਊ, ਉਹ ਕੁੱਤੇ ਦਾ ਨਾਮ ਪਤਾ ਕੀ ਆ? ਡੋਗੇਸ਼ ਬਾਈ।
ਡੋਗੇਸ਼ ਬਾਈ ਅੱਛਾ, ਪਹਿਲਾਂ ਵੀ ਆਉਂਦੀ ਹੈ ਸੀਰੀਅਲ, ਮੈਂ ਅੱਜ ਪਹਿਲੀ ਵਾਰ ਦੇਖੀ, ਮੈਨੂੰ ਕਿਸੇ ਨੇ ਭੇਜੀ ਹੈ, ਡਾਕਟਰ ਸਾਹਿਬ ਨੇ ਭੇਜੀ ਹੈ।
ਉਹ ਤਾਂ ਕਹਿੰਦੇ ਵੀ ਜਿਹੜਾ ਕੁੱਤੇ ਆ ਨਾ, ਕੁੱਤਿਆਂ ਨੇ ਅੰਦੋਲਨ ਸ਼ੁਰੂ ਕੀਤਾ ਹੈ ਭਾਰਤ ਦੇ ਵਿੱਚ, ਵੀ ਜਿਹੜੇ ਅਸੀਂ ਵਿਰੋਧ ਕਰਦੇ ਹਾਂ, ਜਿਹੜੇ AI ਡੋਗਸ ਆਏ ਚਾਈਨਾ ਨੇ ਬਣਾਏ ਆ, ਗਲਗੋਟੀਆ ਯੂਨੀਵਰਸਿਟੀ ਵਾਲੇ ਲੈ ਕੇ ਆਏ ਆ, ਵੀ ਭਾਰਤ ਛੋਡੋ ਅੰਦੋਲਨ, AI ਡੋਗ ਭਾਰਤ ਛੋਡੋ ਅੰਦੋਲਨ, ਵੀ ਉਹ ਕੁੱਤੇ ਜਿਹੜੇ ਆ ਅਸੀਂ ਦੇਸ਼ 'ਚ ਆਉਣ ਨਹੀਂ ਦੇਣੇ। ਇਹ ਇੱਦਾਂ ਹੀ ਹੈ ਜਿੱਦਾਂ ਗੋਰਿਆਂ ਦਾ ਰਾਜ ਹੋਇਆ, ਇੱਦਾਂ AI ਕੁੱਤਿਆਂ ਰਾਜ। ਉਹ ਚਲਾਣਾ ਜਿਹੜਾ ਨਾ ਇਹ ਬੜਾ ਕਾਰ ਮੰਗ ਰਹੀ ਆ, ਤੇ ਉਹ ਜਦ ਨਵੇਂ ਨਵੇਂ ਕੰਪਿਊਟਰ ਆਏ ਤਾਂ ਅਸੀਂ, ਮੈਂ ਨਵੇਂ ਸ਼ਹਿਰ ਨਾ ਪਹਿਲਾ ਕੰਪਿਊਟਰ ਸੈਂਟਰ ਖੁੱਲ੍ਹਿਆ ਅਤੇ ਉਹਦੇ ਪਹਿਲੇ ਬੈਚ ਦੇ ਵਿੱਚ ਹੀ ਸਾਡੇ ਮੇਰੇ ਦੋਸਤ ਅਤੇ ਅਸੀਂ ਦਾਖਲਾ ਲੈ ਲਿਆ। ਅਸੀਂ 2-3 ਸਾਲ ਉੱਥੇ ਕੰਪਿਊਟਰ ਸਿੱਖਿਆ ਸਾਰਾ, ਹੈ ਨਾ, ਮਤਲਬ ਨਾਲ ਨਾਲ ਪੜ੍ਹੇ ਵੀ ਖੇਡੇ ਵੀ, ਅਤੇ ਜਦੋਂ ਨਾ ਫਿਰ ਅਸੀਂ ਅਜੇ ਇੰਡੀਆ ਹੀ ਸੀਗੇ, ਇੱਧਰ ਨੂੰ ਆਉਣਾ ਸੀਗਾ, ਸਾਡਾ ਫਾਈਲ ਲੱਗ ਗਈ ਅਤੇ ਇੱਧਰ ਨਾ ਮੇਰੀ ਮੰਗਣੀ ਹੋ ਗਈ।
ਅੱਛਾ,
ਕੁੜੀ ਵਾਲਿਆਂ ਨੂੰ ਪਤਾ ਲੱਗਿਆ ਵੀ ਮੁੰਡਾ ਮਤਲਬ ਪਟਿਆਲੇ ਪੜ੍ਹਦਾ ਆ,
ਅਤੇ
ਨਹੀਂ ਚਲੋ ਪਟਿਆਲੇ ਪੜ੍ਹਦਾ ਆ, ਸੋਹਣਾ ਤਾਂ ਚਲੋ ਸੋਹਣਾ ਵੀ ਹੋਊਗਾ, ਮਤਲਬ ਉਹਨਾਂ ਨੂੰ ਇਹ ਪਤਾ ਲੱਗਿਆ, ਖਬਰ ਮਿਲੀ ਵੀ ਮੁੰਡਾ ਕੰਪਿਊਟਰ ਸਿੱਖਦਾ, ਵੀ ਮੁੰਡੇ ਨੇ ਕੰਪਿਊਟਰ ਸਿੱਖਿਆ ਹੈ ਨਾ। ਅਤੇ ਉੱਧਰ ਮੇਰੀ ਵਾਈਫ ਦੇ ਸਾਈਡ ਉੱਧਰ ਮਤਲਬ ਪ੍ਰੈਸ਼ਰ ਵੱਧ ਗਿਆ, ਵੀ ਮੁੰਡਾ ਤਾਂ ਮਾਡਰਨ ਹੈ, ਬਈ ਮੁੰਡਾ ਪਟਿਆਲੇ ਪੜ੍ਹਦਾ ਆ, ਮੁੰਡੇ ਨੇ ਕੰਪਿਊਟਰ ਵੀ ਸਿੱਖਿਆ ਆ, ਅਤੇ ਉੱਥੇ ਵੀ ਘਰੇ ਗੱਲਾਂ ਚੱਲਣ ਲੱਗ ਗਈਆਂ, ਸਿੱਖਣਾ ਚਾਹੀਦਾ, ਕੰਪਿਊਟਰ ਵੀ ਸਿੱਖ ਲਾ, ਮੇਰੀ ਸੱਸ ਕਰੀ ਜਾਵੇ ਤੂੰ ਵੀ ਸਿੱਖ ਲਾ, ਉਹ ਵੀ ਕਹੀ ਜਾਂਦੀ ਮੈਂ ਵੀ ਸਿੱਖਣਾ ਆ, ਹੈ ਨਾ ਕੰਪਿਊਟਰ। ਉਹ ਮੇਰੇ ਸਹੁਰਾ ਸਾਹਿਬ ਮੰਨਣ ਨਾ, ਤੈਂ ਕਿਆ ਕਰਨਾ ਆ, ਇੱਦਾਂ ਕਿਆ ਕਰਨਾ ਆ, ਕਿਉਂਕਿ ਉਹਨਾਂ ਦੇ ਹੁਣ ਕਹਿਣ ਤੋਂ ਬਿਨਾਂ ਦਾ ਪਤਾ ਨਹੀਂ ਸੀ ਝੁੱਲ ਸਕਦਾ। ਅਤੇ ਉਹ ਨਾ ਉਹ ਕਹਿੰਦੇ ਵੀ ਉਹਨੇ ਤਾਂ ਮੰਨਣਾ ਆ ਵੀ ਦਾਦੀ ਤੋਂ ਕਹਾਓ ਵੀ ਵੀ ਕੰਪਿਊਟਰ ਸਿੱਖਣਾ ਆ ਕੁੜੀ ਨੇ, ਅਤੇ ਉਹਨੂੰ ਕਨਵਿੰਸ ਕਰ ਲਿਆ ਦਾਦੀ ਨੂੰ ਵੀ ਤੈਂ ਡੈਡੀ ਨੂੰ ਕਹਿਣਾ ਆ ਵੀ ਪਾ ਲੇ ਵੀ ਇਹਨੂੰ ਮਤਲਬ ਕੰਪਿਊਟਰ ਸਿੱਖ ਲੈਣ ਦੇ। ਉਹ ਕਹਿ ਉਹਨੀ ਸਲਾਹ ਬਣਾ ਲਈ ਬੀਬੀਆਂ ਨੇ, ਉਹ ਕਹਿੰਦੀ ਵੀ ਮੈਂ ਇੱਦਾਂ ਥੋੜ੍ਹੋ ਕਹੂੰਗੀ, ਮੈਂ ਅਸੀਂ ਬੈਠਾਂਗੇ, ਤੂੰ ਗੱਲ ਛੇੜ ਲਈ ਵੀ ਮੈਂ ਸਿੱਖਣਾ, ਮੈਂ ਤੈਨੂੰ ਕਹਿ ਦਊਂਗਾ, ਮੈਂ ਤੈਨੂੰ
ਬੈਕਗ੍ਰਾਉਂਡ ਬਣਾਉਣੀ ਪੈਣੀ ਆ,
ਆਹੋ
ਇੱਕ
ਬੈਕਗ੍ਰਾਉਂਡ,
ਸਕ੍ਰਿਪਟ ਲਿਖਣੀ ਪੈਣੀ, ਸਕ੍ਰਿਪਟ ਕ੍ਰੀਏਟ ਕਰਕੇ ਉਹਦੇ ਵਿੱਚ ਦਾ ਕਰੈਕਟਰ ਫਿੱਟ ਕਰਦੇ ਹੁੰਦੇ ਨਾ,
ਆਹੋ
ਉਹਦੇ ਵਿੱਚ ਡਾਇਲੋਗ ਫਿੱਟ ਕਰੂਗੇ ਉਹ
ਹਾਂ
ਤੁਹਾਡੇ ਸਰਾ ਸਾਹਿਬ।
ਹਾਂ ਉਹ ਅਸਲ 'ਚ ਕੀ ਆ, ਉਹ ਮਸੀਂ ਤਾਂ ਲਾਇਸੈਂਸ ਲਿਆ ਸੀਗਾ ਪਹਿਲਾਂ ਕਾਰ ਦਾ, ਮਤਲਬ ਉਹ 6 ਕੁ ਮਹੀਨੇ ਪਹਿਲਾਂ ਮਤਲਬ ਚਲਾ ਚਲਾ ਕੇ, ਕਿਉਂ ਪਹਾੜੀ ਏਰੀਆ ਉਹ ਫਿਰ ਕਾਰ ਸਿਖਾ ਲਈ ਹੈ ਨਾ, ਫਿਰ ਉਹ ਲਾਇਸੈਂਸ ਲੈ ਲਿਆ, ਮਿਲ ਗਿਆ, ਬੜੀ ਖੁਸ਼ੀ ਹੋਈ, ਫਿਰ ਆਉਣ ਜਾਣ ਲੱਗ ਪਏ, ਸ਼ੋਪਿੰਗ ਆਪੇ ਬੀਬੀਆਂ ਜਾਣ ਲੱਗ ਪਈਆਂ, ਉਹ ਗੱਲ ਸ਼ੁਰੂ ਹੋ ਗਈ ਜੀ ਵੀ ਕੰਪਿਊਟਰ ਸਿੱਖਣਾ ਜੀ। ਕਹਿੰਦੇ ਫਿਰ ਉਹ ਕਹਿੰਦੀ ਦਾਦੀ ਕਹਿੰਦੀ ਵੀ ਸਿੱਖਦਾ, ਕਹਿੰਦੇ ਕਹਿੰਦੇ ਕਹਿੰਦੀ ਡੈਡੀ ਨਹੀਂ ਮੰਨਦਾ। ਤਾਂ ਉਹ ਕਹਿੰਦੀ ਪਾਲ ਹੈਂ ਤੂੰ ਕਿਤੇ ਬਾਹਰ ਨਹੀਂ, ਹੋਰ ਨਹੀਂ ਕਿਤੇ ਸਿੱਖਣ ਜਾਣ ਦੇਣਾ, ਤੂੰ ਹੀ ਸਿਖਾ ਦੇ, ਐਵੇਂ ਕਿਤੇ ਇਕੱਲੀ ਚਲਾਊਗੀ ਕਿਤੇ ਵੱਜੂਗਾ ਕਾਸੀ 'ਚ, ਤੂੰ ਨਾਲ ਬਹਿ ਜਾ ਕਰ। ਉਹ ਕਹਿੰਦਾ ਬੀਬੀ ਜੇ ਤੈਨੂੰ ਨਹੀਂ ਪਤਾ ਹੁੰਦਾ ਕਿਉਂ ਕਹਿੰਦੇ ਕਰਦੀ ਹੁੰਦੀ ਆ, ਤੁਸੀਂ ਸਲਾਹ ਬਣਾਈਏ, ਪਤਾ ਤੈਨੂੰ ਹੈ ਨਹੀਂ।
ਵਿਚਾਰ ਵਟਾਂਦਰੇ ਤੋਂ ਜਿੱਦਾਂ ਤੁਸੀਂ ਕਿਹਾ ਆ, ਤੁਹਾਡੇ ਸਹੁਰਾ ਸਾਹਿਬ ਦਾ ਜਿਹੜਾ ਰੋਲ ਆ, ਜਿੱਦਾਂ ਪਰਿਵਾਰ ਦੇ ਵਿੱਚ ਰੋਲ ਆ, ਜਿੱਦਾਂ ਕੋਈ ਨੋਵਲ ਪੜ੍ਹੋ ਨਾ ਤੁਸੀਂ, ਜਾਂ ਕੋਈ ਨੋਵਲ ਪੜ੍ਹੋ, ਜਾਂ ਕੋਈ ਸਟੋਰੀ ਪੜ੍ਹੋ, ਜਾਂ ਕੋਈ ਫਿਲਮ ਦੇਖੋ ਜਾਂ ਸੁਣੋ, ਉਹਦੇ ਵਿੱਚ ਤੁਸੀਂ ਕਰੈਕਟਰ ਜਿਹੜਾ ਹੁੰਦਾ ਨਾ ਉਹਦੀ ਐਨਾਲਿਸਿਸ ਕਰਨੀ ਹੁੰਦੀ ਹੈ, ਕਰੈਕਟਰ ਦਾ ਸੁਭਾਅ ਕਿੱਦਾਂ ਦਾ ਆ ਜਿਹੜਾ ਮੇਨ ਕਰੈਕਟਰ ਆ। ਮੈਨੂੰ ਤਾਂ ਤੁਹਾਡੇ ਸਹੁਰੇ ਸਾਹਿਬ ਦਾ ਕਰੈਕਟਰ ਦਾ ਸੁਭਾਅ ਜਿਹੜਾ ਸਹੁਰੇ ਸਾਹਿਬ ਦਾ ਟਰੰਪ ਵਰਗਾ ਲੱਗਦਾ।
ਸਹੀ ਪਕੜੇ, ਸਹੀ ਪਕੜੇ।
ਨਹੀਂ ਇੱਦਾਂ ਬੰਦੇ ਚਾਹੀਦੇ ਆ, ਇੱਦਾਂ ਫੈਮਲੀਆਂ ਦੇ ਵਿੱਚ ਜਿਹੜੇ ਕੜਕ ਬੰਦੇ ਹੁੰਦੇ ਆ ਨਾ, ਜਿੱਦਾਂ ਸੋਸਾਇਟੀ ਦੇ ਵਿੱਚ ਹੀ ਕੜਕ ਲੀਡਰ ਹੁੰਦੇ ਆ, ਕੜਕ ਬੰਦੇ ਹੁੰਦੇ ਆ ਜਿਹੜੇ ਕਿ ਸਮਾਜ ਨੂੰ ਬੈਲੈਂਸ ਰੱਖ ਸਕਣ। ਜੇ ਇੱਦਾਂ ਦੇ ਬੰਦੇ ਸੰਸਾਰ ਦੇ ਵਿੱਚ ਨਾ ਹੋਣ, ਪਾਵਰਫੁੱਲ, ਜਿਹੜੇ ਡਿਸੀਜਨ ਲੈ ਸਕਦੇ ਆ, ਦਬਕਾ ਮਾਰ ਸਕਦੇ ਆ, ਤਾਂ ਛੋਟੇ ਛੋਟੇ ਬੰਦੇ, ਛੋਟੇ ਛੋਟੇ ਦੇਸ਼, ਛੋਟੇ ਛੋਟੀਆਂ ਕਮੇਟੀਆਂ ਲੜ ਲੜ ਕੇ ਮਰ ਜਾਣ,
ਭਾਜੀ ਇੱਥੇ ਆਉਣੇ,
ਕਰਕੇ ਬੈਲੈਂਸ ਬਣਿਆ ਰਹਿੰਦਾ।
ਇੱਥੇ ਆਉਣੇ ਗੱਲਬਾਤ, ਪਰ ਆਪਾਂ ਪਹਿਲਾਂ ਸੁਨੇਹੇ ਲੈ ਲਈਏ। ਸਾਡੇ ਨਾਲ ਭੁਪਿੰਦਰ ਜੰਡੂ ਜੀ ਜੁੜੇ ਸਨ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਈਮੇਲ ਦੇ ਜ਼ਰੀਏ। ਹਰਜਿੰਦਰ ਸਿੰਘ ਘੁੰਮਣ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਪਰਮਾਤਮਾ ਕਹਿੰਦੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਅਤੇ ਉਹਨਾਂ ਦੇ ਹੋਰ ਵੀ ਮੈਸੇਜ ਆਏ, ਕਹਿੰਦੇ ਕਿ ਪੰਜਾਬ ਵਾਲਿਆਂ ਨੂੰ NRI ਪਿਆਰੇ ਨਹੀਂ ਲੱਗਦੇ, ਉਹਨਾਂ ਨੂੰ NRI ਦਾ ਪੈਸਾ ਪਿਆਰਾ ਲੱਗਦਾ ਹੈ ਜੀ।
ਬਿਲਕੁਲ ਇਹੀ ਤਾਂ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ, ਉਹਨ ਉਹਨ ਪਿਆਰੀ ਲੱਗਦੀ ਆ,
ਹਾਂਜੀ
ਇਹ ਪੈਸਾ ਕਹਿੰਦੇ ਅਸੀਂ ਉਹਨੂੰ ਕਹਿੰਦੇ ਹਾਂ।
ਅਤੇ ਉਹ ਪਰਚੀਆਂ ਬਾਰੇ ਵੀ ਕਹਿੰਦੇ ਨੇ ਕਿ ਪਰਚੀਆਂ ਵਿੱਚ ਵੀ ਹੇਰਾ ਫੇਰੀ ਹੁੰਦੀ ਹੈ ਜੀ, ਇੱਕ ਇੱਕ ਹੀ ਨਾਂ ਕਈ ਵਾਰੀ ਲਿਖ ਦਿੰਦੇ ਨੇ ਪਰਚੀਆਂ ਦੇ ਵਿੱਚ, ਕਹਿੰਦੇ ਇਹ ਵੀ ਗੱਲ ਆ, ਇਹ ਵੀ ਗੱਲ ਆ ਜਾਂਦੀ ਆ,
ਇਹ ਤਾਂ ਬਹੁਤ ਮਸ਼ਹੂਰ ਗੱਲ ਆ,
ਮਸ਼ਹੂਰ ਗੱਲ।
ਕੋਈ ਨਾਂ
ਅੱਛਾ
ਹੁੰਦਾ ਉਹੀ ਆ ਜਾਂਦਾ।
ਹਾਂ ਅਤੇ ਦੂਜੀ ਗੱਲ ਜਿਹੜੀ ਸੀਗੀ, ਅਤੇ ਉਹ ਸੀਗਾ ਬਲਵਿੰਦਰ ਚਾਹਲ, ਕਹਿੰਦੇ ਨੇ ਕਿ ਫ੍ਰੀ ਰੈਡੀਕਲਸ ਬਹੁਤ ਪੈਦਾ ਹੋ ਗਏ ਹਨ, ਮਿਲ ਕੇ ਕੰਮ ਨਹੀਂ ਕਰਦੇ, ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਨੇ, ਇੱਕ ਨਾਰਦ ਮੁਨੀ ਦੀ ਔਲਾਦ ਇੱਧਰ ਦੀ ਉੱਧਰ ਕਰਨ ਵਾਲੇ ਤੂੰ ਤੂੰ ਮੈਂ ਕਰਵਾ ਦਿੰਦੇ ਨੇ। ਕਲਯੁਗ ਹੈ ਭਾਈ, ਕਲਯੁਗ। ਬਿਲਕੁਲ ਸਹੀ ਗੱਲ,
ਨਹੀਂ ਨਹੀਂ ਠੀਕ ਹੈ ਇਹਨਾਂ ਦੀ ਗੱਲ। ਇਹ ਜਿਹੜੇ ਨਾਰਦ ਮੁਨੀ ਟਾਈਪ ਬੰਦੇ ਹੁੰਦੇ ਨਾ, ਇਹ ਇਹ ਵੀ ਸਮਾਜ ਦੇ ਵਿੱਚ ਚਾਹੀਦੇ ਆ, ਬੈਲੈਂਸ ਬਣਾਉਣ ਦੇ, ਇਹਨਾਂ ਦੀ ਵੀ ਲੋੜ ਆ।
ਭਾਜੀ ਤੁਸੀਂ
ਬਿਲਕੁਲ ਠੀਕ ਹੈ,
ਚਾਹੀਦੇ
ਤੁਸੀਂ ਕਹਿੰਦੇ ਆ, ਇੱਕ ਮਿਲਗੋਭਾ ਹੋਣਾ ਚਾਹੀਦਾ, ਹਰ ਚੀਜ਼ ਹੋਣੀ ਚਾਹੀਦੀ ਸਮਾਜ ਦੇ ਵਿੱਚ ਬੈਲੈਂਸ ਬਣਾਉਣ ਦੇ ਲਈ। ਨਾਰਦ ਮੁਨੀ ਵੀ ਚਾਹੀਦੇ, ਬਹਾਦਰ ਲੋਕ ਵੀ ਚਾਹੀਦੇ ਆ, ਕਲਮਧਾਰੀ ਵੀ ਚਾਹੀਦੇ ਆ, ਤੇ ਟਰੰਪ ਵਰਗੇ ਜਾਂਬਾਜ਼ ਵੀ ਚਾਹੀਦੇ।
ਉਹ ਤੁਸੀਂ ਮੰਨ ਲਓ ਹੁਣ ਤੁਸੀਂ ਟਰੰਪ ਦੀ ਸਾਈਡ ਲੈਣੀ, ਮੈਨੂੰ ਪਤਾ ਹੈ। ਚਲੋ
ਨਹੀਂ, ਮੈਂ ਟਰੰਪ ਦੀ ਸਾਈਡ ਨਹੀਂ ਲੈਂਦਾ, ਮੈਂ ਟਰੰਪ ਦੀ ਸਾਈਡ, ਮੈਂ ਜਾਂਬਾਜ਼ ਜਿਹੜੇ ਵਧੀਆ ਤਾਕਤਵਰ ਮਸਲ ਪੀਪਲ ਹੁੰਦੇ ਨੇ, ਮਸਲ ਹੈਵਿੰਗ ਗ੍ਰੇਟ ਮਸਲ, ਉਹਦੀ ਗੱਲ ਕਰਦਾ।
ਅਤੇ ਹਰਕੀਰਤ ਸਿੰਘ ਸੰਧਰ ਹਾਂ ਜੀ ਜੁੜੇ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਵੈਸੇ ਰਾਜ ਲਾਂਬਾ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਲਖਵਿੰਦਰ ਭਾਅ ਜੀ ਕਹਿੰਦੇ ਨੇ ਕਿ ਭਾਅ ਜੀ ਮੈਨੂੰ ਲੱਗਦਾ ਕਿ ਭਗਵੰਤ ਮਾਨ ਹੋ ਸਕਦਾ ਬਗਾਵਤ ਕਰਕੇ ਪੰਜਾਬ ਆਪ ਆਦਮੀ ਪਾਰਟੀ ਬਣਾ ਲਵੇ, ਕਿਉਂਕਿ ਦਿੱਲੀ ਨੇ ਉਹਦੇ ਹੱਥ ਬੰਨੇ ਹੋਏ ਨੇ ਅਤੇ ਪੰਜਾਬ ਦੇ ਲੋਕ ਉਸਨੂੰ ਚਾਹੁੰਦੇ ਨੇ, ਪਰ ਦਿੱਲੀ ਆਮ ਆਦਮੀ ਪਾਰਟੀ ਉਹਦੇ ਨਾਲ ਨਹੀਂ ਹੈਗੀ। ਇਹ ਤਾਂ ਮਤਲਬ ਠੀਕ ਹੈ,
ਠੀਕ ਹੈ।
ਇਹ ਤਾਂ ਅਸੀਂ ਇਹ ਤਾਂ ਭਾਅ ਜੀ ਅਸੀਂ ਇਲੈਕਸ਼ਨਾਂ ਦੇ ਬਾਅਦ ਹੀ ਗੱਲ ਕਹੀ ਸੀਗੀ, ਪਤਾ ਲੱਗ ਗਿਆ ਸੀ ਵੀ ਮੈਜੋਰਟੀ ਮੇਨ ਵਰਕ ਤਾਂ ਪੰਜਾਬ 'ਚ ਹੋਇਆ ਆ, ਆਮ ਆਦਮੀ ਪਾਰਟੀ ਤਾਂ ਆਪਣਾ ਵਕਾਰ ਗਵਾ ਚੁੱਕੀ ਆ,
ਪੰਜਾਬ ਦੀ ਪਾਰਟੀ
ਆ, ਉਹ ਤਾਂ ਡੈਡ ਆ, ਉਹ ਇਹਨਾਂ
ਦੀ ਪਾਰਟੀ ਨਹੀਂ ਹੈ, ਪੰਜਾਬ ਜਿਹਦਾ ਸੰਗਠਨ ਹੋਇਆ।
ਹਾਂ ਇਹਨਾਂ ਨੂੰ ਹੁਣ ਪੋਲੀਟੀਕਲੀ ਭਗਵੰਤ ਮਾਨ ਨੂੰ ਇੰਡੀਪੈਂਡੈਂਟ ਹੋ ਜਾਣਾ ਚਾਹੀਦਾ, ਉਹ ਦਿੱਲੀ ਦਾ ਗਾਜ ਕਿਉਂ ਆਪਣੇ ਸਿਰ 'ਤੇ ਉਹ ਰਖਵਾਉਂਦੇ ਆ, ਕਿਉਂ ਉਹਨੂੰ ਹੈਲੀਕਾਪਟਰ ਦਿੰਦੇ ਨੇ, ਕਿਉਂ ਉਹਨੂੰ ਸਾਰਾ ਕੁਝ ਦਿੰਦੇ ਨੇ, ਹੈ ਨਾ
ਨਹੀਂ ਨਹੀਂ
ਤੇ
ਅਮਨਦੀਪ, ਜੇ ਭਗਵੰਤਮਾਨ ਨੇ ਜਿਤਨਾ ਇੱਕੋ ਹੀ ਕੰਮ ਕਰੇ, ਇੱਕ ਤਾਂ ਐਡਾ ਬੰਦ ਕਰ ਦੇਵੇ, ਇੱਕ ਇਹਨਾਂ ਤਿੰਨ ਚਾਰ ਜੇ ਪੰਜ ਨਾ ਘੁੰਮਦੇ ਇਹਨਾਂ ਨੂੰ ਫੜ ਕੇ ਅੰਦਰ ਦੇ ਦੇਵੇ, ਲੈ ਨਹੀਂ ਗੱਲ ਬਣ ਗਈ ਉਹਦੀ, ਚੀਫ ਮਿਨਿਸਟਰ ਪੱਕਾ,
ਨਹੀਂ
ਜੇ
ਭਾਜੀ
ਨਾ ਵੀ ਲਓ ਤਾਂ ਮੈਜੋਰਟੀ ਆਪੋਜੀਸ਼ਨ 'ਚ ਆ ਜਾਓ।
ਕੋਈ ਐਡਾ ਬੰਦ ਕਰਨ ਦੀ ਲੋੜ ਨਹੀਂ, ਉਹ ਤਾਂ ਵੈਸੇ ਹੀ ਕਰ ਦੇਣੀ ਚਾਹੀਦੀਆਂ, ਕਿਸੇ ਨੂੰ ਅੰਦਰ ਦੇਣ ਦੀ ਲੋੜ ਨਹੀਂ। ਆ ਜਿੱਦਾਂ ਭਾਜੀ ਨੇ ਕਿਹਾ, ਲਖਵਿੰਦਰ ਭਾਜੀ ਨੇ ਆਪਣੀ ਪਾਰਟੀ ਡਿਕਲੇਅਰ ਕਰ ਦੇਵੇ ਪਿਆ ਸੀ, ਉਹਨਾਂ ਨਾਤਾ ਤੋੜਿਆ, ਪੰਜਾਬ ਦੀ ਇੰਡੀਪੈਂਡੈਂਟ ਪਾਰਟੀ ਹੈ ਜੀ, ਕੰਮ ਖਤਮ। ਠੀਕ ਹੈ ਨਾ?
ਇਹ ਵੀ ਠੀਕ ਹੈ ਗੱਲ
ਹਾਂ।
ਇਹਨਾਂ ਦੀ।
ਅਤੇ ਇੱਧਰ ਪਾਰਟੀਬਾਜ਼ੀ ਦੀ ਗੱਲ ਕਰੀਏ ਤਾਂ ਭਾਜੀ ਨੇ ਕਿਹਾ, ਕਹਿੰਦੇ ਸਹੁਰਾ ਸਾਹਿਬ ਬਾਰੇ ਬੋਲਣ ਤੋਂ ਪਹਿਲਾਂ ਸੋਚ ਲਓ। ਨਹੀਂ ਨਹੀਂ ਮੈਂ ਤਾਂ ਸਿਫਤ ਹੀ ਕੀਤੀ ਹੈ ਜੀ ਉਹਨਾਂ ਦੀ। ਅਤੇ
ਉਹਨਾਂ ਨੂੰ ਬਲਵਾਨ ਹੀ ਸਾਬਤ ਕੀਤਾ,
ਹਾਂ ਉਹ ਹੁਣ
ਬਲਵਾਨ ਆ।
ਸਤਨਾਮ ਸਿੰਘ ਹੁਣੀ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ। ਕਹਿੰਦੇ ਟਰੰਪ ਨੇ ਅਟੈਕ ਕਰਤਾ ਇਰਾਨ 'ਤੇ, ਇਹਦੇ ਬਾਰੇ ਕੀ ਖਿਆਲ ਹੈ? ਤੁਸੀਂ ਥੋੜ੍ਹਾ ਲੇਟ ਸ਼ਾਇਦ ਜੁਆਇਨ ਕੀਤਾ, ਤੁਸੀਂ ਮੇਰਾ ਪਹਿਲਾਂ ਵਿਊ ਦੇਖ ਸਕਦੇ ਹੋ, ਇੱਥੇ ਹੀ ਕੀਤਾ ਸੀ। ਪਰ ਆਪਾਂ ਥੋੜ੍ਹੀ ਜਿਹੀ ਹੁਣ ਕਰੀਏ ਗੱਲ ਵੀ, ਜਿੱਦਾਂ ਹੁਣ ਟਰੰਪ ਹੈ ਨਾ, ਹੁਣ ਮੈਨੂੰ ਨਾ ਇੱਕ ਗੱਲ ਸਾਰੀ ਦੁਨੀਆ ਨੂੰ ਨਹੀਂ ਚੰਗੀ ਲੱਗੀ। ਪਿਛਲੀ ਵਾਰੀ ਵੀ ਨੈਗੋਸ਼ੀਏਸ਼ਨ ਚੱਲਦੀ ਸੀ, ਮਤਲਬ ਦੋ ਵਾਰਤਾਲਾਪ ਚੱਲਦਾ ਆ, ਸ਼ਾਂਤੀ ਹੋਣ ਲੱਗੀ ਤਾਂ ਹਮਲਾ ਕਰਤਾ। ਇਸ ਵਾਰੀ ਵੀ ਇੱਦਾਂ ਹੀ ਕੀਤਾ ਕਿ ਸ਼ਾਂਤੀ ਹੋਣ ਲੱਗੀ ਅਤੇ ਉੱਧਰ ਵਾਰਤਾਲਾਪ ਕਰੇ, ਵਾਰਤਾਲਾਪ ਦੇ ਦੌਰਾਨ ਮਤਲਬ ਬੰਬ ਸਿੱਟਤੇ। ਮਤਲਬ ਕਿੱਧਰ ਨੂੰ ਜਾ ਰਿਹਾ?
ਨਹੀਂ ਅਮਨਦੀਪ, ਕਿਸੇ ਪਾਸੇ ਨਹੀਂ ਜਾ ਰਿਹਾ, ਕੋਈ ਜੱਗੋ ਤੇਰਵੀਂ ਗੱਲ ਨਹੀਂ ਹੋਈ, ਇਹ ਪਹਿਲੀ ਵਾਰ ਤੋਂ ਹੋਇਆ,
ਪਹਿਲੀ ਵਾਰੀ ਨਹੀਂ।
ਪਹਿਲੀ ਵਾਰ ਨਹੀਂ ਹੋਇਆ, ਇਹ ਹੁੰਦਾ ਰਹਿੰਦਾ ਆ, ਹੁੰਦਾ ਰਿਹਾ ਆ, ਹੁੰਦਾ ਹੁੰਦਾ ਇਸ ਵੇਲੇ ਤੇ ਹੁੰਦਾ ਰਹੂਗਾ ਵੀ, ਮੇਰੇ ਖਿਆਲ ਦੇ ਵਿੱਚ ਭਵਿੱਖ ਦੇ ਵਿੱਚ ਵੀ। ਜਿੱਦਾਂ ਹੁਣ ਬੈਲੈਂਸ ਆਫ ਪਾਵਰ ਬਣਾਉਣ ਦੇ ਲਈ, ਜਿੱਦਾਂ ਹੁਣ ਸਰੀਰ ਦੇ ਵਿੱਚ ਜਿਹੜੇ ਤੁਹਾਡੇ ਕੈਮੀਕਲ ਆ ਉਹਦੇ ਇਮਬੈਲੈਂਸ ਹੋ ਜਾਂਦੇ ਆ, ਉੱਥੇ ਚੱਲਦੇ ਆ, ਉਹਨੂੰ ਬੈਲੈਂਸ ਬਣਾਉਣ ਦੇ ਲਈ ਪਰਮਾਤਮਾ ਨੇ ਇੱਦਾਂ ਦੇ ਕੈਮੀਕਲ, ਸਟਰੋਂਗ ਕੈਮੀਕਲ ਬਣਾਏ ਹੁੰਦੇ ਆ, ਜਿਹੜੇ ਡਾਢੇ ਹੁੰਦੇ ਆ, ਉਹ ਜਿਹੜੇ ਮਾੜੇ ਕੈਮੀਕਲ ਹੁੰਦੇ, ਜਿਹੜਾ ਵੀਕ ਕੈਮੀਕਲ ਹੁੰਦੇ, ਨੋਰਮਲ ਕੈਮੀਕਲ ਹੁੰਦੇ, ਉਹਨਾਂ ਤੇ ਕਬਜ਼ਾ ਕਰਕੇ ਇੱਕ ਤਰ੍ਹਾਂ ਦੇ ਬੈਲੈਂਸ ਬਣਾਉਣ ਦੇ ਪੇਟ ਦੇ ਵਿੱਚ, ਕਿ ਬੰਦਾ ਤੰਦਰੁਸਤ ਹੋ ਜਾਂਦਾ, ਸੋਹਣਾ ਹੋ ਜਾਂਦਾ, ਕਿਸੇ ਵੇਲੇ ਉਹ ਖਰਾਬ ਵੀ ਹੋ ਜਾਂਦੇ ਆ। ਇਸੇ ਤਰ੍ਹਾਂ
ਉਹ ਫਿਰ
ਦੁਨੀਆਂ ਦੇ ਵਿੱਚ,
ਸ਼ਾਮ ਨੂੰ ਠੀਕ ਵੀ ਕਰ ਲਈ।
ਹਾਂਜੀ, ਠੀਕ ਵੀ ਕਰ ਲੈਂਦੇ ਆ। ਇਸੇ ਤਰ੍ਹਾਂ ਜਿਹੜੀ ਦੁਨੀਆਂ ਦੇ ਵਿੱਚ ਆ ਨਾ, ਉਹ ਡਾਢਿਆਂ ਦੀ ਲੋੜ ਹੁੰਦੀ ਆ। ਜੇ ਦੁਨੀਆਂ ਦੀ ਗੱਲ ਛੱਡੋ, ਸਮਾਜ ਦੇ ਵਿੱਚ, ਫੈਮਿਲੀ ਦੇ ਵਿੱਚ, ਦੇਸ਼ ਦੇ ਵਿੱਚ, ਰਾਜ ਦੇ ਵਿੱਚ, ਆਪਣੇ ਸੰਗਠਨਾਂ ਦੇ ਵਿੱਚ ਡਾਢਿਆਂ ਦੀ ਲੋੜ ਹੁੰਦੀ ਆ। ਡਾਢੇ ਕੀ ਕਰਦੇ ਆ, ਕਈ ਡਾਢੇ ਚੰਗੇ ਹੁੰਦੇ ਆ, ਉਹਨਾਂ ਦੇ ਮਸਲ ਬੜੇ ਸਟਰੋਂਗ ਹੁੰਦੇ ਆ, ਉਹ ਬੈਲੈਂਸ ਬਣਾ ਕੇ ਰੱਖਦੇ ਆ। ਜੇ ਇੱਦਾਂ ਦੀ ਗੱਲ ਨਾ ਹੋਵੇ ਤਾਂ ਛੋਟੇ ਛੋਟੇ ਲੋਕ, ਛੋਟੇ ਛੋਟੇ ਕੰਟਰੀ, ਛੋਟੇ ਛੋਟੀਆਂ ਕਮਿਊਨਿਟੀਆਂ ਆਪਸ ਵਿੱਚ ਲਹੂ ਲੁਹਾਨ ਹੋ ਕੇ ਮਰ ਜਾਣ। ਜੇ ਇਹਨਾਂ ਦਾ ਡਰ ਨਾ ਹੋਵੇ ਡਾਢਿਆਂ ਦਾ, ਉਹ ਪਰਮਾਤਮਾ ਨੇ ਪੈਦਾ ਕੀਤਾ ਹੁੰਦਾ ਉਹਨਾਂ ਨੂੰ, ਉਹ ਬਣਾ ਕੇ ਰੱਖਣ ਨੂੰ, ਇਸ ਸੰਸਾਰ ਨੂੰ ਕਾਬੂ ਵੀ ਕਰਕੇ ਰੱਖਣਾ। ਨਹੀਂ ਤਾਂ ਜਿੱਦਾਂ ਜਿੱਦਾਂ ਲੋਕਾਂ ਕੋਲ ਜਨਰੇਸ਼ਨ ਪੈਸਾ ਆਈ ਜਾਂਦਾ, ਪੈਸਾ ਜਨਰੇਟ ਹੋਈ ਜਾਂਦਾ, ਸਾਧਨ ਜਨਰੇਟ ਹੋਈ ਜਾਂਦੇ ਆ, ਇਹ ਤਾਂ ਇੱਕ ਦੂਜੇ ਨੂੰ ਰਹਿਣ ਨਾ ਦੇਣ ਜੇ ਕਿਸੇ ਦਾ ਡਰ ਨਾ ਹੋਵੇ। ਇਸ ਕੰਟੈਕਸਟ ਤੇ ਮੈਂ ਕਹਿੰਦਾ, ਜਿਹੜਾ ਅਮੈਰੀਕਾ ਆ ਉਹਨੂੰ ਉੱਦਾਂ ਹੀ ਨਹੀਂ, ਸਾਰੇ ਸੰਸਾਰ ਦਾ ਸਰਪੰਚ ਕਿਹਾ ਜਾਂਦਾ, ਉਹਦੀ ਕੋਈ ਸ਼ਕਤੀ ਆ, ਉਹ ਡਰਾ ਕੇ ਰੱਖਦਾ ਲੋਕਾਂ ਨੂੰ। ਜੇ ਕੋਈ ਬੰਦਾ ਇੱਧਰ ਉੱਧਰ ਹੋਣ ਦੀ ਕੋਸ਼ਿਸ਼ ਕੀਤੇ, ਬੈਲੈਂਸ ਬਣਾਉਣ ਦੇ ਉਹਨੂੰ ਪਾਵਰ ਵੀ ਯੂਜ਼ ਕਰਨੀ ਪੈਂਦੀ ਹੈ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਇਰਾਨ 'ਤੇ ਜਿਹੜਾ ਹਮਲਾ ਹੋਇਆ ਜਾਂ ਇਜ਼ਰਾਈਲ ਨੇ ਉਹ ਠੀਕ ਆ, ਮੈਂ ਇਨ ਜਨਰਲ ਕੰਟੈਕਸਟ ਗੱਲ ਕਰਦਾ। ਜੇ ਤੁਸੀਂ ਕੁਛ ਇਨ ਫਰੰਟ ਆਫ ਗਰੁੱਪ ਗੱਲ ਕਰਨੀ ਹੋਵੇ ਤਾਂ ਉਹ ਡਿਪਲੋਮੈਟਿਕ ਗੱਲ ਇੱਦਾਂ ਹੀ ਕੀਤੀ ਜਾ ਸਕਦੀ ਆ, ਕਿਸੇ ਦਾ ਨਾਂ ਲਏ ਬਗੈਰ, ਕਿ ਇਹ ਜਿਹੜੇ ਚੀਜ਼ਾਂ ਆ ਨਾ ਹੁੰਦੀਆਂ ਆ ਕੰਟਰੋਲ ਕਰਨ ਦੇ ਲਈ, ਇਹ ਹੋਣਾ ਚਾਹੀਦਾ ਆ, ਤਾਂ ਹੁੰਦਾ ਵੀ ਆ, ਹੁੰਦਾ ਰਿਹਾ ਵੀ ਆ, ਹੁੰਦਾ ਰਹੂਗਾ ਵੀ।
ਭਾਜੀ
ਇਸ ਕੰਟੈਕਸਟ ਦੇ ਵਿੱਚ ਮੈਂ
ਨਹੀਂ,
ਗੱਲ
ਦੇਖੋ
ਕਰਦਾ, ਤੁਸੀਂ ਕੀ ਕਹੋਗੇ?
ਨਹੀਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਲੜਾਈ ਹੈ ਉਹਦੇ ਰੂਲ ਹੋਣੇ ਚਾਹੀਦੇ ਆ। ਹੁਣ ਇਰਾਨ ਨੇ ਪਿਛਲੀ ਵਾਰੀ ਹਮਲਾ ਕੀਤਾ ਮੁੜ ਕੇ, ਮਤਲਬ ਇਜ਼ਰਾਈਲ 'ਤੇ, ਉਹਨਾਂ ਨੇ ਫੌਜੀ ਟਿਕਾਣੇ ਤਬਾਹ ਕੀਤੇ। ਪਰ ਜਿਹੜਾ ਜਿਹੜਾ ਇਜ਼ਰਾਈਲ 'ਤੇ ਅਮਰੀਕਾ ਨੇ ਹਮਲਾ ਕੀਤਾ, ਉਹ ਗਾਜ਼ਾ 'ਚ ਕੀ ਕੀਤਾ? ਲੋਕ ਮਾਰੇ ਉਹਨਾਂ ਨੇ, ਆਮ ਲੋਕ ਮਾਰੇ, ਹਸਪਤਾਲ, ਸਕੂਲ, ਸਾਰੇ। ਇਹ ਤਾਂ ਜੱਗ ਜ਼ਾਹਰ ਹੈ ਨਾ। ਹੁਣ ਜਿਹੜਾ ਰਾਤੀ ਵੀ ਹਮਲਾ ਹੋਇਆ, ਉਹਦੇ ਵਿੱਚ ਵੀ ਸਕੂਲ 'ਚ 80-90 ਕਿਉਂ ਕਰਦੇ ਨੇ? ਮਤਲਬ ਜੰਗ ਜਿਹੜੀ ਆ ਫੌਜੀਆਂ 'ਚ ਹੋਣੀ ਚਾਹੀਦੀ ਆ, ਫੌਜੀ ਉਹਨਾਂ ਦੇ ਫੌਜੀ ਟਿਕਾਣਿਆਂ 'ਤੇ ਕਰੇ, ਉਹਨਾਂ ਦੇ ਕਾਰਨ ਇਹ ਲੜਾਈ ਲੜਨ। ਹੁਣ ਇੱਧਰ ਕਹਿੰਦੇ ਵੀ ਡਬਈ ਜਿਹੜਾ ਆ, ਡਬਈ ਬਹੁਤ ਸੇਫ ਸਿਟੀ ਇਨ ਦਾ ਵਰਲਡ। ਹੁਣ ਡਬਈ ਦੇ ਵਿੱਚ ਖਿਲਾਰਾ ਪਿਆ ਹੋਇਆ ਹੈ ਨਾ, ਅਤੇ ਲੋਕ ਹੁਣ ਕਹਿ ਰਹੇ ਨੇ ਜਿਹੜੇ ਡਬਈ 'ਚ ਇਨਵੈਸਟਮੈਂਟਾਂ ਕਰੀ ਬੈਠੇ ਨੇ, ਸੁਣ ਲਓ ਸਾਰੇ ਆਸਟ੍ਰੇਲੀਆ ਵਾਲੇ,
ਇੱਥੇ
ਜਾ ਜਾ ਕੇ ਤੁਹਾਨੂੰ ਵੀ ਅਸੀਂ ਪਲਾਟ ਲੈ ਕੇ ਦਿੰਦੇ ਸੀ ਡਬਈ 'ਚ, ਯਾਦ ਹੈ? ਤੁਸੀਂ ਲੈ ਆਉਣੀ, ਤੁਸੀਂ ਬੜਾ ਵਿਰੋਧ
ਇੱਥੇ ਵਾਲਾ ਪਾ ਦੇਣਾ ਸੀ ਡਬਈ
ਇੱਥੇ ਵਾਲਾ
ਵਾਲੀ,
ਪਕਾ ਕੇ
ਅਸੀਂ
ਤੁਹਾਡਾ ਜੀ,
ਤੜਕਦੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ,
ਤੁਹਾਨੂੰ ਡਬਈ ਅਸੀਂ ਭੇਜ ਰਹੇ ਸੀਗੇ, ਅਤੇ ਚਲੋ ਚੰਗਾ ਹੋਇਆ ਤੁਸੀਂ ਨਹੀਂ ਵੇਚਿਆ ਸਾਡੇ ਕਹਿਣ 'ਤੇ, ਵੀ ਜ਼ਰੂਰੀ ਨਹੀਂ ਹੁੰਦੀ ਗੱਲ ਮੰਨਣੀ ਹੁੰਦੀ ਆ। ਉਹ ਹੁਣ ਜਿਨ੍ਹਾਂ ਨੇ ਇੱਥੋਂ ਪੈਸੇ ਜਿਨ੍ਹਾਂ ਨੇ ਵਾਧੂ ਸੀਗੇ ਇਨਵੈਸਟਮੈਂਟ ਪ੍ਰੋਪਰਟੀ ਸੀ ਲੋਨ ਲੈ ਕੇ, ਉਹ ਤਾਂ ਵੈਸੇ ਮੇਰੇ ਅੰਕਲ ਹੈ ਇੱਕ ਪ੍ਰੀਤਮ ਸਿੰਘ ਹੁਣੀ ਮੈਲ ਸਿਡਨੀ ਸੋਰੀ ਬ੍ਰਿਸਬਨ, ਉਹ ਕਹਿੰਦੇ ਹੁੰਦੇ ਅਮਨ ਵੀ ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਨਾ ਉਹ ਤੁਹਾਡੇ 20 ਕਿਲੋਮੀਟਰ ਦੇ ਵਿੱਚ ਵਿੱਚ ਹੋਣੀ ਚਾਹੀਦੀ ਆ।
ਬਿਲਕੁਲ ਆਪਣੇ ਦੇਸ਼ ਵਿੱਚ ਐਟਲੀਸਟ ਹੋਣੀ
ਨਹੀਂ
ਚਾਹੀਦੀ ਆਪਣੇ ਸਟੇਟ
ਨਹੀਂ, ਉਹ ਦੇਸ਼ ਤਾਂ ਬਹੁਤ ਵੱਡੀ ਗੱਲ ਹੈ, ਉਹ ਕਹਿੰਦੇ ਵੀ ਤੁਹਾਡੇ ਡਰਾਈਵਿੰਗ ਰੇਂਜ ਦੇ ਵਿੱਚ ਹੋਣੀ ਚਾਹੀਦੀ ਆ 20 ਮਿੰਟ ਅੱਧੇ ਘੰਟੇ ਦੇ ਵਿੱਚ ਵਿੱਚ, ਤਾਂ ਕਿ ਤੁਸੀਂ ਉੱਥੇ ਪਹੁੰਚ ਸਕੋ, ਜਾ ਸਕੋ, ਦੇਖ ਸਕੋ, ਗੇੜਾ ਮਾਰ ਸਕੋ। ਉਹ ਤੋਂ ਬਾਅਦ ਕਹਿੰਦੇ ਆ ਵੀ ਉਹ ਇੱਕ ਟਾਈਮ 'ਤੇ ਆ ਜਾਂਦਾ ਵੀ ਤੁਸੀਂ ਜਾ ਨਹੀਂ ਸਕਦੇ ਰਿਮੋਟਲੀ, ਫਿਰ ਉਹਨੂੰ ਮੈਨੇਜ ਕਰਨਾ ਪੈਂਦਾ, ਉੱਥੇ ਫਿਰ ਕੁਤਾਹੀਆਂ ਹੁੰਦੀਆਂ ਨੇ। ਖੈਰ ਲੋਕਾਂ ਨੇ ਕੀ ਕੀਤਾ, ਆਸਟ੍ਰੇਲੀਆ ਦੇ ਨੇ ਬਹੁਤ ਸਾਰੇ ਰੀਅਲ ਸਟੇਟ ਏਜੰਟ ਖਾਸ ਕਰਕੇ ਬੀਬੀਆਂ ਡਬਈ ਦੇ ਵਿੱਚ ਇਨਵੈਸਟਮੈਂਟ ਕਰਾਉਣੀਆਂ, ਇੱਥੇ ਆ ਕੇ ਵੀਡੀਓ ਬਣਾਉਣੀਆਂ, ਉੱਥੇ ਵੀਡੀਓ ਬਣਾਉਣੀਆਂ, ਏਜੰਟ ਬਣੀਆਂ ਆ, ਬੱਲੇ ਬੱਲੇ ਕਰਾਈ ਜਾਂਦੀਆਂ, ਉਹ ਬੁਰਜ ਖਲੀਫਾ ਦਿਖਾਲੀ ਜਾਂਦੀਆਂ। ਚਨਾਮਤ ਭਾਜੀ ਗਏ ਹੈ ਨਾ, ਅਤੇ ਕਹਿੰਦੇ ਬਈ ਹੋਟਲ 'ਚ ਰਹੇ ਅਸੀਂ, ਕਹਿੰਦਾ ਉਹ ਕੋਈ ਮੁੰਡਾ ਉਹਨਾਂ ਨੂੰ ਕਹਿਣ ਲੱਗਾ, ਕਹਿੰਦਾ ਤੁਸੀਂ ਹੋਟਲ 'ਚ ਰਹੇ, ਕਹਿੰਦਾ ਅੱਛਾ, ਕਹਿੰਦਾ ਕੀ ਖਾਸੀਅਤ ਸੀ ਹੋਟਲ ਦੀ, ਕਹਿੰਦਾ ਭਾਜੀ ਹੋਟਲ ਦੀ ਬਾਰੀ 'ਚੋਂ ਨਾ ਬੁਰਜ ਖਲੀਫਾ ਦਿਸਦਾ ਸੀ।
ਅੱਛਾ
ਹਾਂ, ਕਹਿੰਦਾ ਅੱਛਾ ਬੁਰਜ ਖਲੀਫਾ ਦਿਸਦਾ ਸੀ। ਉਹ ਸਾਨੂੰ ਇੱਕ ਹੋਰ ਡਬਈ, ਕਹਿੰਦਾ ਉਹ ਤਾਂ ਗਏ ਨਹੀਂ ਸੀ ਡਬਈ, ਉਹ ਭਾਜੀ ਕਹਿੰਦੇ ਬੁਰਜ ਖਲੀਫਾ ਤਾਂ ਝੁੰਗੀ 'ਚੋਂ ਵੀ ਦਿਸਦਾ, ਇਹ ਕਹਿੰਦਾ ਕਿਹੜੀ ਬੜੀ ਗੱਲ, ਉਹ ਤਾਂ ਕਹਿੰਦੇ ਨਾਲ ਦੇ ਕੰਟਰੀ 'ਚੋਂ ਵੀ ਦਿਸਦਾ, ਐਡਾ ਉੱਚਾ, ਇਹ ਕਾਹਦੀ ਕੁਆਲੀਫਿਕੇਸ਼ਨ ਹੈ ਵੀ ਕਿਹਦੇ ਹੋਟਲ 'ਚ ਰਹੇ ਜੀ, ਉਹਦੀ ਤਾਕੀ 'ਚੋਂ ਬੁਰਜ ਖਲੀਫਾ ਦਿਸਦਾ ਸੀ। ਉਹ ਤਾਂ ਕਹਿੰਦਾ
ਜਨਾਬ ਭਾਜੀ ਦੀ ਮੈਂ ਵੀ ਗੱਲ ਸੁਣਾਉਣਾ,
ਅੱਛਾ
ਇੱਕ ਵਾਰੀ ਕਬੱਡੀ ਟੂਰਨਾਮੈਂਟ ਹਲੇ ਮੁੱਕ ਗਈ ਤੁਹਾਡੀ ਗੱਲ,
ਨਹੀਂ, ਅੱਛਾ
ਚੱਲ
ਉਹ ਉਹ ਫਿਰ ਉਹ ਨਾ ਡਬਈ ਦੇ ਵਿੱਚ ਅੱਜ ਇਹਨਾਂ ਨੇ ਘਰ ਲਏ ਹੋ ਆ, ਪਲਾਟ ਲਏ ਹੋ ਆ ਕਿਰਾਏ 'ਤੇ ਲੈਣਾ ਜੀ, ਪਹਿਲੀ ਗੱਲ ਤਾਂ ਮਹਿੰਗੇ ਆ, ਦੂਜੀ ਗੱਲ ਹੈ ਵੀ ਹੁਣ ਜਿਹੜੀ ਲੜਾਈ ਛਿੜਨੀ ਆ ਛਿੜ ਗਈ ਆ, ਉਹ ਡਬਈ ਦੇ ਵਿੱਚ ਵੀ ਬੰਬ ਡਿੱਗਦੇ ਆ, ਬਹਿਰੀਨ 'ਚ ਵੀ ਡਿੱਗਦੇ ਆ, ਕਤਰ 'ਚ ਵੀ ਡਿੱਗਦੇ ਆ, ਉਹਦੇ ਬਾਰੇ ਵੀ ਆਪਾਂ ਦੱਸਦੇ ਕਿਉਂ ਡਿੱਗਦੇ ਆ, ਕਿਉਂਕਿ 40 ਤੋਂ ਵੱਧ ਬੇਸ ਅਮਰੀਕਾ ਦੇ ਇਰਾਨ ਦੇ ਆਲੇ ਦੁਆਲੇ ਆ, ਅਤੇ ਉਹ ਸਾਰੇ ਰੇਂਜ ਦੇ ਵਿੱਚ ਹੈ। ਉਹਨੇ ਕੀ ਕੀਤਾ ਪਿਛਲੇ 2-3 ਮਹੀਨਿਆਂ ਤੋਂ ਉੱਥੋਂ ਆਪਣੀਆਂ ਮਿਜ਼ਾਈਲਾਂ ਵੀ ਚੱਕ ਲਈਆਂ, ਆਪਣੇ ਫੌਜੀ ਜਿਹੜੇ ਚੱਕ ਕੇ ਇਹਨਾਂ ਦੇਸ਼ਾਂ ਦੇ ਹੋਟਲਾਂ ਦੇ ਵਿੱਚ ਰੱਖੇ ਹੋਏ ਆ,
ਹਾਂਜੀ,
ਉਹਨਾਂ ਨੂੰ ਉੱਥੇ ਸਟੇਸ਼ਨ ਕੀਤਾ ਹੋਇਆ, ਹੋਟਲ ਪੱਕੇ ਹੀ ਕਿਰਾਏ 'ਤੇ ਲੈ ਲਏ ਆ, ਬਿਲਡਿੰਗਾਂ ਉਹ ਉੱਥੇ ਰਹਿ ਰਹੇ ਆ, ਔਰ ਇਹ ਇਰਾਨ ਨੂੰ ਪਤਾ ਆ, ਇਰਾਨ ਨੇ ਫੋਟੋਆਂ ਵੀ ਪਾਈਆਂ, ਵੀਡੀਓ ਵੀ ਪਾਈਆਂ ਵੀ ਸਾਨੂੰ ਪਤਾ ਤੁਹਾਡੇ ਫੌਜੀ ਇਹ ਬੇਸ 'ਚੋਂ ਨਿਕਲ ਕੇ ਕਿੱਥੇ ਕਿੱਥੇ ਰਹਿ ਰਹੇ ਆ, ਉਹਨਾਂ ਦੀ ਆਪਣੀ ਇੰਟੈਲੀਜੈਂਸ ਆ। ਸੋ ਉਹਨੇ ਕੀ ਕੀਤਾ, ਉਹ ਜਿਹੜੇ ਇਹ ਨਹੀਂ ਵੀ ਉਹ ਡਬਈ ਜਾਂ ਬਹਿਰੀਨ ਦੇ ਦੁਸ਼ਮਣ ਹੈ ਇਰਾਨ, ਹੈ ਨਾ, ਉਹਨਾਂ ਨੇ ਉਹਨਾਂ ਦੇ ਹੋਰ ਕੋਈ ਚੀਜ਼ ਨਹੀਂ ਢਾਈ, ਉਹਨਾਂ ਨੇ ਉਹ ਹੋਟਲ ਢਾਇਆ ਜਿੱਥੇ ਅਮਰੀਕਾ ਦੇ ਫੌਜੀ ਬੈਠੇ ਆ
ਜੀ,
ਉਹ ਅਟੈਕ ਕੀਤਾ ਆ, ਉੱਦਾਂ ਉਹਨਾਂ ਕੰਟਰੀਆਂ 'ਤੇ ਅਟੈਕ ਨਹੀਂ ਕੀਤਾ, ਉਹ ਤਾਂ ਉਹਨਾਂ ਦੇ ਫੌਜੀਆਂ
ਦੇ, ਇੱਕ ਗੱਲ ਵੀ ਬਣ ਜਿੱਦਾਂ ਕਹਿੰਦੇ ਪਿਆਰ ਤੇ ਲੜਾਈ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ,
ਉਹ ਨਹੀਂ
ਤੇ ਉਹਨਾਂ ਨੇ ਆਪਣੀ
ਨਹੀਂ
ਸਟ੍ਰੈਟਜੀ ਯੂਜ਼ ਕੀਤੀ
ਨਹੀਂ, ਜਾਇਜ਼ ਨਹੀਂ, ਉਹ ਤਾਂ ਸਾਰਾ ਜਾਇਜ਼ ਹੀ ਹੈ, ਕਿਉਂਕਿ ਦੇਖੋ ਨਾ ਜਿਹੜੇ ਇਰਾਨ ਦੇ ਉੱਤੇ ਅਟੈਕ ਕਰ ਰਹੇ ਨੇ ਅਮਰੀਕਾ ਦੇ ਇਜ਼ਰਾਈਲ, ਉਹਨਾਂ ਦੇ ਫੌਜੀ ਉਹਨਾਂ ਦੇਸ਼ਾਂ 'ਚ ਬੈਠੇ ਨੇ, ਉੱਥੋਂ ਮਿਜ਼ਾਈਲਾਂ ਛੱਡਦੇ ਨੇ, ਉੱਥੋਂ ਰਡਾਰ ਚਲਾਉਂਦੇ ਨੇ, ਉੱਥੋਂ ਓਪਰੇਟ ਕਰਦੇ ਨੇ, ਉੱਥੇ ਕਮਾਂਡ ਸੈਂਟਰ ਬਣਾਈ ਬੈਠੇ ਨੇ, ਉਹਨੀ ਕਮਾਂਡ ਸੈਂਟਰ ਦਾ ਢਾਣਾ ਹੀ ਢਾਣਾ ਆ, ਉਹ ਤਾਂ ਉਹਨਾਂ ਕੰਟਰੀਆਂ ਨੂੰ ਚਾਹੀਦਾ ਆ ਵੀ ਤੁਸੀਂ ਇਹਨਾਂ ਨੂੰ ਬਾਹਰ ਕਰੋ, ਵੀ ਭਾਈ ਸਾਡੇ ਦੇਸ਼ 'ਚ ਬੈਠ ਕੇ ਇਹ ਕੰਮ ਨਹੀਂ ਕਰਨਾ, ਉਹ ਕਰ ਨਹੀਂ ਸਕਦੇ,
ਕਰ ਨਹੀਂ ਸਕਦੇ,
ਉਹ ਕਰ ਨਹੀਂ ਸਕਦੇ, ਉਹ ਕਿਉਂਕਿ ਉਹਨਾਂ ਦੇ ਹਾਂ ਉਹਨਾਂ ਦੀਆਂ ਡੀਲਾਂ,
ਉਹ ਸਾਰੇ ਭਗਵੰਤ ਮਾਨ ਹੀ ਆ, ਜੇ ਉਹਨਾਂ ਨੇ ਉਹਨਾਂ ਦੇ ਖਿਲਾਫ ਅਮਰੀਕਾ ਦੇ ਖਿਲਾਫ ਬੋਲਿਆ, ਅਮਰੀਕਾ ਨੇ ਉੱਥੇ ਟੋਪਲ ਕਰ ਦੇਣੀ ਉਹਨਾਂ ਦੀ ਅਥਾਰਟੀ,
ਹੁਣ ਦੇਖੋ
ਬਿਠਾ
ਦੇਣਾ ਭਾਜੀ,
ਉਹਨਾਂ ਚਾਚਾ ਆ ਨਾ ਉਹਨੂੰ ਲਾ ਕੇ ਤਾਇਆ ਬਿਠਾ ਦੇਣਾ,
ਹੁਣ ਦੇਖੋ ਹੁਣ ਹੁਣ ਜਿਹੜੀ ਗੱਲਬਾਤ ਆਪਾਂ ਪਹਿਲਾਂ ਸਵੇਰੇ ਕੀਤੀ ਕੇਜਰੀਵਾਲ ਦੀ, ਕੇਜਰੀਵਾਲ ਦੀ ਵੀ ਬੀਜੇਪੀ ਦੇ MLA ਨੇ ਇਹ ਕਿਹਾ ਹੈ ਵੀ ਅਸੀਂ ਕੇਜਰੀਵਾਲ ਨੂੰ ਨੱਥ ਪਾ ਲਈ ਆ, ਉਹ ਵੀ ਅਸੀਂ ਅਨੈਲਿਸਿਸ ਕੀਤਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਰੋਕਣ ਵਾਸਤੇ ਉਹਦੇ ਨਾਲ ਡੀਲ ਹੋ ਗਈ, ਅਤੇ ਡੀਲ ਹੋਣ ਦੇ ਨਾਲ ਉਹਨੂੰ ਉਹ ਕੰਮ ਕਰਨੇ ਆ ਜਿਹੜੇ ਮਤਲਬ ਬੀਜੇਪੀ ਚਾਹੁੰਦੀ ਆ,
ਬੀਜੇਪੀ ਚਾਹੁੰਦੀ।
ਹੁਣ ਮੋਦੀ ਸਾਹਿਬ ਨਾਲ ਵੀ ਇਹ ਕੰਮ ਹੋਇਆ ਵੱਡੇ ਪੱਧਰ 'ਤੇ ਇੰਟਰਨੈਸ਼ਨਲ ਲੈਵਲ 'ਤੇ, ਜਿਹੜੇ ਮਤਲਬ ਬਹੁਤ ਸੂਝਵਾਨ ਚਿੰਤਕ ਨੇ ਉਹ ਗੱਲ ਪਤਾ ਕੀ ਕਰ ਰਹੇ ਨੇ, ਤੁਹਾਨੂੰ ਪਤਾ ਲੜਾਈ ਲੱਗਣ ਤੋਂ 3 ਦਿਨ ਪਹਿਲਾਂ ਇਜ਼ਰਾਈਲ ਜਾ ਕੇ ਆਏ ਨੇ ਮੋਦੀ ਸਾਹਿਬ।
ਹਾਂਜੀ ਗਏ ਆ,
ਗਏ ਹੈ ਨਾ, ਉੱਥੇ ਜਾ ਕੇ ਇਹਨਾਂ ਨੇ ਇੱਕ ਦੋ ਇਹੋ ਜਿਹੇ ਬਿਆਨ ਵੀ ਦਿੱਤੇ ਜਿਹੜੇ ਹਾਸੋਹੀਣੀ ਬਿਆਨ ਸੀ, ਜਿਹਦੇ ਵਿੱਚ ਕਿਹਾ ਇੰਡੀਆ ਇਜ਼ ਅਵਰ ਮਦਰਲੈਂਡ ਅਤੇ ਇਜ਼ਰਾਈਲ ਇਜ਼ ਫਾਦਰਲੈਂਡ। ਇਹ ਕਿਹੜੀ ਗੱਲ ਹੋ ਗਈ?
ਨਹੀਂ ਉਹਦੀ ਉਹਦੀ ਤਾਂ ਉੱਦਾਂ ਮਨਦੀਪ, ਮੈਂ ਤਾਂ ਮੋਦੀ ਸਾਹਿਬ ਦੇ ਨਾਲ ਉੱਦਾਂ ਇਸ ਗੱਲ 'ਤੇ ਸਹਿਮਤ ਹਾਂ ਕਿ ਇੰਡੀਆ ਇਜ਼ ਮਦਰਲੈਂਡ ਐਂਡ ਇਜ਼ਰਾਈਲ ਇਜ਼ ਦਾ ਫਾਦਰਲੈਂਡ, ਤਾਂ ਉਹ ਤਾਂ ਵੈਸੇ ਕੋਈ ਚਿੰਤਕ ਉੱਦਾਂ ਉੱਦਾਂ ਬਿਆਨ ਹੁੰਦੇ, ਉਹਦਾ ਕੋਈ ਐਕਚੁਅਲ ਮੀਨਿੰਗ ਨਹੀਂ ਹੁੰਦਾ, ਉਹ ਤਾਂ ਪੋਲੀਟੀਕਲ ਬਿਆਨ ਹੁੰਦੇ ਇੰਟਰਨੈਸ਼ਨਲ।
ਨਹੀਂ ਹੁੰਦਾ ਤਾਂ ਹੈ, ਉਹ ਫਾਦਰਲੈਂਡ ਕਿੱਦਾਂ ਹੋ ਗਿਆ, ਮਤਲਬ ਇੰਡੀਆ ਦਾ ਫਾਦਰਲੈਂਡ ਕਿੱਦਾਂ ਹੋ ਗਿਆ? ਉਹ
ਫਾਦਰਲੈਂਡ ਇੱਦਾਂ ਹੋਇਆ ਇੰਡੀਆ ਦਾ, ਉੱਥੇ ਹੈਗੇ ਗੋਰੇ ਲੋਕ, ਜਿੱਦਾਂ ਹੁਣ ਮਦਰਲੈਂਡ ਸਾਡੀ ਆਪਣੀ ਧਰਤੀ ਆ, ਸਾਡੇ ਇੱਥੇ ਰਾਜ ਕੀਤਾ ਗੋਰਿਆਂ ਨੇ ਬਹੁਤ ਦੇਰ ਤੱਕ, ਤੇ ਜਿਹੜਾ ਜਿਸ ਬੰਦੇ ਨੇ ਤੁਹਾਡੇ ਤੇ ਰਾਜ ਕੀਤਾ ਹੋਵੇ ਉਹਨੂੰ ਅਸੀਂ ਕਈ ਵਾਰੀ ਫਾਦਰ ਦਾ ਦਰਜਾ ਦੇ ਸਕਦੇ, ਇਸ ਕੰਟੈਕਸਟ ਤੇ ਸ਼ਾਇਦ ਕਿਹਾ ਹੋਵੇ।
ਭਾਜੀ ਪਹਿਲੀ ਗੱਲ ਤਾਂ ਇੰਡੀਆ ਜਿਹੜੀ ਆ, ਚਲੋ ਮਦਰਲੈਂਡ ਕਹਿ ਦਿੰਦਾ ਆਪਣੀ, ਹੈ ਨਾ, ਇਹ ਦੇਸ਼ ਹੈ। ਮੈਂ ਅੱਗੇ ਵੀ ਇੱਕ ਦਿਨ ਦੱਸਿਆ ਸੀ ਕਿ ਮਾਤਾ ਨਹੀਂ ਹੈਗੀ ਭਾਰਤ, ਭਾਰਤ ਪਿਤਾ ਆ। ਕਿਸੇ ਵੀ ਔਰਤ ਦਾ ਨਾ ਭਾਰਤ ਦੇ ਵਿੱਚ, ਮਤਲਬ ਇੰਡੀਆ ਦੇ ਵਿੱਚ ਕਿਸੇ ਵੀ ਔਰਤ ਦਾ ਅੱਜ ਤੱਕ ਨਾ ਭਾਰਤ ਨਹੀਂ ਹੋਇਆ, ਪਰ ਭਾਰਤ ਜਿਹੜੇ ਨੇ 3-4 ਹੋਏ ਨੇ, ਭਾਰਤ ਰਾਜਾ ਹੋਇਆ, ਭਾਰਤਰੀ ਰਾਜਾ ਹੋਇਆ, ਇਹ ਸਾਰੇ ਸਹਿਮਤ ਹੈ ਨਾ,
ਭਾਰਤ ਪਿਤਾ ਵੀ ਕਿਹਾ ਜਾ ਸਕਦਾ।
ਹਾਂ ਭਾਰਤ ਇਹ ਸਾਡਾ ਮਤਲਬ ਇਹ ਪਿਤਾ ਆ, ਰਾਈਟ, ਇਹ ਮੇਲ ਹੈ, ਅਤੇ ਇਹਨੂੰ ਫੀਮੇਲ ਪਤਾ ਨਹੀਂ ਕਿਹੜੇ ਮਾਤਾ ਕੇ ਮਾਲ ਨੇ ਬਣਾਇਆ ਆ, ਵੀ ਉਹਨੂੰ ਮਾਤਾ ਸਾੜੀ ਕੱਲ੍ਹੇ ਲਵਾ ਦਿੱਤੀ, ਹੈ ਨਾ, ਸੈਕਸ ਚੇਂਜ ਕੱਲ੍ਹੇ ਕਰਤਾ। ਇਹ ਤਾਂ ਇੱਕ ਪਹਿਲੇ 'ਚ ਆਪ ਇੱਕ ਬਹੁਤ ਵੱਡੀ ਕੁਤਾਹੀ ਆ, ਠੀਕ ਹੈ, ਫੋਰਸ।
ਜਿੱਦਾਂ ਹੁਣ ਬਾਈਕ ਆ, ਸਾਈਕਲ ਆ, ਉਹਨੂੰ ਅਸੀਂ ਹੀ ਕਹਿੰਦੇ ਹੁੰਦੇ ਸੀ, ਹੁਣ ਹੁਣ ਜਿਹੜੀ ਆ ਅੱਜ ਕੱਲ੍ਹ, ਤੁਹਾਡੀ ਸਾਈਕਲ ਕਿੱਥੇ ਗਈ ਆ? ਅੱਗੇ ਕਹਿੰਦੇ ਹੁੰਦੇ ਤੁਹਾਡਾ ਸਾਈਕਲ ਕਿੱਥੇ ਆ?
ਤੂੰ ਆਪਣੀ ਸਾਈਕਲ ਲੈ ਆ,
ਫੀਮੇਲੇ ਬਣਾਈ ਜਾਂਦੇ, ਕਈ ਗੱਲਾਂ ਫੀਮੇਲੇ ਬਣਾਤੀਆਂ, ਹੁਣ ਉਹ ਸਾਈਕਲ ਨੂੰ ਫੀਮੇਲ ਬਣਾਤਾ।
ਹੁਣ ਦੇਖੋ,
ਸਾਈਕਲ ਬੜੀ ਅੱਛੀ ਆ, ਸਾਈਕਲ ਅੱਛੀ ਨਹੀਂ ਹੁੰਦੀ, ਸਾਈਕਲ ਅੱਛਾ ਹੁੰਦਾ।
ਜਿਹੜੀ ਹੁਣ ਫਾਦਰਲੈਂਡ ਦੀ ਗੱਲ ਕਰੀਏ, ਠੀਕ ਹੈ, ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦਾ, ਮੈਂ ਅੱਗੇ ਸੁਣਾਈ ਵੀ ਸੀ ਗੱਲ। ਤੁਹਾਨੂੰ ਪਤਾ ਜਿਹੜੇ ਇਜ਼ਰਾਈਲ ਦੇ ਜੂ ਹੈ, ਠੀਕ ਹੈ, ਉਹ ਆਪਣਾ ਫਾਦਰਲੈਂਡ ਕਿਹਨੂੰ ਮੰਨਦੇ ਆ? ਜਿੱਦਾਂ ਹੁਣ ਤੁਹਾਡੇ ਜਿੱਦਾਂ ਤੁਹਾਡੇ ਜਠੇਰੇ ਆ, ਹਰੇਕ ਜਾਤ ਦੇ, ਹਰੇਕ ਕੌਮ ਦੇ, ਗੋਤਾਂ ਦੇ ਜਠੇਰੇ ਹੁੰਦੇ ਆ, ਠੀਕ ਹੈ ਨਾ, ਤੁਸੀਂ ਜਠੇਰਿਆਂ ਜਾਂਦੇ ਆ ਨਾ, ਉੱਥੇ ਦੀਵਾ ਕਰਦੇ ਆ, ਉੱਥੇ ਜਾਂਦੇ ਆ ਨਾ, ਸਾਰੇ ਆਲਮੋਸਟ ਸਾਰੇ ਜਾਂਦੇ ਆ, ਠੀਕ ਹੈ। ਤੁਹਾਨੂੰ ਪਤਾ ਇਜ਼ਰਾਈਲ ਵਾਲੇ ਕਿੱਥੇ ਦੀਵਾ ਜਗਾਉਣ ਆਉਂਦੇ ਆ?
ਨਹੀਂ ਮੈਨੂੰ ਪਤਾ ਨਹੀਂ, ਦੱਸੋ ਤੁਸੀਂ।
ਹਾਂ ਉਹ ਮੋਦੀ ਸਾਹਿਬ ਨੂੰ ਆਪਣੇ ਭਾਰਤੀ ਕਲਚਰ ਦੀ ਨੌਲੇਜ ਹੈ ਨਹੀਂ ਹਜੇ, ਇਹ ਜਿਹੜੇ ਸਾਡਾ ਭਾਈਚਾਰਾ ਹੈ ਨਾ, ਇਹ ਸਟੱਡੀ ਨਹੀਂ ਕਰਦਾ, ਇਹਨਾਂ ਨੂੰ ਪਤਾ ਨਹੀਂ। ਇਹ ਸਾਰੇ ਦੀਵਾ ਜਗਾਉਣ ਪੁਸ਼ਕਰ ਆਉਂਦੇ ਆ,
ਪੁਸ਼ਕਰ,
ਹਾਂ, ਜਿੱਥੇ ਦੁਨੀਆ ਦੇ ਵਿੱਚ ਸਿਰਫ ਇੱਕੋ ਹੀ ਮੰਦਰ ਹੈ, ਬ੍ਰਹਮਾ ਦਾ ਮੰਦਰ ਹੈ ਨਹੀਂ ਦੁਨੀਆ ਦੇ ਵਿੱਚ, ਕਿਤੇ ਵੀ ਬ੍ਰਹਮਾ ਦਾ ਮੰਦਰ ਨਹੀਂ, ਨਾ ਹਰੀ ਦਾ ਮੰਦਰ ਇੱਕੋ ਹੀ ਹੈ ਦਰਬਾਰ ਸਾਹਿਬ, ਹਰੀ ਦਾ ਮੰਦਰ ਨਹੀਂ ਹੋ ਸਕਦਾ ਕਿਉਂਕਿ ਉੱਥੇ ਕੋਈ ਮੂਰਤੀ ਨਹੀਂ ਸਥਾਪਿਤ ਹੋ ਸਕਦੀ, ਉੱਥੇ ਸ਼ਬਦ ਸਥਾਪਿਤ ਹੈ ਦਰਬਾਰ ਸਾਹਿਬ ਦੇ ਵਿੱਚ, ਤਾਂ ਉਹ ਹਰੀ ਦਾ ਮੰਦਰ ਬਣਦਾ ਹੈ। ਜੇ ਉੱਥੇ ਮੂਰਤੀ ਸਥਾਪਿਤ ਕਰਤੀ ਫਿਰ ਉਹ ਹਰੀ ਦੀ ਤਾਂ ਮੂਰਤੀ ਹੋ ਹੀ ਨਹੀਂ ਸਕਦੀ, ਹੈ ਨਾ। ਇਸੇ ਤਰ੍ਹਾਂ ਬ੍ਰਹਮਾ ਦਾ ਕਿਤੇ ਵੀ ਮੰਦਰ ਨਹੀਂ ਹੈਗਾ, ਇੱਕੋ ਥਾਂ ਮੰਦਰ ਹੈ, ਉਹ ਹੈਗਾ ਪੁਸ਼ਕਰ ਦੇ ਵਿੱਚ, ਰਾਜਸਥਾਨ ਦੇ ਵਿੱਚ, ਜੈਪੁਰ ਤੋਂ ਅੱਗੇ, ਹੈ ਨਾ। ਹੁਣ ਇਹਦੀ ਵੀ ਇੱਕ ਬਹੁਤ ਵੱਡੀ ਕਹਾਣੀ ਹੈ, ਮੈਂ ਸੁਣਾ ਸਕਦਾ, ਬੜੀ ਇੰਟਰਸਟਿੰਗ ਹੈ, ਪਰ ਮੈਂ ਸੁਣਾਉਣੀ ਨਹੀਂ ਹੈਗੀ।
ਇਹ ਵੀ ਨਾ ਵਾਅਦਾ ਕਰਿਓ ਅਸੀਂ ਪੁਸ਼ਕਰ ਜਾਣਾ ਹੈ, ਤੁਸੀਂ ਜਾਂਦੇ ਜੂੰਦੇ ਕਿਤੇ ਨਹੀਂ ਹੈ?
ਮੈਂ ਜਾਇਆ ਆ, ਪੁਸ਼ਕਰ ਹੈ ਨਾ, ਇੱਕ ਬਹੁਤ ਵੱਡਾ ਲੇਕ ਹੈ ਉੱਥੇ, ਠੀਕ ਹੈ, ਔਰ ਉਹਦੇ ਆਲੇ ਦੁਆਲੇ ਮੰਦਰ ਹੀ ਮੰਦਰ ਹੈ, ਪਤਾ ਨਹੀਂ ਕਿੰਨੇ, 300-400 ਮੰਦਰ, 1200 ਮੰਦਰ ਹੈ, ਸੋਰੀ 1200 ਤੋਂ ਉੱਤੇ ਮੰਦਰ ਹੈ।
ਹੁਣ ਤੁਸੀਂ ਇੱਥੇ ਲੇਕ ਨੂੰ ਬੰਦਾ ਬਣਾਤਾ,
ਨਹੀਂ
ਲੇਕ ਹੁੰਦੀ ਆ,
ਨਹੀਂ ਨਹੀਂ ਆ ਚਲੋ ਝੀਲ ਹੈਗੀ ਆ, ਮੈਂ ਅਸਲ 'ਚ ਕਹਿਣਾ ਛੱਪੜ ਚਾਹੁੰਦਾ ਸੀ ਵੀ ਛੱਪੜ ਹੁੰਦਾ ਆ, ਪਰ ਹੁਣ ਚਲੋ ਮੈਂ ਪੈਂਚਰ ਲਾ ਦਿੰਦਾ। ਖੈਰ ਐਨੀਵੇ, ਉਹ ਨਾ ਉੱਥੇ ਬ੍ਰਹਮਾ ਦਾ ਮੰਦਰ ਆ, ਅਤੇ ਜਿਹੜੇ ਮਿਡਲ ਈਸਟ ਵਾਲੇ ਆ ਉੱਥੇ, ਉਹ ਐਜ਼ ਏ ਜਠੇਰਿਆਂ ਮੰਗਰ ਆਉਂਦੇ, ਉਹ ਇਹ ਕਹਿੰਦੇ ਆ ਵੀ ਸਾਡਾ ਸੋਰਸ ਇਹ ਆ ਧਰਮ ਦਾ, ਐਬਰਾਹਮਿਕ ਰਿਲੀਜਨ ਹੈ ਨਾ, ਜਿਹੜੇ ਬ੍ਰਹਮੀ ਰਿਲੀਜਨ ਮਿਡਲ ਈਸਟ ਵਾਲੇ, ਉਹਨਾਂ ਦੀ ਜੜ ਜਿਹੜੀ ਆ ਉਹ ਪੁਸ਼ਕਰ ਮੰਨਦੇ ਆ, ਉੱਥੇ ਉਹ ਦੀਵਾ ਜਗਾਉਣ ਆਉਂਦੇ ਆ, ਮਤਲਬ ਉੱਥੇ ਮੱਥਾ ਟੇਕਣ ਆਉਂਦੇ ਆ। ਔਰ ਮੈਂ ਖੁਦ ਆਪਣੇ ਅੱਖੀਂ ਦੇਖੇ ਆ, ਬਹੁਤ ਸਾਰੇ ਇਜ਼ਰਾਈਲੀ ਜੂ ਉੱਥੇ, ਮੇਲਾ ਹੁੰਦਾ ਪੁਸ਼ਕਰ ਦਾ ਬੜਾ ਭਾਰਾ, ਉੱਥੇ ਘੋੜਿਆਂ ਦੀਆਂ ਮੰਡੀਆਂ, ਜਾਨਵਰਾਂ ਦੀਆਂ ਮੰਡੀਆਂ ਲੱਗਦੀਆਂ, ਇੱਕ ਮਹੀਨਾ ਮੇਲਾ ਚੱਲਦਾ ਉਹ, ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਮੇਲਾ ਉੱਥੇ। ਮਤਲਬ ਸਾਰਿਆਂ ਨਾਲੋਂ ਵੱਧ ਜਿਹੜੇ ਆ ਉਹ ਮਿਡਲ ਈਸਟ ਤੋਂ ਆਉਂਦੇ ਨੇ, ਠੀਕ ਹੈ। ਸੋ ਉਹਨਾਂ ਦਾ ਫਾਦਰਲੈਂਡ ਤਾਂ ਇੰਡੀਆ ਦੇ ਵਿੱਚ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੋਦੀ ਸਾਹਿਬ, ਮੋਦੀ ਸਾਹਿਬ ਉਹਨਾਂ ਨੂੰ ਫਾਦਰਲੈਂਡ ਕਿੱਦਾਂ ਸੱਦੀ ਜਾਂਦੇ, ਉਹਨਾਂ ਦੇ ਤਾਂ ਇੱਥੇ ਆ ਜਿੱਥੇ ਰੇ।
ਅਗਲੀ ਗੱਲ ਵੀ ਸੋਚਣ ਵਾਲੀ ਹੈ, ਵਿਚਾਰ ਕਰਨ ਵਾਲੀ ਹੈ। ਸਾਰਾ ਦਿਨ ਇੱਥੇ ਵਿਚਾਰ ਕਰਾਂਗੇ ਤੇ ਕੋਕ ਕਰਾਂਗੇ, ਅਗਲੇ ਪ੍ਰੋਗਰਾਮ ਦੇ ਵਿੱਚ ਇਹਨੂੰ ਕੰਟੀਨਿਊ ਰੱਖਾਂਗੇ। ਤੁਸੀਂ ਥੋੜ੍ਹਾ ਜਿਹਾ ਵਿਸ਼ਾ ਬਦਲ ਕੇ ਹੋਰ ਪਾਸੇ ਚਲੋ। ਅੱਛਾ ਇੱਕ ਗੱਲ,
ਨਹੀਂ ਨਹੀਂ ਵਿਸ਼ਾ ਵਿਸ਼ਾ ਤਾਂ ਇਹ ਹੈ ਵੀ ਟਿੱਪਣੀ ਵੀ ਆਈ ਹੈ ਨਾ, ਕਹਿੰਦੇ ਮੋਦੀ ਦਾ ਬਿਆਨ ਹਾਸੋ ਹੀਣਾ ਕੋਈ ਨਵੀਂ ਗੱਲ ਨਹੀਂ, ਉਹ ਤਾਂ ਪਿੰਡ ਵਾਲੀ ਸੱਤ ਵਿੱਚ ਬੈਠੇ ਅਮਲੀ ਵਾਂਗ ਛੱਡੀ ਜਾਂਦਾ।
ਇੱਦਾਂ ਇੱਦਾਂ ਤਾਂ ਨਹੀਂ ਕਿਹਾ ਜਾ ਸਕਦਾ।
ਨਹੀਂ ਨਹੀਂ ਨਾ 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 ਨਾ, ਮੈਂ ਤੁਹਾਡੇ ਨਾਲ ਸਹਿਮਤ, ਇੱਦਾਂ ਇਹ ਛੱਡ ਕੇ ਆਇਆ, ਇਹ ਛੱਡ ਕੇ ਆਇਆ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਛੱਡ ਕੇ ਕਿਉਂ ਆਇਆ। ਜਿਹੜੀ ਟ੍ਰੇਡ ਡੀਲ ਹੋਈ ਆ, ਠੀਕ ਹੈ, ਧੱਕੇ ਨਾਲ ਹੋਈ ਆ, ਔਰ ਉਸ ਟ੍ਰੇਡ ਡੀਲ ਦੇ ਵਿੱਚ ਇਹ ਡੀਲ ਸੀ ਵੀ ਤੁਸੀਂ ਇਜ਼ਰਾਈਲ ਨੂੰ ਮਾਨਤਾ ਦੇਣੀ ਆ ਤਾਂ ਅਸੀਂ ਕਰਾਂਗੇ। ਹਾਂਜੀ, ਉਹ ਸਾਰੀ ਦੁਨੀਆ ਨੇ ਉੱਤੇ ਬਰੰਟ ਜਾਰੀ ਕੀਤੇ ਹੋਏ ਆ ਨਤਨਾਹੂ ਉੱਤੇ, ਹੈ ਨਾ, ਕ੍ਰਿਮੀਨਲ ਕੋਰਟ ਨੇ ਵੀ, ਠੀਕ ਹੈ। ਉੱਧਰ ਨੂੰ ਕੋਈ ਮੂੰਹ ਕਰਕੇ ਰਾਜੀ ਨਹੀਂ ਉਸ ਦੇਸ਼ ਨੂੰ ਵੀ, ਕਿਉਂਕਿ ਉਹਨਾਂ ਨੇ ਜੈਨੋਸਾਈਡ ਕੀਤਾ ਹੋਇਆ ਉਸ ਮੌਕੇ 'ਤੇ। ਉੱਥੇ ਆਪਾਂ ਚਿੱਕੂ ਲੈਣ ਜਾਣਾ ਸੀ ਕਿਸੇ ਕੰਟਰੀ ਨੇ ਉਹਨਾਂ ਤੋਂ, ਉਹ ਧੱਕੇ ਦੇ ਨਾਲ ਉਹਨੂੰ ਭੇਜਿਆ ਗਿਆ ਆ, ਉਹਦੀ ਮਜਬੂਰੀ ਸੀ ਉਸ ਕੰਟਰੀ 'ਚ ਜਾਣਾ, ਅਤੇ ਇੱਦਾਂ ਦੇ ਫਿਰ ਉੱਥੇ ਬਿਆਨ ਛੱਡ ਕੇ ਆਇਆ ਆ ਅਤੇ ਬੜਾ ਸ਼ੋਅ ਕੀਤਾ, ਉਹ ਪਾਰਟ ਆਫ ਦਾ ਡੀਲ ਸੀਗੀ। ਸੋ ਮੋਦੀ ਦੀ ਡੀਲ ਉੱਧਰ ਬਣੀ ਹੈ, ਕੇਜਰੀਵਾਲ ਦੀ ਇੱਧਰ ਬਣੀ ਹੈ, ਭਗਵੰਤ ਮਾਨ ਦੀ ਗਾਂਹ ਬਣਨੀ ਹੈ, ਇਹ ਸਾਰੇ ਇੱਕ ਦੂਜੇ ਨੂੰ ਬਲੈਕਮੇਲਿੰਗ ਕਰ ਰਹੇ ਆ।
ਅਮਨਦੀਪ ਤੁਹਾਡੀ ਗੱਲ ਬਿਲਕੁਲ ਠੀਕ ਵੀ ਹੋ ਸਕਦੀ ਆ, ਪਰ ਕਿਸੇ ਨੇ ਉਹ ਡਾਕੂਮੈਂਟ ਪੜਿਆ ਜਿਹੜਾ ਡੀਲ ਵਾਲਾ ਆ? ਉਹ ਤਾਂ ਡਾਕੂਮੈਂਟ ਹਲੇ ਰਿਲੀਜ਼ ਨਹੀਂ ਹੋਇਆ।
ਹਾਂ ਉਹ ਆਊਗਾ ਜੇ ਪਹਿਲਾਂ ਆਪਣੀਆਂ ਕਮਿਟਮੈਂਟਾਂ ਪੂਰੀਆਂ ਕਰੂਗੇ ਤਾਂ ਆਊਗਾ।
ਇਹ ਵੀ ਤੁਹਾਡਾ ਇੰਸਟੈਂਟ ਜਵਾਬ ਆ।
ਉਹ ਤਾਂ ਬਣੂਗਾ, ਉਹ ਸਤੰਬਰ ਅਕਤੂਬਰ 'ਚ ਡਾਕੂਮੈਂਟ ਆਣਾ। ਉਹ ਕਹਿੰਦੇ ਵੀ ਜੇ ਤੁਸੀਂ ਪਹਿਲਾਂ ਚੈੱਕ ਲਿਸਟ ਕਲੀਅਰ ਕਰੋਗੇ ਤਾਂ ਤੁਹਾਡੇ ਨਾਲ ਡੀਲ ਹੋਊਗੀ, ਨਹੀਂ ਨਹੀਂ ਹੋਊਗੀ, ਠੀਕ ਹੈ। ਉਹ ਤਾਂ ਹੋਊਗੀ ਕਿਉਂਕਿ ਦੇਖੋ ਭਾਰਤ ਨੂੰ ਤਾਂ ਕੋਈ ਬਹੁਤਾ, ਆਮ ਲੋਕਾਂ ਨੂੰ ਤਾਂ ਨੁਕਸਾਨ ਹੀ ਹੋਣਾ, ਨੁਕਸਾਨ ਤਾਂ ਸਾਰਿਆਂ ਨਾਲ ਵੱਡਾ ਪਾਰਟੀ ਬੀਜੇਪੀ ਅਤੇ ਇਹਨਾਂ ਦੇ ਬੈਨੀਫਿਸ਼ਰੀਜ਼ ਨੂੰ ਹੋਣਾ, ਕਿਉਂਕਿ ਇਹਨਾਂ ਦਾ ਟ੍ਰੇਡ ਚੱਲਦਾ ਉਹਨਾਂ ਨਾਲ।
ਉਹਦੇ ਵਿੱਚ ਨੈਗੋਸ਼ੀਏਸ਼ਨ ਚੱਲ ਰਹੀ ਹੋਊਗੀ।
ਹਾਂ ਚੱਲ ਰਹੀ ਹੋਊਗੀ, ਪਰ ਭਾਜੀ ਇੱਦਾਂ ਦੀ ਜਲਦੀ ਬਲਦੀ ਦੇ ਵਿੱਚ ਕੌਣ ਜਾਂਦਾ ਆ ਉਸ ਕੰਟਰੀ ਦੇ ਵਿੱਚ ਜਿੱਥੇ ਲੜਾਈਆਂ ਲੜੀਆਂ, ਜੈਨੋਸਾਈਡ ਚੱਲ ਰਿਹਾ, ਤੁਹਾਡਾ ਦਵੰਦ ਵਿਰੋਧੀ ਆ, ਠੀਕ ਹੈ ਨਾ। ਸੋ ਇਸ ਕਰਕੇ ਇਹ ਮੈਨੂੰ ਤਾਂ ਪਹਿਲੀ ਸੀਗਾ ਬਈ ਇਹਦਾ ਇਜ਼ਰਾਈਲ ਜਾਣਾ ਬਣਦਾ ਹੀ ਨਹੀਂ ਹੈਗਾ, ਕਰਨ ਕੀ ਜਾਣਾ ਉੱਤੇ।
ਮੋਦੀ ਸਾਹਿਬ, ਮੈਂ ਇੱਕ ਗੱਲ, ਮੋਦੀ ਸਾਹਿਬ ਬਹੁਤ ਦਲੇਰ ਆ। ਇੱਕ ਵਾਰੀ ਉਹ ਬਿਰਿਆਨੀ ਖਾਣ ਪਾਕਿਸਤਾਨ ਚਲੇ ਗਏ ਸੀ 2 ਘੰਟੇ ਲਈ, ਤੁਹਾਨੂੰ ਯਾਦ ਹੋਊਗਾ ਸ਼ਾਇਦ। ਪਹਿਲੀ ਟਰਮ ਦੇ ਵਿੱਚ ਉਹ ਪਾਕਿਸਤਾਨ ਵੀ ਗਏ ਸੀ ਬਿਰਿਆਨੀ ਖਾਣ ਦੇ ਲਈ, ਕਿਸੇ ਦਾ ਵਿਆਹ ਅਟੈਂਡ ਕਰਨ ਦੇ ਲਈ ਗਏ ਸੀ। ਉਹ ਬੜੇ ਸ਼ਿਸ਼ਟਾਚਾਰੀ ਆ, ਹੋ ਸਕਦਾ ਸ਼ਿਸ਼ਟਾਚਾਰ ਦੇ ਅਨੁਸਾਰ ਗਏ ਹੋਣ ਉੱਥੇ ਕੋਈ।
ਆਹੋ ਜਾਣਦੇ ਕਰੋ। ਅੱਛਾ ਗੁਰਿੰਦਰ, ਗੁਰਿੰਦਰ ਭਾਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ,
ਜਾਣਦੇ ਕਰੋ।
ਕਹਿੰਦੇ ਮੋਦੀ ਨੇ ਤੁਹਾਡਾ ਪ੍ਰੋਗਰਾਮ ਸੁਣਿਆ ਸੀ ਤਾਂ ਹੀ ਪਿਓ ਬਾਰੇ ਦੱਸਿਆ। ਉਹ ਮੇਰਾ ਪ੍ਰੋਗਰਾਮ ਉਹਨਾਂ ਨੇ ਸੁਣਿਆ ਸੀ ਪਰ ਉਹਨਾਂ ਨੇ ਪੁੱਠਾ ਸੁਣ ਲਿਆ। ਉਹ ਕਹਿਣ, ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਇਜ਼ਰਾਈਲ ਦਾ ਫਾਦਰਲੈਂਡ ਹੈ ਇੰਡੀਆ, ਹੈ ਨਾ। ਦੇਖੋ ਜਦੋਂ ਤੁਸੀਂ ਇਤਿਹਾਸ ਮਿਥਿਹਾਸ ਪੜ੍ਹੋ ਨਾ ਤਾਂ ਫਿਰ ਇਹ ਗੱਲਾਂ ਤੁਹਾਨੂੰ ਮਤਲਬ ਪਤਾ ਹੁੰਦੀਆਂ ਤੇ ਝੂਠਾ ਨਹੀਂ ਕਰ ਸਕਦੇ। ਐਨੀਵੇ, ਜੋਗਿੰਦਰ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਅੰਧੇਰ ਨਗਰੀ ਚੌਪਟ ਰਾਜਾ ਸਿਟੀ ਆਫ ਡਾਰਕਨੈਸ ਵਿਦ ਸੈਂਸਲੈਸ ਕਿੰਗ, ਇਹ ਉਹਨਾਂ ਦੀ ਟਿੱਪਣੀ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੇ ਪਰਮਜੀਤ ਰੂਪਰਾ ਭਾਜੀ ਵੀ ਪ੍ਰੋਗਰਾਮ ਜੁੜੇ ਸੀ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਡੇ ਨਾਲ ਗੁਰਦੇਵ ਸਿੱਧੂ ਅੰਕਲ ਕਹਿੰਦੇ ਅਮਨਦੀਪ ਕੰਪਿਊਟਰ ਸਿੱਖਣ ਵਾਲੀ ਗੱਲ ਨੇ ਤਾਂ ਢਿੱਡ ਦੇ ਵੱਟ ਕੱਢ ਦਿੱਤੇ।
ਹਾਸਾ ਤਾਂ ਮੈਨੂੰ ਵੀ ਬਹੁਤ ਆਇਆ ਪਰ ਡੱਕਣਾ ਪੈਂਦਾ ਇਸ ਸ਼ੋਅ ਦੇ ਵਿੱਚ।
ਅਮਰਜੀਤ ਸੋਤਾ ਜੀ ਬਿਲਗੁਲਗੇ ਵਾਲੇ ਸ਼ਾਮਿਲ ਹੋਏ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਗੁੱਡ ਮਾਰਨਿੰਗ ਜੀ। ਤੇ ਅਰਵਿੰਦ ਧਨੀ ਆ ਗਏ ਤੁਹਾਡੇ ਜੀ,
ਸਾਡੇ ਛੋਟੇ ਵੀਰ ਜੀ, ਇਹਨਾਂ ਨੂੰ ਮਿਲ ਜਾਣਾ ਸੀ, ਬਲੈਕ ਟਾਊਨ ਰਹਿੰਦੇ ਆ, ਜਾਵਾਂਗੇ ਜ਼ਰੂਰ, ਅਗਲੀਆਂ ਛੁੱਟੀਆਂ ਜਾਵਾਂਗੇ ਅਪ੍ਰੈਲ ਦੇ ਵਿੱਚ। ਅਮਰਜੀਤ ਤੁਸੀਂ ਆਇਓ ਨਾ ਅਪ੍ਰੈਲ ਦੇ ਵਿੱਚ, ਚਲਾਂਗੇ ਇਹਨਾਂ ਦੇ ਘਰ ਜਾ ਕੇ ਆਉਣਾ, ਚਾਹ ਦਾ ਕੱਪ ਹੀ ਪੀਣਾ ਜੇ, ਚਲੋ ਜੇ ਕੁਛ ਖਿਲਾਓਗੇ ਤਾਂ ਉਹ ਵੀ ਖਾ ਲਵਾਂਗੇ, ਸਮੋਸੇ ਸਮੋਸੇ।
ਨਹੀਂ ਤੁਸੀਂ ਚੂਹ ਦੇ ਟਾਈਮ ਵੀ ਜਾ ਸਕਦੇ ਹਾਂ ਸ਼ਾਮ ਨੂੰ, ਉਹ ਵੀ
ਨਹੀਂ ਸ਼ਾਮ ਨੂੰ ਵੀ ਜਾ ਆਵਾਂਗੇ, ਇਹ ਕਿਹੜੇ ਮੁੱਕਰਦੇ ਨੀ, ਬੋਤਲੇ ਲਿਆ ਕੇ ਰੱਖ ਦੇਣੀ, ਮਾਸਟਰ ਜੀ ਆ ਯਾਰ, ਰਿਸਪੈਕਟ ਕਰੂਗੇ ਪੂਰੀ।
ਨਹੀਂ ਉਹ ਇਹਨਾਂ ਨੂੰ ਪੁੱਛਣ ਦੀ ਲੋੜ ਹੀ ਨਹੀਂ, ਮਾਸਟਰ ਤੇ ਪਟਵਾਰੀ ਨੂੰ ਪੁੱਛਣ ਦੀ ਲੋੜ
ਉਹੀ
ਥੋੜੀ
ਤਾਂ,
ਹੁੰਦੀ ਹੈ,
ਜੇ ਮਾਸਟਰ ਜੀ ਤੇ ਪਟਵਾਰੀ ਨੂੰ ਪੁੱਛ ਲੈ ਪੀਣੀ ਆ,
ਉਹ
ਉਹ ਤਾਂ
ਬੇਇੱਜ਼ਤੀ ਆ,
ਤਹੀਨ ਹੁੰਦੀ ਉਹਨਾਂ ਦੀ,
ਤਹੀਨ ਆ।
ਇਹ ਪੁੱਛਣ ਦੀ ਲੋੜ ਨਹੀਂ ਹੈ, ਤਹੀਨ ਥੋੜੋ ਕਰੂਗੇ ਸਾਡੀ।
ਬਰਾੜ ਭਾਜੀ ਕਹਿੰਦੇ ਨੇ ਕਿ ਚਾਹ ਪੀਣ ਗਏ ਸੀ ਪ੍ਰਧਾਨ ਮੰਤਰੀ ਦੇ ਜਨਮ ਦੀ ਵਧਾਈ ਦੇ ਲਈ। ਠੀਕ ਅੱਛਾ ਭਾਜੀ, ਮੇਰਾ ਖਿਆਲ ਅੱਜ ਸਾਡੇ ਨਾਲ ਭੁੱਲਰ ਸਾਹਿਬ ਤਾਂ ਜੁੜ ਨਹੀਂ ਰਹੇ, ਉਹਨਾਂ ਦਾ ਕੋਈ ਅਤਾ ਪਤਾ ਵੀ ਨਹੀਂ ਆਇਆ, ਅਤੇ ਚਾਹਲ ਸਾਹਿਬ ਆਉਂਦੇ ਹੀ ਹੋਣਗੇ, ਆਪਾਂ ਉਹ ਵੀ ਗੱਲ ਕਰਦੇ ਹਾਂ।
ਇੱਕ ਇੱਕ ਹੋਰ ਵੀਰ ਜੀ ਹੁੰਦੇ ਜਿਹੜੇ ਸਾਡੇ ਛੋਟੇ ਵੀਰ ਜੀ ਆ, ਜਿਹਨਾਂ ਨੇ ਉਦਣ ਕਵਿਤਾ ਬਹੁਤ ਵਧੀਆ ਸੁਣਾਈ, ਗਾਉਂਦੇ ਵੀ ਆ, ਉਹ ਤੁਹਾਡੇ ਗੁਆਂਢੀ, ਉਹਨਾਂ ਨੂੰ ਉਹਦਾ ਮੈਨੂੰ ਫੋਨ ਨੰਬਰ ਚਾਹੀਦਾ ਆ, ਮੈਂ ਉਹਨਾਂ ਨੂੰ ਗੁਫ਼ਤਗੂ ਕਰਨੀ ਆ।
ਉਹ ਦਿੰਦੇ ਹਾਂ, ਅਤੇ ਸਾਡੇ ਨਾਲ ਵਰਿੰਦਰ ਹੁਣੀ ਪ੍ਰੋਗਰਾਮ ਦੇ ਵਿੱਚ ਜੁੜੇ ਸੀ, ਅਤੇ ਮੈਨੂੰ ਮੈਸੇਜ ਨਹੀਂ ਲੱਭਦਾ, ਉਹਨਾਂ ਨੇ ਫੇਸਬੁੱਕ 'ਤੇ ਵੀ ਭੇਜਿਆ ਮੈਸੇਜ, ਅਤੇ ਚੈਨਲ 9 ਨਿਊਜ਼ ਵੀ ਕਰੇ, ਆਇਤੁੱਲਾ ਮਰ ਗਿਆ ਜੀ, ਆਇਤੁੱਲਾ ਡੈਡ, ਟਰੰਪ ਕਹਿੰਦਾ ਵੀ ਆਇਤੁੱਲਾ ਨੂੰ ਅਸੀਂ ਮਾਰਤਾ ਜੀ, ਅਤੇ ਇਹ 15 ਮਿੰਟ ਪਹਿਲਾਂ ਦੀ ਖਬਰ ਹੈ ਕਿ ਹੈਜ਼ ਬੀਨ ਕਿਲਡ ਇਨ ਸਟ੍ਰਾਈਕ ਔਨ ਇਰਾਨ ਖਮੀਨੀ। ਚਲੋ ਟਰੰਪ ਨੇ ਤਾਂ ਜੀ ਡਿਕਲੇਅਰ ਕਰਤਾ ਅਤੇ ਆਇਤੁੱਲਾ ਜਿਹੜਾ ਆ ਉਹਦਾ ਹੋ ਗਿਆ ਜੀ। ਚਲੋ ਦੇਖੋ ਕੀ ਹੁੰਦੀ ਆ, ਆਉਣ ਵਾਲੇ ਟਾਈਮ 'ਚ ਦਿਨਾਂ 'ਚ ਪਤਾ ਲੱਗ ਜਾਊਗਾ। ਅਤੇ ਇਹ ਵੈਸੇ ਪਤਾ ਕੀ ਆ, ਸ਼ੇਰ ਆਇਆ ਸ਼ੇਰ ਆਇਆ, ਠੀਕ ਹੈ, ਸ਼ੇਰ ਆ ਵੀ ਜਾਂਦਾ ਵੀ, ਕਈ ਵਾਰੀ ਇੱਦਾਂ ਹੁੰਦੀ ਆ ਵੀ ਪਹਿਲਾਂ ਹੀ ਇੰਨੀਆਂ ਗੱਪਾਂ ਮਾਰੀਆਂ ਹੋਈਆਂ ਡੋਨਲਡ ਟਰੰਪ ਹੋਣੀ, ਜੇ ਸੱਚੀ ਵੀ ਹੋਵੇ ਤਾਂ ਵੀ ਲੋਕਾਂ ਨੇ ਯਕੀਨ ਨਹੀਂ ਕਰਨਾ, ਹੈ ਨਾ, ਵੀ ਇਹ ਸੱਚੀ ਆ। ਚਲੋ ਜਗਵੀਰ ਸੇਖੋਂ ਜੀ ਵੀ ਪ੍ਰੋਗਰਾਮ 'ਚ ਆਏ ਨੇ, ਅਤੇ ਸਾਡੇ ਨਾਲ ਗੁਰਜੀਤ ਸਿੰਘ ਰੰਧਾਵਾ ਮੈਲਬਨ ਤੋਂ ਪ੍ਰੋਗਰਾਮ 'ਚ ਜੁੜ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ, ਸਭ ਮਿੱਤਰ ਪਿਆਰਿਆਂ ਦਾ। ਅਤੇ ਭੁਪਿੰਦਰ ਸਿੰਘ ਹੁਣੀ ਵੀ ਕਹਿੰਦੇ ਮੈਂ ਤੁਹਾਨੂੰ ਪਹਿਲੇ ਹੀ ਮੈਸੇਜ ਭੇਜਿਆ ਹੋਇਆ। ਅੱਛਾ ਠੀਕ ਹੈ, ਤੁਹਾਡਾ ਭੇਜਿਆ ਤਾਂ ਹੋਇਆ, ਤੁਹਾਨੂੰ ਅੱਜ ਗਾਉਣ ਦੇ ਲਈ ਅਸੀਂ ਬੁਲਾ ਰਹੇ ਸੀ। ਅੱਛਾ ਉਹ ਮੈਸੇਜ ਉਹ ਰਹਿ ਗਏ ਜੀ ਉੱਪਰ, ਮਾਫ਼ ਕਰਨਾ। ਜਸਵੰਤ ਰਾਏ ਜੀ ਵੀ ਪ੍ਰੋਗਰਾਮ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਨਿੰਦਰ ਜੀ ਸਿੱਧੂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਟਾਰਨੈੱਟ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਲਵਿੰਦਰ ਭੰਗੂ ਜੀ ਵੀ ਲੰਬੇ ਵਾਲਾਂ ਵਾਲੇ ਅੰਕਲ ਦੇ ਬੋਲ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਜੀ, ਤੁਹਾਨੂੰ ਕਹਿ ਰਹੇ ਲੰਬੇ ਵਾਲਾ।
ਚਲੋ ਮਰਜ਼ੀ ਹੈ ਇਹਨਾਂ ਦੀ, ਪਾਣੀ ਦਿੰਦੇ ਆ।
ਠੀਕ ਹੈ, ਅਤੇ ਆਪਣੇ ਰਾਜਨਦੀਪ ਕੈਨਬਰਾ ਕਹਿੰਦੇ ਨੇ ਫਾਈਨਲੀ ਫਾਊਂਡ ਫਾਦਰਲੈਂਡ, ਕਹਿੰਦੇ ਵੀ ਡਾਟਰਲੈਂਡ ਐਂਡ ਸਨਲੈਂਡ ਕਮਿੰਗ ਸੂਨ, ਕਾਂਗਰੈਟਸ ਐਵਰੀਬਡੀ।
ਇਹ ਮੈਂ ਪੜਿਆ ਸੀ ਇਹ ਵੀ ਮੈਸੇਜ ਇਹਨਾਂ ਦਾ।
ਮੈਨੂੰ 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 ਲੱਗਦਾ ਹੈ, ਦੇਖੋ ਮੈਂ ਇੱਥੇ ਨਾ ਥੋੜ੍ਹਾ ਜਿਹਾ ਡਾਊਟ ਹੈ, ਮੈਨੂੰ ਲੱਗਦਾ ਉਹ ਇੱਕ ਨਾ ਜਿਹੜੀ ਲੈਂਗੁਏਜ ਪ੍ਰੋਬਲਮ ਹੁੰਦੀ, ਲੈਂਗੁਏਜ ਵੈਰੀਅਰ, ਉਹਦੇ ਵਿੱਚ ਮੋਦੀ ਸਾਹਿਬ ਇਹ ਸ਼ਾਇਦ ਟਪਲਾ ਖਾ ਗਏ, ਜਾਂ ਲੋਕਾਂ ਨੂੰ ਨਹੀਂ ਸਮਝ ਆਈ ਉਹ ਕੀ ਕਹਿਣਾ ਚਾਹੁੰਦੇ ਸੀ। ਮੈਨੂੰ ਲੱਗਦਾ ਉਹ ਇਹ ਕਹਿਣਾ ਚਾਹੁੰਦੇ ਸੀਗੇ ਕਿ ਜਿਹੜਾ ਇੰਡੀਆ ਆ ਉਹ ਮਦਰਲੈਂਡ ਹੈ, ਜਿਹੜਾ ਇਜ਼ਰਾਈਲ ਦਾ ਫਾਦਰਲੈਂਡ ਹੈ ਉਹ ਇੰਡੀਆ, ਉਹ ਵੀ ਆਸਟ੍ਰੇਲੀਆ ਦਾ ਫਾਦਰਲੈਂਡ ਹੈ ਕਿਉਂਕਿ ਬ੍ਰਹਮਾ ਦਾ ਨਾ। ਮੈਨੂੰ ਲੱਗਦਾ ਇੰਡੀਆ ਨੂੰ ਹੀ ਕਹਿ ਰਹੇ ਸੀਗੇ ਉਹ, ਪਰ ਉਹਨਾਂ ਤੇ ਪਤਾ ਨਹੀਂ,
ਇੰਡੀਆ ਫਾਦਰਲੈਂਡ ਆ
ਇਜ਼ਰਾਈਲ ਦਾ
ਤੇ ਮਦਰਲੈਂਡ
ਸਾਡਾ ਆ,
ਸਾਡਾ
ਮਤਲਬ
ਹਾਂ
ਹਾਂ ਭਾਰਤੀਆਂ ਦੀ ਉਹ ਮਦਰਲੈਂਡ ਹੈ, ਇਜ਼ਰਾਈਲ ਫਾਦਰਲੈਂਡ ਦਾ, ਇਜ਼ਰਾਈਲ ਦਾ ਫਾਦਰਲੈਂਡ ਹੈ।
ਜਿੱਦਾਂ ਸੁਖਬੀਰ ਬਾਦਲ ਇੱਕ ਵਾਰੀ ਕਹਿੰਦੇ ਸੀ, ਉਹਨਾਂ ਦਾ ਬਿਆਨ ਮੈਂ ਤੁਹਾਨੂੰ ਕੰਟੈਕਸਟ ਦੱਸ ਦੇਣਾ ਕੀ ਸੀਗਾ, ਉਹ ਕਹਿੰਦਾ ਕਈ ਨੌਜਵਾਨ ਆਉਂਦੇ ਆ ਮੇਰੇ ਕੋਲ, ਸਾਡੇ ਕੋਲ, ਉਹ ਕਹਿੰਦੇ ਆ ਵੀ ਬਾਦਲ ਸਾਹਿਬ ਮੇਰੇ ਜਾਂ ਸਾਡੇ ਪਿਤਾ ਸਮਾਨ ਆ, ਤੇ ਲੋਕਾਂ ਨੇ ਗੱਲ ਚੱਕ ਕੇ ਵੀ ਸੁਖਬੀਰ ਬਾਦਲ ਕਹਿੰਦਾ ਵੀ ਬਾਦਲ ਸਾਹਿਬ ਮੇਰੇ ਪਿਤਾ ਸਮਾਨ ਆ, ਉਹ ਕੰਟੈਕਸਟ ਹੋਰ ਸੀਗਾ, ਉਹ ਕੰਟੈਕਸਟ ਇਹ ਸੀ ਵੀ ਮੁੰਡੇ ਜੰਗ ਮੁੰਡੇ ਆਉਂਦੇ ਆ ਕਹਿੰਦੇ ਬਾਦਲ ਸਾਹਿਬ ਸਾਡੇ ਪਿਤਾ ਸਮਾਨ ਹੈ, ਮੇਰੇ ਪਿਤਾ ਸਮਾਨ ਹੈ, ਮੇਰੇ ਕੋਈ ਆਇਆ ਬੰਦਾ ਉਹਨੇ ਇੱਦਾਂ ਕਿਹਾ, ਤੇ ਉਹ ਗੱਲ ਛੱਡ ਦਿੱਤੀ ਤੇ ਚੱਕ ਲਈ। ਇੱਦਾਂ ਹੀ ਹੋ ਸਕਦਾ ਮੋਦੀ ਸਾਹਿਬ ਦੇ ਨਾਲ ਵੀ ਹੋਇਆ,
ਨਹੀਂ ਇੱਦਾਂ ਹੀ ਹੋਈ, ਮੈਨੂੰ ਲੱਗਦਾ ਜਾਂ ਤਾਂ ਗੱਲ ਚੱਕ ਲਈ, ਠੀਕ ਹੈ,
ਕੰਟੈਕਸਟ ਕੋਈ ਹੋਰ
ਜਾਂ ਉਹਨਾਂ ਦੀ ਇੰਗਲਿਸ਼ ਉਹਨਾਂ ਨੂੰ ਫੇਲ ਕਰ ਗਈ,
ਫੇਲ ਕਰ ਗਈ।
ਹਾਂ ਮੈਨੂੰ ਲੱਗਦਾ ਇਹ ਦੋਨੋਂ ਹੀ ਮਤਲਬ ਸਾਨੂੰ ਵੀ ਸੇਮ ਪ੍ਰੋਬਲਮ ਆਈ ਹੈ, ਸਾਨੂੰ ਵੀ ਸੇਮ ਪ੍ਰੋਬਲਮ ਭਾਰਤੀਆਂ ਨੂੰ। ਚਲੋ ਐਵੇਂ ਨਹੀਂ ਗੋਰੇ ਆਇਲਟਸ ਕਰਾਉਂਦੇ ਪਏ, 7-8 ਬੈਂਡ ਆਏ ਹੋਏ ਚਾਹੀਦੇ ਆ। ਹਾਂਜੀ 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 ਬਿਲਕੁਲ ਸਹੀ ਗੱਲ ਹੈ। ਅਤੇ ਸੁਖਜਿੰਦਰ ਸਿੰਘ ਹੋਰਸ਼ਮ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਕਿ ਅਮਰੀਕ ਭਾਅ ਜੀ ਮੋਦੀ ਤੇ ਨਹੀਂ ਗੱਲ ਆਉਣ ਦਿੰਦੇ, ਕਹਿੰਦੇ ਪੂਰਾ ਜ਼ੋਰ ਲਾਇਆ ਉਹ ਨਹੀਂ ਮੰਨਦੇ।
ਮੋਦੀ ਮੋਦੀ ਸਾਹਿਬ ਦੀ ਇੱਜ਼ਤ ਕਰਦੇ ਹਾਂ, ਚਲੋ ਸਾਰਿਆਂ ਦੀ ਇੱਜ਼ਤ ਕਰਨੀ ਚਾਹੀਦੀ ਆ, ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਇੱਜ਼ਤ ਕਰਨੀ ਚਾਹੀਦੀ ਆ, ਉਹਦੇ 'ਚ ਕੋਈ ਹੈ ਨਹੀਂ ਇੱਦਾਂ। ਵੀ ਮੈਨੂੰ ਤਾਂ ਉੱਦਾਂ ਵੈਸੇ ਟਰੰਪ ਵੀ ਅੱਛਾ ਲੱਗਦਾ ਆ, ਮੋਦੀ ਸਾਹਿਬ ਵੀ ਅੱਛੇ ਲੱਗਦੇ ਆ, ਇਹ ਥੋੜ੍ਹੇ ਜਾਂਬਾਜ਼ ਲੀਡਰ ਆ, ਜਿਹੜੇ ਜਾਂਬਾਜ਼ ਲੀਡਰ ਹੁੰਦੇ ਨਾ ਉਹ ਸੰਸਾਰ ਲਈ ਚਾਹੀਦੇ ਹੁੰਦੇ ਆ।
ਉਹ ਭਾਅ
ਮੈਂ
ਜੀ ਉਹ
ਤਾਂ ਵੈਸੇ ਤਾਂ ਪੰਡਿਤ
ਮੈਂ
ਜਵਾਹਰ
ਨਹੀਂ ਨਹੀਂ
ਨਹਿਰੂ,
ਜੇ ਦੇਖੋ ਫਿਰ ਇਹਨਾਂ ਦੀ ਐਗਜ਼ਾਮਪਲ ਕੱਲ੍ਹ ਲੈਣੀ ਹੈ, ਜੇ ਜਾਂਬਾਜ਼ ਤੁਸੀਂ ਦੇਖਣੇ ਆ ਲੀਡਰ ਫਿਰ ਤਾਂ ਪੁਤਿਨ ਦੀ ਐਗਜ਼ਾਮਪਲ ਦਿਆ ਕਰੋ ਨਾ।
ਪੁਤਿਨ ਦੀ ਵੀ ਆ, ਉਹ
ਹਾਂ
ਵੀ ਜਾਂਬਾਜ਼ ਆ,
ਉਹਦੇ ਮੂਹਰੇ ਤੇ ਉਹ ਭਾਅ ਜੀ
ਨਹੀਂ ਇਸ ਕੰਟੈਕਸਟ ਨਹੀਂ
ਭਾਅ
ਆਉਂਦਾ,
ਜੀ ਉਹਦੇ ਮੂਹਰੇ ਤਾਂ ਇਹ ਡਮਰੂ ਤੇ ਨੱਚਣ
ਕੁਛ
ਵਾਲੇ
ਵੀ ਨਹੀਂ,
ਲੱਗਦੇ ਨੇ,
ਕਮੀ
ਇਹ
ਆ,
ਤਾਂ ਕੁਝ
ਮੈਂ
ਵੀ ਨਹੀਂ
ਸਮਝਦਾ
ਹੈਗੇ।
ਤੁਹਾਡੀ ਗੱਲ।
ਆਹੋ
ਉਹ ਬਹੁਤ ਤਕੜਾ ਆ, ਉਹ
ਹਾਂ
ਵਰਜਿਸ਼ ਵੀ ਕਰਦਾ, ਉਦਾਂ ਵੀ ਤਕੜਾ ਫਿਜ਼ੀਕਲੀ ਵੀ, ਵਿਚਾਰਾਂ ਦੇ ਵਿੱਚ ਵੀ ਅਤੇ ਪੋਲੀਟੀਕਲ ਕੰਟੈਕਸਟ ਦੇ ਵਿੱਚ ਵੀ,
ਉਹਦੇ ਉਹਦੇ ਵਿੱਚ ਸਟੇਟਸਮੈਨਸ਼ਿਪ ਹੈ, ਉਹਦੇ ਵਿੱਚ ਸਹਿਜ ਹੈ ਉਹਦੇ। ਹਾਂ ਮਤਲਬ
ਇਹਨੇ
ਆਪਾਂ ਜੇ ਐਗਜ਼ਾਮਪਲਾਂ ਲੈਣੀਆਂ ਤਾਂ ਉਦਾਂ ਦੇ ਬੰਦਿਆਂ ਤੋਂ ਲਾਓ।
ਫੋਟੋ, ਉਹ ਫਿਰ ਇਸ ਕੰਟੈਕਸਟ ਫਿੱਟ ਨਹੀਂ ਹੁੰਦਾ ਨਾ। ਹੁਣ ਉਹ ਗੱਲ ਹੋ ਰਹੀ ਇਜ਼ਰਾਈਲ ਇਰਾਕ ਦੀ, ਇਰਾਨ ਦੀ ਹਮਲੇ ਦੀ, ਤੇ ਪੁਟਿਨ ਨੂੰ ਕਿੱਦਾਂ ਵਿੱਚ ਫਿੱਟ ਕਰ ਦਈਏ? ਤੁਸੀਂ ਆਪੇ ਦੱਸਦੇ ਹੋ, ਪੁਟਿਨ ਨੂੰ ਫਿੱਟ ਕਰਾਂਗੇ ਜਿਸ ਵੇਲੇ ਦੁਨੀਆ ਦੇ ਵਿਸ਼ੇਸ਼ ਜਿਹੜੇ ਲੀਡਰ ਹੋਗੇ ਉਹਨਾਂ ਵਿੱਚੋਂ ਜ਼ਿਆਦਾ ਜਾਂਬਾਜ਼ ਜਾਂਬਾਜ਼ ਕਿਹੜਾ ਆ, ਉਸ ਵੇਲੇ ਪੁਟਿਨ ਨੂੰ ਵੀ ਫਿੱਟ ਕਰ ਦੇਵਾਂਗੇ।
ਤੁਸੀਂ ਇੱਦਾਂ ਕਹੋ, ਇੱਦਾਂ ਐਗਜ਼ਾਮਪਲ ਦਿਓ ਵੀ ਅਸੀਂ ਸਾਈਕਲ ਦੇ ਵਿੱਚ ਰੇਡੀਏਟਰ ਕਿੱਦਾਂ ਲਾ ਦਈਏ।
ਆ ਇਹ ਗੱਲ ਠੀਕ ਹੈ ਤੁਹਾਡੀ, ਕਿੱਦਾਂ ਲਾ ਦਈਏ? ਹੁਣ ਦੱਸੋ ਗੱਲ, ਤੁਸੀਂ ਆਪ ਆ ਜਾਣਦੇ ਵੀ ਆ, ਫਿਰ ਮੇਰੇ ਤੋਂ ਕਹਾਣਾ ਚਾਹੁੰਦੇ ਆ।
ਠੀਕ ਹੈ ਜੀ।
ਮੁਕਤਸਰ ਮੇਲੇ ਤੇ ਗਿਆ ਸੀ ਸੁਖਬੀਰ ਨੇ ਜਦੋਂ ਉਸਨੂੰ ਸੰਬੋਧਨ ਕਰ ਰਹੇ ਸੀ, ਉਸ ਦਿਨ ਫੀਮ ਉਹ ਇਦਾਂ ਨਾ ਗੱਲ ਕਿਹਾ,
ਅੱਛਾ ਸਾਡੇ ਨਾਲ ਚਾਲ ਸਾਹਿਬ ਪ੍ਰੋਗਰਾਮ 'ਚ ਆ ਗਏ ਨੇ ਤੇ ਉਹਨਾਂ ਨੂੰ ਆਪਾਂ। ਹਾਂਜੀ ਹਾਂਜੀ ਆ ਗਿਆ ਚਾਲ ਸਾਹਿਬ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਅਮਰੀਕ ਭਾਜੀ ਤੇ ਸਤਿ ਸ਼੍ਰੀ ਅਕਾਲ ਅਮਨਦੀਪ ਭਾਜੀ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਅਮਰੀਕ ਭਾਜੀ ਨੂੰ ਵਧਾਈਆਂ ਦੇਣੀਆਂ ਜੀ ਕਿ ਇੰਡੀਅਨਸ ਨੂੰ ਉਹਨਾਂ ਦਾ ਪਾਪਾ ਲੱਭ ਗਿਆ ਵਾ।
ਇਹੀ ਗੱਲ ਚੱਲ ਰਹੀ ਆ।
ਇਦਾਂ ਦੀ ਗੱਲ ਨਹੀਂ ਹੈ ਚਾਲ ਸਾਹਿਬ, ਹੁਣ ਤੁਸੀਂ ਨਾ ਕਿਹਾ
ਭਾਰਤ ਮਾਤਾ ਦੀ ਜੈ ਤੇ, ਭਾਰਤ ਮਾਤਾ ਦੀ ਜੈ ਤੇ ਬੜੀ ਦੇਰ ਦੀ ਸੁਣਦੇ ਆ ਰਹੇ ਸੀਗੇ, ਹੁਣ ਭਾਰਤ ਪਾਪੇ ਦੀ ਜੈ ਵੀ ਸੁਣਨ ਨੂੰ ਮਿਲੂਗੀ।
ਮਿਹਣੀ ਨਹੀਂ ਹੋਣਾ ਇੱਥੇ, ਮੇਰੇ ਕੋ ਵੀ ਪਾਪੇ ਵਾਲੀ ਗੱਲ ਹੈ, ਫਿਰ ਮੈਂ ਕਰਨੀ ਨਹੀਂ ਹੁਣ।
ਚਾਲ ਸਾਹਿਬ ਉਹ ਆਪਣੇ ਮੈਸੇਜ ਪਾਇਆ,
ਚਾਲ ਸਾਹਿਬ ਛਿੱਕਾ ਮਾਰ ਗਏ ਆਦੇ ਆਦੇ, ਤੇ ਮੈਂ ਛਿੱਕੇ ਦਾ ਜਵਾਬ ਛਿੱਕੇ ਨਾਲ ਦੇਣਾ ਨਹੀਂ ਹੈ,
ਨਹੀਂ
ਚਲੋ ਫੇਰ ਕਿਸੇ ਵੇਲੇ
ਉਹ
ਗੱਲ
ਪਾਪਾ
ਕਰਾਂਗੇ।
ਲੈਂਡ ਐਨੀਵੇ ਉਹ ਰਜਿੰਦਰ ਸਿੰਘ ਵਿਕਟੋ ਜੁੜੇ ਨੇ ਜਲੌਂਗ ਤੋਂ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲਦਾ, ਬਹੁਤ ਬਹੁਤ ਧੰਨਵਾਦ। ਤੇ ਗੁਰਿੰਦਰ ਭਾਅ ਜੀ ਕਹਿੰਦੇ, ਕਹਿੰਦੇ ਇੱਕ ਪੰਡਿਤ ਦੇ ਅਨੁਸਾਰ ਕਹਿੰਦੇ ਮਹਾਭਾਰਤ ਸਮੇਂ ਆਸਟ੍ਰੇਲੀਆ ਨੇ ਸ਼ਸਤਰ ਸਪਲਾਈ ਹੋਈ ਸੀ ਤੇ ਇਸ ਕਰਕੇ ਇਹਦਾ ਨਾਂ ਆਸਟ੍ਰੇਲੀਆ ਪੈ ਗਿਆ ਸ਼ਸਤਰ। ਉਹ ਮੈਂ ਤੁਹਾਨੂੰ ਦੱਸਦਾ ਉਹ ਹੋਇਆ ਸੀਗਾ, ਇਹਨੂੰ ਇਹ ਸ਼ਸਤਰ ਨਹੀਂ ਜੀ ਅਸਤਰ, ਹਾਂ ਇਹ ਕਹਿੰਦੇ ਸਟਾਕ ਪਾਇਲ ਸੀਗੀ ਇੱਥੇ 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 ਨਾ ਭੰਡਾਰ ਰੱਖਿਆ ਹੋਇਆ ਸੀ ਅਸਤਰਾਂ ਦਾ, ਇੱਕ ਹੁੰਦਾ ਸ਼ਸਤਰ ਇੱਕ ਹੁੰਦਾ ਅਸਤਰ। ਇਹਦੇ ਬਾਰੇ ਮੈਂ ਦੱਸਦਾ ਕਿ ਸ਼ਸਤਰ ਹੁੰਦਾ ਜਿਹੜਾ ਹੱਥ 'ਚ ਫੜਿਆ ਹੁੰਦਾ, ਕਿਰਪਾਨ ਹੋ ਗਈ ਜਾਂ ਕਟਾਰ ਹੋ ਗਈ ਹੈ ਨਾ, ਜਾਂ ਗਦਾ ਹੋ ਗਈ, ਕੁਹਾੜਾ ਹੋ ਗਿਆ, ਇਹ ਹੁੰਦੇ ਆ ਸ਼ਸਤਰ। ਜਿਹੜਾ ਅਸਤਰ ਹੁੰਦਾ ਆ ਉਹ ਹੈਗਾ ਛੱਡ ਕੇ ਮਾਰਨ ਵਾਲਾ, ਜਿੱਦਾਂ ਜਿਹਦੇ ਮਿਜ਼ਾਈਲਾਂ ਹੋ ਗਈਆਂ ਹੈ ਨਾ, ਜਾਂ ਕਹਿ ਲਓ ਕਿ ਸਾਰਿਆਂ ਦੀ ਬੀਬੀ ਵੀ ਛੱਡ ਕੇ ਮਾਰਦੀ ਸੀ ਜੁੱਤੀ ਹੈ ਨਾ, ਚੱਪਲ ਮਾਰਨੀ, ਉਹ ਅਸਤਰਾਂ 'ਚ ਆ ਜਾਂਦੀ ਆ ਸ਼ਸਤਰ। ਜਿਹੜੀ ਜੁੱਤੀ ਆ ਉਹ ਡੂਅਲ ਪਰਪਸ ਹੈ, ਜਦੋਂ ਤਾਂ ਹੱਥ 'ਚ ਫੜ ਕੇ ਮਾਰੀ ਜਾਵੇ ਉਹ ਸ਼ਸਤਰ ਹੁੰਦੀ ਆ, ਜਦੋਂ ਚਲਾਮੀ ਮਾਰੀ ਜਾਵੇ ਉਹ ਅਸਤਰ ਹੁੰਦੀ ਆ ਹੈ। ਅਤੇ ਇਹ ਜ਼ਿਕਰ ਕਹਿੰਦੇ ਆਇਆ ਮਹਾਭਾਰਤ ਦੇ ਵਿੱਚ ਵੀ ਆਸਟ੍ਰੇਲੀਆ ਦੇ ਵਿੱਚ ਅਸਤਰ ਜਿਹੜੇ ਆ ਉਹਨਾਂ ਦਾ ਭੰਡਾਰ ਸੀਗਾ, ਅਤੇ ਇਸ ਕਰਕੇ ਇਹਨੂੰ ਅਸਤਰ ਆਲਿਆ ਕਹਿੰਦੇ ਸੀਗੇ। ਆਲਿਆ ਦਾ ਮਤਲਬ ਹੁੰਦਾ ਥਾਂ, ਜਿੱਦਾਂ ਵਿਦਿਆਲਿਆ ਹੈ ਨਾ, ਵਿਸ਼ਵ ਵਿਦਿਆਲਿਆ, ਇੱਦੀ ਅਸਤਰ ਆਲਿਆ ਸੀ ਤੇ ਤਾਂ ਕਰਕੇ ਇਹਦਾ ਨਾਂ ਆਸਟ੍ਰੇਲੀਆ ਪੈ ਗਿਆ। ਇਹ ਬਹੁਤ ਵੱਡੀ ਗੋਲ ਆ।
ਚਾਲ ਸਾਹਿਬ ਤੋਂ ਸਿੱਧੇ ਸਵਾਲ ਹੁਣ ਪੁੱਛ ਲੈਣਾ, ਚਾਲ ਸਾਹਿਬ ਤੁਸੀਂ ਪੰਜਾਬ ਦੀ ਪੋਲਿਟਿਕਸ 'ਚ ਆਓ ਤੇ ਅਸੀਂ ਤਾਂ ਆਪਣੇ ਵਿਚਾਰ ਦੇ ਨਾਲ ਖੜੇ ਹਾਂ ਉੱਥੇ ਹੀ, ਕਿ ਤੁਸੀਂ ਵੀ ਆਪਣੀ ਪੇਸ਼ਨ ਗੋਈ ਕਰੋ ਕਿ 27 ਦੇ ਵਿੱਚ ਬਰੀਫਲੀ ਕੀ ਹੋ ਰਿਹਾ ਤੇ ਕਿਹੜਾ ਸੀਨ ਬਣ ਰਿਹਾ।
ਭਾਜੀ ਉੱਥੇ ਖੜੇ ਆ, ਨੰਬਰ ਘੱਟ ਜਾਣਗੇ ਜੀ, ਸਰਕਾਰ ਉਹ ਬਣਾ ਰਹੇ ਆ ਫਿਰ ਵੀ।
ਅੱਛਾ ਜੀ,
ਤੇ ਉੱਥੇ ਖੜੇ ਆ ਆਮ ਆਦਮੀ ਪਾਰਟੀ ਦੀ,
ਇਹ ਖੜੇ ਆ।
ਹਾਂਜੀ ਹਾਂਜੀ,
ਮੈਨੂੰ ਨਾ ਇੱਕ ਵਾਰੀ, ਮੈਂ
ਹਾਂਜੀ ਹਾਂਜੀ ਬਿਲਕੁਲ,
ਮੇਰਾ ਜਨਮ ਦਿਨ ਸੀਗਾ, ਕਿੰਨੀਆਂ ਸੀਟਾਂ ਤੁਸੀਂ ਲੈ ਰਹੇ ਆ ਉਦਾਂ? ਤੇ 68, 48, 50 ਇੱਥੇ
40
नंबर तो घटेगा जी, नंबर नहीं मैं दस सकता वैसे, पर पहला जिन
तो थले आ जाऊगा, सरकार बन रही है।
हाँ जी हाँ जी हाँ जी
मैनू ना एक बारी मैं थोनू कुछ दसूंगा। एक बारी मेरा जन्मदिन 5-6 साल पहला मनाया, मैं किसी नूं कह बैठा पे मैनू ना 200 कॉल आई है, 200 कॉल,
अच्छा जी
200 फोन आया। तो
बधाइयां।
मूहरे बंदा बंदी पर सियाणा बंदा सी, थोड़े वर्गा सियाणा बंदा सी, कहिंदे वी इदां कर भाई ना थोड़े नंबर घटा लो, 200 तो आ नहीं सकदी थानू। मैं कहा तुसी दसो, कहिंदा इहनू 100 ना भाग दे लो, इन्नियां कटाइयां हो गईयां।
दो
हुण मैं तुहानू इत्थे नहीं कहना चाहता फिर किन्ने ना भाग दे हो, पर मैनू लगदा भी थोड़ियां हो गईयां। चल मान लैणे तुहाडी गल, मैनू लगदा भी कांग्रेस नू ना इस वेले गुस्सा ना करियो, पे कांग्रेस नू जिहड़ी है ना वोटां, वो जिहड़ियां सीटां आ 80 तो 82 सीटां उहनां नू आ सकदियां इस वेले, 75 तो 80 कह लो उहनां नू। मेरे पेशन गोई ये आ,
चाली
ये
चाली
कांग्रेस
तरताली
जिहड़ा
चल
सिद्धा
रहा।
सिद्धा जिहड़ा सीएम आ प्रताप बाजवा बनता जा रहा, अगर सुनील जाखड़ जी पंजाब इहदे विच आ जांदे आ कांग्रेस दे
ओ
विच,
नहीं,
ते ओह वी बन सकदे आ,
किन्नियां
ओह उहदा
चाहिदियां
ज्यादा
मेजोरिटी लई,
डिजाइन
किन्नियां चाहिदियां
कर। हां जी
किन्नी चाहिदी सरकार बने? 43
59
59 चलो ठीक है अपने। चलो हुण आपां आंदे आ दिल
वैसे शुभकामना
ए मतलब
मांगदे
ए कह लो कि प्री दिल।
अमरीक भाजी आम आदमी पार्टी दी घटदियां घटदियां अकालियां जिन्नियां ते आई जाणगियां स्कूटर ते बह के जाण जोगियां।
इन्नियां नहीं है, चलो कानू किसी नु कहना माड़ा, फिर उन्हां दी इन्नियां
हुण
जितनी
रह केड़ा गया कहिंदे कानू किसे नूं कहना माड़ा, रह केड़ा गया दुनिया दे विच जिन्हों
माड़ा नहीं
तुसीं कहना नहीं
करना चाहिदा, वो कड़े पराए है, वो भी साढ़े ही आ।
है। पिछले 2 घंटे तो चल की रहा चाल साहब। चलो आने हुण थोड़ी दिल वाली पड़ास ते, सारे नवे मुंडे कुड़ियां घर खरीद रहे ने, खरीदणगे, सैटल हो रहे ने, बहुत वधिया गल है। पीआरां पै रही हैं, पीआरां आ रही हैं। ते इधर जिहड़ी सरकार है उन्होंने मतलब पहला कहा सीगा वी 5% डिपोजिट ते असीं स्कीम लै के आ रहे हैं, वी 5% डिपोजिट जो तो घर लै लो। ते वो स्कीम कित्थे तक पहुंची, किन्नी क कारगर है, ते की सीन है उहदा?
हाँ जी, उहदी जी रिपोर्ट आई आ कि जिदा ये काफ़ी पॉपुलर हो रही है स्कीम,
अच्छा
पिछले साल नालों होने दे च काफ़ी ज़्यादा, जिदा 75% वो कहिंदे जी वाधा होया, 75%
अच्छा
ते 12,921 गरंटियां गवर्नमेंट ने दे, सॉरी 22,921, यदा मतलब कि इन्ने घर वो फर्स्ट होम बायर्स ने 5% डिपोजिट स्कीम च लए आ, जिहड़े पिछले साल नालों 75% ज़्यादा वा जी।
अच्छा
ते इहदे च उदां कैप रखा गया कि किन्ने कर किन्ने कीमत दे मुल दा घर तुसी लै सकदे आ, सिडनी विच जिदा 1.5 मिलियन डॉलर दा रख्या वा, ते इहदे च दोवें चीजें ही आ, जिदा तुहानू LMI नहीं देनी पैंदी, उहदे च ते 5% दे गए ते तुसी अपना घर लै सकदे आ, जिहड़ियां बाकी बैंक दीयां शर्तां जे तुसी पूरियां करदे आ आमदन वालियां।
ठीक है।
इहदे नाल नाल ही जिदा कुझ अर्थशास्त्रियों दा कहना इह वी आ वी इहदे नाल जिदा जी घरां दे रेट वी वधदे आ, भी ये पहला बंदे अफोर्ड नहीं कर सकते, पर ये बंदे भी हुण जिदा घर लैण दी क्यू दे विच चले गए ते डिमांड ज्यादा वध जांदी आ ते सप्लाई घट आ, तो उहदे नाल घरां दी कीमत वधदी आ।
ठीक है।
ते रीजनल एरिए च वी उह कह रहे आ कि काफ़ी ज्यादा जिदा इहदा इहदा रुझान आ, 30 साल तो छोटी एज दे जिहड़े यंग नौजवान है उहनां ने काफ़ी काफ़ी इस स्कीम दा लाभ लिया वा। ते उहदा ओवरऑल वेख्या जाए ते जिहड़े नहीं ही लै सकदे घर जी, उह उहनां लई ते इहदा फायदा ही होया।
ठीक है। सो ये वैसे फर्स्ट होम बार लई है, इक्को ही लै सकते हैं, इदां नहीं वे? हाँ
हाँ जी, फर्स्ट होम बायर ले। हाँ जी हाँ जी
फर्स्ट
हाँ
होम
जी
बार दे लिए, पर एक काफ़ी
ये
वड्डी
फर्स्ट होम
कॉस्ट
बायर
हो
ले
जाती
है।
है LMI जिहड़ी है, जां होर मतलब कई वारी 20% भी मंगदे डिपॉजिट, 25% भी। हुण तुसीं आप देख लो, मिलियन डॉलर दा घर है तो 2.5 लाख डॉलर कहड़े नौजवान कोल हुंदा है पहला, है ना? ते
बिल्कुल जी बिल्कुल,
$2,50,000 तां
हाँ
नहीं हुंदा न्याणे
हाँ
नूं।
फिर जिहड़ी उहदी LMI वगैरह उह भी 16-17 20-25 हज़ार तक पहुँच जाती है। ठीक है, वो भी चलो सेविंग हो जाती है।
ये जिन्ना
इहदे नाल
जिदा
एक होर रुझान भी उन्होंने शेयर किया जी, कि इहदे नाल एक होर रुझान भी होया कि कुछ जिदा बच्चे सी जिहड़े, उन्होंने ने 5% जोड़न लई अपने मापिया कोल जाके रहना शुरू करता, ते भी उन्होंने का खर्चा घट जाए तो 5% जोड़ के अपना घर
उहदे नाल
लैन, जिदा
फैमिलियां जुड़
मतलब काफी
गईयां,
काफी चीजा जिदा सही हुई
सही भी हुईयां, फिर एक दूजे दे डिपेंड।
लाभ ਜੇ 1.5 ਮਿਲੀਅਨ ਦਾ ਘਰ ਲਓਗੇ, 5% ਡਿਪੋਜ਼ਿਟ ਦੇ ਵੀ ਦਿੱਤਾ, ਉਹਦੀ ਜਿਹੜੀ ਕਿਸ਼ਤ ਆ ਇਹ ਕਮ ਸੇ ਕਮ 9,000 ਮਹੀਨੇ ਦੀ ਬਣਦੀ ਆ। ਜੇ 1.5 ਮਿਲੀਅਨ,
ਬਿਲਕੁਲ ਜੀ, ਬਿਲਕੁਲ
1.3 ਮਿਲੀਅਨ ਲੋਨ ਲੈਂਦੇ ਆ, ਜੇ ਤੁਹਾਨੂੰ ਹੈਲਪ ਵੀ ਕਰ ਦੂਗਾ ਡੈਡ ਮਾਮ, ਫਿਰ ਵੀ ਤੁਹਾਡੀ ਇਹ ਕਿਸ਼ਤ ਬਹੁਤ ਜ਼ਿਆਦਾ ਬਣਦੀ ਆ। ਇਹ ਥੋੜ੍ਹੀ ਜਿਹੀ ਮੁਸ਼ਕਲ ਨਹੀਂ ਲੱਗਦਾ ਵੀ ਇਸ ਕੰਟੈਕਸਟ ਦੇ ਵਿੱਚ ਇੰਨੀਆਂ ਤਨਖਾਹਾਂ ਤਾਂ ਹੈ ਨਹੀਂ ਹੈ ਕਿ ਦੋ ਬੰਦੇ $9,000 ਮਹੀਨੇ ਦਾ ਬਚਾ ਕੇ ਉਹਦੀ ਕਿਸ਼ਤ ਦੇਣ, ਤੁਹਾਨੂੰ ਔਖਾ ਨਹੀਂ ਲੱਗਦਾ?
ਐਕਚੁਅਲੀ ਐਕਚੁਅਲੀ ਅਮਰੀਕ ਭਾਜੀ, ਉਹ ਚੈੱਕ ਐਂਡ ਬੈਲੈਂਸ ਬੈਂਕ ਨੇ ਚੈੱਕ ਕਰਨੇ ਆ, ਉਹ ਉਹਨਾਂ ਦੀ ਆਮਦਨ ਚੈੱਕ ਕਰਕੇ ਹੀ ਉਹਨਾਂ ਨੂੰ ਉਸ
ਉਹਨਾਂ ਨੂੰ
ਸਕੀਮ
ਦੇਗਾ।
ਦਿੰਦੇ ਹੋਣਗੇ, ਹੋ ਸਕਦਾ ਉਹ ਥੋੜੀਆਂ ਬੈਟਰ ਜੋਬ, ਵੱਡੀ ਅਰਨਿੰਗ ਵਾਲਿਆਂ ਨੂੰ ਦੇਗਾ। ਮੈਜੋਰਟੀ ਆਫ ਲੋਕ ਤੇ ਘਰ 8-9 ਲੱਖ ਡਾਲਰ ਦੇ ਲਾਗੇ ਹੀ ਲੈ ਰਹੇ ਹਨ।
ਜੋਬਾਂ ਤਾਂ ਕਰਦੇ ਨਹੀਂ ਹੁੰਦੇ, ਉਹਨਾਂ ਦੇ ਵਿੱਚ ਕੋਈ ਕਲਰਕ ਵੀ ਹੁੰਦੇ ਆ, ਛੋਟੀਆਂ ਜੋਬਾਂ ਵਾਲੇ ਵੀ ਹੁੰਦੇ ਆ, ਸਾਡੇ ਵਰਗੇ ਟੀਚਰ ਵੀ ਹੁੰਦੇ, ਉਹਨਾਂ ਲਈ ਔਖਾ ਆ ਥੋੜ੍ਹਾ ਜਿਹਾ ਇੰਨਾ ਪੈਸਾ ਕੱਢਣਾ 1 ਮਹੀਨੇ ਦਾ, $10,000 ਅਮਲੀ ਫਸਦੇ ਆ, ਤਾਂ ਇਹ ਥੋੜ੍ਹਾ ਜਿਹਾ ਡਿਫੀਕਲਟ ਜਿਹਾ ਲੱਗਦਾ। ਚਲੋ ਇਸ ਕੰਟੈਕਸਟ ਤੋਂ ਛੱਡ ਕੇ ਇੱਕ ਤੁਹਾਨੂੰ ਡਾਇਰੈਕਟ ਕੁਐਸਚਨ ਹੁਣ ਅਸੀਂ ਕਰਨਾ ਆ ਕਿ ਤਾਂ ਮਿਡਲ ਈਸਟ ਦੇ ਵਿੱਚ ਕੌਨਫਲਿਕਟ ਹੋ ਰਿਹਾ ਆ, ਉਹਦੇ ਨਾਲ ਲਾਈਨਾਂ ਲੱਗੂਗੀਆਂ ਆਸਟ੍ਰੇਲੀਆ ਦੇ ਵਿੱਚ ਇਨ ਦਾ ਮਾਰਨਿੰਗ ਪੈਟਰੋਲ ਪੰਪਾਂ ਦੇ?
ਹਾਂਜੀ, ਇਹ ਜਿਹੜਾ ਜਿਹੜਾ ਮੇਨ ਉੱਥੋਂ ਜੀ ਇਹ ਰੂਟ ਹੈਗਾ ਵਾ ਜਿਹੜਾ ਆਇਲ ਦਾ, ਤੇ ਉਹਦੇ ਲਈ ਤੇ ਇਹੀ ਆ ਰਿਹਾ ਕਿ ਜੇ ਉਹ ਕੁਝ ਦੇਰ ਲਈ ਵੀ ਬੰਦ ਰਿਹਾ ਤੇ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦੀਆਂ ਉੱਪਰ ਹੋ ਸਕਦੀਆਂ, ਤੇ ਜਿਹਦੇ ਨਾਲ ਆਸਟ੍ਰੇਲੀਅਨ ਗਵਰਨਮੈਂਟ ਪਹਿਲਾਂ ਹੀ ਲੜ ਰਹੀ ਹੈ ਮਹਿੰਗਾਈ ਦੇ ਨਾਲ, ਤੇ ਉਹਦੇ ਨਾਲ ਹੋ ਸਕਦਾ ਵੀ ਹੋਰ ਜ਼ਿਆਦਾ, ਉਹ ਇਕੱਲੇ ਆਸਟ੍ਰੇਲੀਆ ਹੀ ਨਹੀਂ, ਇਹ ਓਵਰਆਲ ਪੂਰੇ ਵਰਲਡ ਦੇ ਵਿੱਚ ਇਹ ਸਿਨਾਰੀਓ ਹੋਊਗਾ। ਸੋ ਇਸ ਕਰਕੇ ਆਪਾਂ ਤਾਂ ਇਹੀ ਚਾਹੁੰਦੇ ਹਾਂ ਵੀ ਛੇਤੀ ਤੋਂ ਛੇਤੀ ਇਹ ਬੰਦ ਹੋ ਜਾਏ, ਤੇ ਅੱਗੇ ਜਿਹੜੇ ਲੋਕ ਮਹਿੰਗਾਈ ਦੇ ਝੰਬੇ ਆ ਉਹ ਹੋਰ ਜ਼ਿਆਦਾ ਮਹਿੰਗਾਈ ਨਾ, ਕਿਉਂਕਿ ਇਹਦਾ ਅਸਰ ਤੇ ਆਮ ਲੋਕਾਂ ਤੇ ਹੀ ਪੈਣਾ ਜੀ, ਕਿਉਂਕਿ ਜਦੋਂ ਵੀ ਅਸੀਂ ਪੈਟਰੋਲ ਪੰਪ ਤੇ ਜਾਣਾ ਤੇ ਪੈਸੇ ਤੇ ਸਾਡੀ ਜੇਬ ਚੋਂ ਹੀ ਨਿਕਲਣੇ ਆ।
ਕਈ ਵਾਰੀ ਕਾਰਪੋਰੇਟ ਸੈਕਟਰ ਦਾ ਜਿਹੜਾ ਪੈਟਰੋਲ ਪੈਟਰੋਲ ਇੰਡਸਟਰੀ ਨੂੰ ਕਰਦੇ ਕੰਟਰੋਲ, ਉਹਨਾਂ ਨੂੰ ਫਾਇਦਾ ਵੀ ਹੋ ਜਾਂਦਾ, ਉਹਨਾਂ ਕੋਲ ਪਹਿਲਾਂ ਹੀ ਜੇ ਪੈਟਰੋਲ ਰਿਜ਼ਰਵ ਹੁੰਦਾ ਪਿਆ ਸਟੋਰ ਦੇ ਵਿੱਚ, ਫਿਰ ਇਸ ਆੜ ਦੇ ਵਿੱਚ ਉਹ ਪੈਟਰੋਲ ਦੀ ਕੀਮਤ ਵਧਾਉਂਦੇ ਤੇ ਉਹਨਾਂ ਦੇ ਪ੍ਰੋਫਿਟ ਲੈਵਲ ਉੱਪਰ ਚਲੇ ਜਾਂਦੇ ਆ। ਇੱਦਾਂ ਵੀ ਹੁੰਦਾ ਆ, ਉਹ ਇੱਦਾਂ ਦੀ ਭਾਲ ਦੇ ਵਿੱਚ ਰਹਿੰਦੇ ਆ, ਇੱਦਾਂ ਦੇ ਕੰਟੈਕਸਟ ਦੇ ਵਿੱਚ ਰਹਿੰਦੇ ਆ, ਜਿੱਥੇ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਬਿਜ਼ਨਸ ਪਰਸਨ ਨੇ ਆਪਣਾ ਪ੍ਰੋਫਿਟ ਦੇਖਣਾ, ਉਹਨੇ ਜਿਹੜੀਆਂ ਸਰਕਮਸਟਾਂਸਿਸ ਆਲੇ ਦੁਆਲੇ ਹੋ ਰਿਹਾ ਕੰਮ ਆਲੇ ਦੁਆਲੇ ਜਿਹੜਾ ਜੋ ਕੁਛ ਹੋ ਰਿਹਾ ਉਹਦਾ ਫਾਇਦਾ ਉਠਾ ਕੇ ਆਪਣੇ ਪ੍ਰੋਫਿਟ ਲੈਵਲ ਨੂੰ ਉੱਚਾ ਕਰਨਾ ਹੁੰਦਾ।
ਕੱਲਾ ਇਹ ਨਹੀਂ ਭਾਜੀ, ਜਿਹੜੀ ਹਮਰੂਜ਼ ਦੀ ਖਾੜੀ ਆ ਉੱਥੇ ਉਹਨੇ ਉਹ ਬੰਦ ਰਹਿਣਾ। ਮੈਂ ਪਹਿਲਾਂ ਵੀ ਸਵੇਰੇ ਵੀ ਇਹ ਕਿਹਾ ਸੀ ਵੀ ਜੇ ਲੜਾਈ ਨਾ 12-15 ਦਿਨ ਤੋਂ ਲੰਬੀ ਚੱਲ ਗਈ, ਇਹਦੇ ਬਹੁਤ ਭਿਆਨਕ ਮਤਲਬ ਕਿਉਂਕਿ ਦੇਖੋ ਜਿਹੜੀ ਜਿਹੜਾ ਇਰਾਨ ਦੇ ਖਿਲਾਫ ਨਾ ਪੈਦਲ ਜਿਹੜੀ ਜੰਗ ਹੈ, ਜਾਣੀ ਕਿ ਗਰਾਊਂਡ ਜੰਗ ਨਹੀਂ ਲੜ ਸਕਦਾ ਨਾ ਅਮਰੀਕਾ ਨਾ ਇਜ਼ਰਾਈਲ ਕੋਈ ਵੀ, ਹੈ ਨਾ, ਉਹ ਬਾਈ ਏਅਰ ਹੀ ਲੜ ਸਕਦਾ। ਬਾਈ ਏਅਰ ਉਹ ਕਿੰਨੀਆਂ ਮਿਜ਼ਾਈਲਾਂ ਛੱਡਣਗੇ, 4,000 ਛੱਡ ਦੇਣਗੇ, 5,000 ਟਾਰਗੇਟ। ਇਰਾਨ ਇਜ਼ ਅ ਵੈਰੀ ਬਿਗ ਕੰਟਰੀ, ਜਦ ਤੱਕ ਫੌਜ ਨਹੀਂ ਉੱਥੇ ਡਿੱਗਦੀ। ਔਰ ਮੈਂ ਤਾਂ ਇਹ ਵੀ ਆਪਾਂ ਪਹਿਲਾਂ ਗੱਲ ਕਰਦੇ ਕਿ ਕਿਉਂ ਸਕੂਲਾਂ ਨੂੰ ਟਾਰਗੇਟ ਕਰ ਰਿਹਾ, ਕਿਉਂ ਸਿਵਿਲੀਅਨਾਂ ਨੂੰ ਟਾਰਗੇਟ ਕਰ ਰਿਹਾ, ਉਹ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਉਹ ਆਪਣੇ ਸ਼ਾਸਕਾਂ ਨੂੰ ਕਹਿਣ ਵੀ ਤੁਹਾਡੇ ਕਰਕੇ ਅਸੀਂ ਮਰ ਰਹੇ ਹਾਂ, ਬਦਲੋ ਸਰਕਾਰ ਇਹਨਾਂ ਦੀ, ਹੈ ਨਾ।
ਹਾਂਜੀ ਹਾਂਜੀ,
ਤੇ ਤਾਂ ਕਰਕੇ ਉਹ ਪ੍ਰੈਸ਼ਰ ਪਾ ਰਹੇ ਨੇ ਲੋਕਾਂ ਲੋਕਾਂ ਨੂੰ ਮਾਰ ਕੇ, ਲੋਕਾਂ ਨੂੰ ਭੜਕਾ ਰਹੇ ਨੇ, ਠੀਕ ਹੈ। ਉਹਨਾਂ ਦਾ ਮਕਸਦ ਖਮੀਨੀ ਨੂੰ ਮਾਰਨਾ ਸੀ, ਜਿਹੜੀ ਖਬਰ ਆ ਰਹੀ ਵੀ ਮਾਰਤਾ ਟਰੰਪ ਨੇ ਡਿਕਲੇਅਰ ਕਰਤਾ ਆ, ਹੈ ਉਹ ਮਾਰ ਦੇਣਾ ਉਹਨਾਂ ਨੂੰ, ਠੀਕ ਹੈ। ਪਰ ਉਹ ਮਤਲਬ ਸਕੂਲਾਂ ਦੇ ਹਸਪਤਾਲਾਂ ਦੇ ਲੋਕਾਂ ਦੇ ਘਰਾਂ ਦੇ ਬੰਬ ਕਿਉਂ ਸਿੱਟ ਰਹੇ ਨੇ, ਉਹ ਚਾਹੁੰਦੇ ਆ ਕਿ ਸਾਨੂੰ ਫੌਜ ਨੂੰ ਨਾ ਜਾਣਾ ਪਵੇ, ਇਹ ਲੋਕ ਹੀ ਆਪੇ ਉਹਨਾਂ ਨੂੰ ਬਦਲ ਦੇਣ ਤੇ ਅਸੀਂ ਜਾ ਕੇ ਫਿਰ ਕਬਜ਼ਾ ਕਰ ਲਈਏ।
ਖਿਲਾਫ ਵਿਰੋਧ ਕਰ ਦੇਣ,
ਲੜਾਈ ਦੀ ਗੱਲ ਆਪਾਂ ਚੱਲ ਕਰਾਂਗੇ ਤੇ ਕੀਤੀ ਹੈ ਕਾਫੀ, ਤੇ ਹੁਣ ਥੋੜਾ ਜਿਹਾ ਜਿਹੜੇ ਵੀਜ਼ਿਆਂ ਦੇ ਵਿੱਚ ਵੀ ਫੇਰ ਬਦਲ ਆਉਣ ਦੀ ਸੰਭਾਵਨਾ ਆ, ਉਹਦੀ ਕੀ ਰਿਪੋਰਟ ਆ?
ਹਾਂਜੀ, ਇਹ ਵੈਸੇ ਤੇ ਲਿਬਰਲ ਪਾਰਟੀ ਦਾ ਪ੍ਰਸਤਾਵ ਆ ਜੀ ਵੀ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਉਹ ਰੱਖਣਗੇ ਕਿ ਜਿੱਦਾਂ ਸਟੂਡੈਂਟਸ ਨੂੰ ਫੋਰਟਨਾਈਟਲੀ 48 ਘੰਟੇ ਤੋਂ ਕੰਮ ਜਿਹੜਾ ਵਧਾ ਕੇ 60 ਘੰਟੇ ਕਰ ਦਿੱਤਾ ਜਾਵੇ, ਤੇ ਉਹਦੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਇਹਦੇ ਨਾਲ ਇੱਕ ਤੇ ਜਿੱਦਾਂ ਬੰਦੇ ਆਲਰੇਡੀ ਜ਼ਿਆਦਾ ਕੰਮ ਕਰ ਰਹੇ ਆ ਪਰ ਉਹ ਟੈਕਸ ਤੋਂ ਬਿਨਾਂ ਕਰ ਰਹੇ ਹੁੰਦੇ ਆ, ਤੇ ਇਹਦੇ ਨਾਲ ਘਾਟਾ ਤੇ ਐਂਡ ਆਫ ਦੀ ਡੇ ਗੌਰਮੈਂਟ ਨੂੰ ਹੀ ਪੈਂਦਾ, ਪਰਸਨਲ ਟੈਕਸ ਜਿਹੜਾ ਆਉਣਾ ਹੁੰਦਾ, ਤੇ ਇਸ ਕਰਕੇ ਉਹਨਾਂ ਨੇ ਇਹਦੇ ਫੈਕਟ ਐਂਡ ਫਿਗਰਸ ਵੀ ਦਿੱਤੇ ਆ ਵੀ ਜੇ ਅਸੀਂ ਇਹਨੂੰ ਵਧਾ ਲਈਏ ਤੇ ਇਹਦੇ ਨਾਲ ਟੈਕਸ ਆਫਿਸ ਦੀ ਆਮਦਨ ਕਾਫੀ ਵੱਧ ਸਕਦੀ ਆ, ਤੇ ਹਾਲੇ ਪ੍ਰਸਤਾਵ ਹੀ ਆ, ਜੇ ਇਹ ਪਾਸ ਹੋ ਗਿਆ ਤੇ 1 ਜੁਲਾਈ ਤੋਂ ਹੋ ਸਕਦਾ ਕਿ 60 ਘੰਟੇ ਫੋਰਟਨਾਈਟਲੀ ਦੀ ਜਿਹੜੀ ਪਰਮਿਸ਼ਨ ਆ ਉਹ ਮਿਲ ਜੇ, 30 ਘੰਟੇ ਜਿੱਦਾਂ ਵੀਕਲੀ।
ਪਰਮਿਸ਼ਨ ਜ਼ਿਆਦਾ ਦੇਣ ਦੇ ਨਾਲ ਚਾਰ ਸਾਹਿਬ ਇਹ ਹੋਊਗਾ ਟੈਕਸ ਕਲੈਕਸ਼ਨ ਜ਼ਿਆਦਾ ਹੋਊਗੀ, ਟੈਕਸ ਜਨਰੇਸ਼ਨ ਜ਼ਿਆਦਾ ਹੋਊਗੀ ਲੀਗਲੀ, ਵੈਸੇ ਵੀ ਜੇ ਇਹ ਨਾ ਵੀ ਹੋਵੇ ਤਾਂ ਬੰਦਾ ਜਿਸ ਵੇਲੇ ਉਹਦੇ ਆਮਦਨੀ ਹੁੰਦੀ ਹੈ, ਕਈ ਵਾਰ ਸਰਕਾਰਾਂ ਵੀ ਚਾਹੁੰਦੀਆਂ ਹੁੰਦੀਆਂ ਥੋੜ੍ਹਾ ਬਹੁਤਾ ਇਹ ਕੰਮ ਕਰ ਲੈਣ ਦਾ, 2 ਨੰਬਰ 'ਚ ਕੰਮ ਹੁੰਦਾ, ਕੈਸ਼ 'ਚ ਕੰਮ ਹੁੰਦਾ ਨਾ ਆਸਟ੍ਰੇਲੀਆ ਦੇ ਵਿੱਚ, ਕਈ ਵਾਰ ਸਰਕਾਰ ਵੀ ਚਾਹੁੰਦੀ ਹੁੰਦੀ ਹੈ ਜਿਹੜੇ ਔਨ ਦੂਜੇ 'ਚ ਆ ਸਰਕਾਰ ਦੇ ਪੈਸੇ 'ਤੇ ਜਿਹੜੇ ਲੋਕ ਆ ਸੈਂਟਰ ਲਿੰਕ ਦੇ, ਥੋੜ੍ਹਾ ਬਹੁਤਾ ਇੱਧਰ ਉੱਧਰ ਕੰਮ ਕਰਕੇ ਆਪਣਾ ਰੁਜ਼ਗਾਰ ਪੈਦਾ ਕਰਕੇ ਪੈਸੇ ਕਮਾ ਲੈਣ, ਤਾਂ ਕਿ ਸਰਕਾਰ ਦੇ ਖਿਲਾਫ਼ ਜਿਹੜਾ ਵਿਦਰੋਹ ਨਾ ਹੋਵੇ, ਜਾਂ ਉਹਨਾਂ ਦੇ ਖਿਲਾਫ਼ ਜਿਹੜਾ ਆਕਰੋਸ਼ ਆ ਲੋਕਾਂ ਦਾ ਗੁੱਸਾ ਜ਼ਾਹਰ ਨਾ ਹੋਵੇ। ਇੱਦਾਂ ਵੀ ਹੁੰਦਾ ਕਈ ਵਾਰੀ ਥੋੜ੍ਹਾ ਬਹੁਤਾ ਕਰ ਲੈਂਦੇ ਆ, ਪਰ ਜੇ ਉਹਨਾਂ ਨੇ ਰੋਕਣਾ ਹੋਵੇ ਤਾਂ ਝੱਟ ਰੋਕ ਸਕਦੇ, ਇਹਦੇ ਵਿੱਚ ਕੋਈ ਬਹੁਤੀ ਵੱਡੀ ਮੁਸ਼ਕਲ ਨਹੀਂ ਹੈ।
ਇੱਕ ਪਾਸੇ ਤਾਂ ਅਮਰੀਕ ਭਾਜੀ ਚਾਲ ਸਾਹਿਬ ਇਮੀਗ੍ਰੇਸ਼ਨ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ, ਮਾਈਗ੍ਰੇਸ਼ਨ, ਠੀਕ ਹੈ,
ਹਾਂਜੀ
ਘਟਾਉਣ ਦੀ
ਹਾਂਜੀ
ਗੱਲ ਕਰ
ਹਾਂਜੀ
ਰਹੇ ਆ। ਦੂਜੇ ਪਾਸੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਦੇ ਮਤਲਬ ਘੰਟੇ ਵਧਾਉਣ ਦੀ ਗੱਲ ਕਰ ਰਹੇ ਕਿਉਂਕਿ ਬੰਦੇ ਨਹੀਂ ਮਿਲਦੇ। ਇੱਕ ਪਾਸੇ ਕਹਿੰਦੇ
ਹਾਂਜੀ
ਇਹਨਾਂ ਨੇ ਸਾਡੀਆਂ ਜੌਬਾਂ ਲੈ ਲਈਆਂ, ਠੀਕ ਹੈ,
ਹਾਂਜੀ
ਤੇ ਉਹ ਇਹਨੂੰ ਕਹਿ
ਐਕਚੁਅਲੀ ਭਾਜੀ ਸੋਸ਼ਲ ਮੀਡੀਆ ਤੇ ਫੇਸਬੁੱਕ ਵਾਰੀਅਰਸ ਜਿਹੜੇ ਆ ਉਹ ਤੇ ਇਮੀਗ੍ਰੇਸ਼ਨ ਬੰਦ ਹੀ ਕਰਾਉਣਾ ਚਾਹੁੰਦੇ, ਪਰ ਗਰਾਊਂਡ ਰਿਐਲਿਟੀ ਕੁਝ ਹੋਰ ਆ। ਜਿੱਦਾਂ ਇੰਪਲੋਇਰਸ ਨੂੰ ਜਾ ਕੇ ਪੁੱਛੋ ਜਾਂ ਤੁਸੀਂ ਹੈ ਨਾ ਫੀਲਡ 'ਚ ਜਾ ਕੇ ਦੇਖੋ, ਤੇ ਜਿਹੜੇ ਬੰਦੇ ਨੂੰ ਕੰਮ ਨਹੀਂ ਬੰਦਾ ਨਹੀਂ ਮਿਲ ਰਿਹਾ, ਤੇ ਉਹ ਥੋੜਾ ਚਾਹੇਗਾ ਕਿ ਇਮੀਗ੍ਰੈਂਟ ਹੋਵੇ ਜਾਂ ਕੋਈ ਵੀ, ਉਹ ਸਾਰਾ ਇਮੀਗ੍ਰੈਂਟ ਦੇ ਹੱਕ 'ਚ ਹੀ ਹੋਵੇ, ਕਿਉਂਕਿ ਉਹ ਮਿਹਨਤੀ ਹੁੰਦੇ ਆ, ਟੇਕੇ ਕੰਮ ਕਰਦੇ ਆ, ਇੱਕ ਜਗ੍ਹਾ ਲੱਗੇ ਰਹਿੰਦੇ ਆ ਕੰਮ ਤੇ, ਸੋ ਇਸ ਕਰਕੇ ਉਹਨਾਂ ਨੂੰ ਤੇ ਬੰਦੇ ਚਾਹੀਦੇ ਹੀ ਆ ਜੀ।
ਨਹੀਂ ਅਮਨਦੀਪ, ਮੈਂ ਚਾਲ ਸਾਹਿਬ ਇੱਕ ਗੱਲ ਕਰਨੀ ਚਾਹਨਾ ਆ, ਇਹ ਗੱਲ ਬਣਦੀ ਵੀ ਆ, ਇੱਥੇ ਇੱਕ ਪੂਰਾ ਪ੍ਰੋਗਰਾਮ ਵੀ ਹੋ ਸਕਦਾ ਕਿ ਅੱਜ ਤੋਂ 30 ਸਾਲ ਪਹਿਲਾਂ ਤੁਸੀਂ ਕਿਤੇ ਜੌਬ ਲੈਣ ਜਾਓ, ਜੌਬਸ ਹੁੰਦੀਆਂ ਨਹੀਂ ਸੀਆਂ, ਬੰਦੇ ਸਰਪਲਸ ਹੁੰਦੇ ਸੀ ਹਰ ਫੀਲਡ ਦੇ ਵਿੱਚ, ਚਾਹੇ ਟੀਚਿੰਗ ਦਾ ਫੀਲਡ ਸੀ, ਚਾਹੇ ਕਲੈਰੀਕਲ ਫੀਲਡ ਸੀ, ਚਾਹੇ ਟੈਕਨੀਕਲ ਫੀਲਡ ਸੀ, ਚਾਹੇ ਕੋਈ ਵੀ ਸੀ, ਈਵਨ ਐਗਰੀਕਲਚਰ ਦੇ ਵਿੱਚ ਵੀ ਬੰਦੇ ਸਰਪਲਸ ਹੁੰਦੇ ਸੀ, ਕੰਮ ਮਿਲਦੇ ਨਹੀਂ ਹੁੰਦੇ ਸੀ। ਇਹ ਵੀ ਕਿਹਾ ਉਦੋਂ ਕਿਹਾ ਜਾਂਦਾ ਹੁੰਦਾ ਸੀ ਕਿ ਅੱਜ ਤੋਂ 30 ਸਾਲ ਬਾਅਦ 2026 ਦੇ ਵਿੱਚ ਇੱਦਾਂ ਹੋਊਗਾ ਕਿ ਕੰਮ ਬਿਲਕੁਲ ਹੀ ਨਹੀਂ ਹੋਣਾ, ਕਿਉਂਕਿ ਸਾਰਾ ਕੰਮ ਟੈਕਨੋਲੋਜੀ ਨੇ ਕਰ ਲੈਣਾ, ਸਾਰਾ ਕੰਮ ਮਸ਼ੀਨਾਂ ਨੇ ਸਾਂਭ ਲੈਣਾ। ਹੋਇਆ ਉਹਦੇ ਉਲਟ, 2026 ਦੇ ਵਿੱਚ, 2020 ਤੋਂ, 2026 2015 ਤੋਂ ਲੈ ਕੇ ਇੰਨੇ ਕੰਮ ਵਧੇ ਆਸਟ੍ਰੇਲੀਆ ਦੇ ਵਿੱਚ, ਇੰਨੀ ਸ਼ੋਰਟੇਜ ਆਈ ਆ, ਹਾਲਾਂਕਿ ਮਸ਼ੀਨਰੀ ਵੀ ਆਪਰੇਟ ਹੋ ਰਹੀ ਆ, ਮਸ਼ੀਨਰੀ, ਟੈਕਨੋਲੋਜੀ, ਕੰਪਿਊਟਰ, AI ਸਭ ਕੁਛ ਆ ਰਿਹਾ, ਕੰਮ ਫੇਰ ਬਹੁਤ ਜ਼ਿਆਦਾ ਵੱਧ ਗਏ, ਕੰਮ ਫੇਰ ਬਹੁਤ ਜ਼ਿਆਦਾ ਹੈ, ਇੱਥੇ ਬੰਦੇ ਮਿਲਦੇ ਨਹੀਂ ਹੈ। ਨਰਸਿੰਗ ਦੇ ਵਿੱਚ ਸ਼ੋਰਟੇਜ ਆ, ਟੀਚਰ ਦੇ ਵਿੱਚ ਸ਼ੋਰਟੇਜ ਆ, ਕਲਰਕ ਦੇ ਵਿੱਚ ਸ਼ੋਰਟੇਜ ਆ, ਟੈਕਨੋਲੋਜੀ ਵਿੱਚ ਸ਼ੋਰਟੇਜ ਆ, ਸ਼ੋਰਟੇਜ ਹੈ ਕਿੱਥੇ ਨਹੀਂ, ਐਗਰੀਕਲਚਰ ਦੀ ਨਾ ਬੰਦੇ ਨਹੀਂ ਮਿਲ ਰਹੇ,
ਨਹੀਂ ਬੰਦੇ ਨਹੀਂ ਮਿਲ ਰਹੇ, ਮੈਂ ਤੁਹਾਨੂੰ ਦੱਸਾਂ ਘੱਟੋ ਘੱਟ
ਇਹਦੀ ਤੇ
ਮਤਲਬ ਕਿ ਸਿਡਨੀ ਦੇ ਵਿੱਚ ਤੇ ਬੱਸ ਡਰਾਈਵਰਾਂ ਦੀ ਇੰਨੀ ਜ਼ਿਆਦਾ ਸ਼ੋਰਟੇਜ ਆ ਕਿ $5,000 ਤੀਕ ਉਹਨਾਂ ਨੂੰ ਜੁਆਇਨਿੰਗ ਲਈ ਆਫਰ ਕੀਤਾ ਜਾ ਰਿਹਾ ਕਿ ਆਣ ਕੇ ਉਹ ਮਤਲਬ ਜੁਆਇਨ ਕਰਨ,
ਕਈ
ਇਵਨ ਕਿ ਸਾਰੀਆਂ ਕੰਪਨੀਆਂ 'ਚ, ਤੇ ਇਹੋ ਜਿਹੇ ਹੋਰ ਬਹੁਤ ਸਾਰੇ ਆਕੂਪੇਸ਼ਨ ਹੈਗੇ ਆ ਜਿਨ੍ਹਾਂ ਦੇ ਵਿੱਚ ਬੰਦਿਆਂ ਦੀ ਸ਼ੋਰਟੇਜ ਆ, ਸਪੈਸ਼ਲੀ ਟ੍ਰੇਡਸ ਦੇ ਵਿੱਚ ਇੰਨੀ ਜ਼ਿਆਦਾ ਸ਼ੋਰਟੇਜ ਹੈਗੀ ਆ, ਸੋ ਇਸ ਕਰਕੇ ਇੱਦਾਂ ਦੀ ਤੇ ਕੋਈ ਗੱਲ ਨਹੀਂ ਕਿ ਕੰਮ ਨਹੀਂ ਆ ਜਾਂ ਕੰਮ ਦੀ ਕੋਈ ਪ੍ਰੋਬਲਮ, ਆਪਾਂ ਲੱਕੀ ਆ, ਆਪਾਂ ਪਹਿਲਾਂ ਹੀ ਕਹਿੰਦੇ ਹੁੰਦੇ ਕਿ ਸਵਰਗਵਾਸੀ ਆ, ਸੋ ਇਸ ਕਰਕੇ ਕੈਨੇਡਾ ਨਾਲੋਂ ਤੇ
ਭਾਜੀ
ਦੂਜੇ ਵੈਸਟਰਨ ਵਰਲਡ ਨਾਲੋਂ ਬਹੁਤ ਜ਼ਿਆਦਾ ਬੈਟਰ ਆ।
ਮੈਂ ਗੱਲ ਇਹ ਕਰਨੀ
ਭਾਜੀ ਭਾਜੀ ਮੈਂ ਤੁਹਾਨੂੰ ਭਾਜੀ
ਉਹਦੇ ਕੀ ਰੀਜ਼ਨ ਹੈ, ਤੇ ਅਸੀਂ ਆਪਣੀ ਰਿਸਰਚ ਕਰਾਂਗੇ, ਡਿਸਕਸ ਕਰਾਂਗੇ ਕਿ ਕਾਹਦੇ ਇੱਦਾਂ ਹੋਇਆ, ਕਾਹਦੀ ਸ਼ੋਰਟੇਜ ਆ ਰਹੀ ਆ, ਉਹਦੇ ਤੇ ਡਿਸਕਸ ਕਰਨਾ ਬਣਦਾ ਹੈ ਬਹੁਤ,
ਭਾਜੀ
ਫੁੱਲ ਪ੍ਰੋਗਰਾਮ
ਨਹੀਂ ਕਰਾਂਗੇ, ਪਰ ਮੈਂ ਬੇਨਤੀ ਕਰਦਾ ਕਿ ਤੁਸੀਂ ਉੱਪਰ ਨਾ ਬੋਲੋ, ਕਿਉਂਕਿ ਨਾ ਉੱਧਰ ਗੱਲ ਸਮਝ ਆਉਂਦੀ ਤੇ ਨਾ ਉੱਧਰ ਸਮਝ ਆਉਂਦੀ ਆ। ਹਾਂਜੀ, ਉਹ ਥੋੜੀ ਰਿਕੁਐਸਟ ਕਰਨੀ। ਹਾਂ ਨਹੀਂ ਨਹੀਂ ਇਦਾਂ ਵੀ ਥੋੜਾ ਜਿਹਾ ਮਤਲਬ ਪਤਾ ਨਹੀਂ ਲੱਗਦਾ, ਜਿਹੜਾ ਮੈਨੂੰ ਵੀ ਨਹੀਂ ਪਤਾ ਲੱਗਦਾ। ਅੱਛਾ, ਇੱਕ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਕਿ ਸਾਡੇ ਗੁਆਂਢੀ ਨਾ ਬਨਾਨਾ ਫਾਰਮ ਹੈ, ਗੋਰਿਆਂ ਦਾ ਆ, ਬਹੁਤ ਪੁਰਾਣਾ ਆ, ਤੇ ਮੈਂ ਉਹਨਾਂ ਨੇ ਐਡ ਪਾਈ ਕੰਮੇ ਲਈ, ਵਰਕਰ ਲਈ, ਮੈਨੂੰ ਬੜਾ ਹਾਸਾ ਆਇਆ ਹੈ ਨਾ ਵੀ ਐਡ 'ਚ ਪਤਾ ਕੀ ਸੀ ਕਿ ਉਹਨਾਂ ਨੂੰ ਬਨਾਨਾ ਵਰਕਰ ਚਾਹੀਦਾ ਆ, ਤੇ ਮਤਲਬ ਹੈਲਥੀ ਚਾਹੀਦਾ ਆ, ਹਾਂ ਹੈਲਥੀ ਚਾਹੀਦਾ, ਸਾਰਾ ਚਾਹੀਦਾ, ਤੇ ਵੈਨੂਆਟੂ ਬੈਕਗ੍ਰਾਉਂਡ ਤੋਂ ਚਾਹੀਦਾ।
ਅੱਛਾ,
ਹਾਂ, ਤੇ ਉਹਨਾਂ ਨੂੰ ਗੋਰਾ ਨਹੀਂ ਚਾਹੀਦਾ, ਉਹਨਾਂ ਨੂੰ ਹੋਰ ਕੋਈ ਨਹੀਂ ਚਾਹੀਦਾ, ਉਹਨਾਂ ਨੂੰ ਕਾਲਾ ਬੰਦਾ ਚਾਹੀਦਾ। ਤੇ ਲੈ ਲਓ, ਮੈਂ ਕਰ ਲਓ ਘਿਓ ਨੂੰ ਭਾਂਡਾ, ਰਾਈਟ ਵਿੰਗ ਹੈ ਨਾ ਉਹ, ਕਿਉਂਕਿ ਉਹ ਉਹ ਵੈਲ ਬਿਲਟ ਹੈ, ਮਸਲ ਦੀ ਹੈ ਸਾਰੇ, ਤੇ ਉਹ ਕੰਮ ਕਰਦੇ ਕੇਲਿਆਂ ਵਾਲੇ ਉਹੀ ਆ। ਹੁਣ ਇੱਥੇ ਉਹਨਾਂ ਦਾ ਕਿ ਜੇ ਆਹੀ ਐਡ ਕਿਸੇ ਇੰਡੀਅਨ ਨੇ ਪਾਈ ਹੁੰਦੀ, ਪੰਜਾਬੀ ਨੇ ਪਾਈ ਹੁੰਦੀ, ਤਾਂ ਇੱਥੇ ਵਵਾਲ ਪੈਦਾ ਹੋਣਾ ਸੀ, ਆ ਗ੍ਰੀਨ ਵਾਲਿਆਂ ਨੇ ਆ ਕੇ ਖੜ ਜਾਣਾ ਸੀ, ਹੈ ਰਾਈਟ ਵਿੰਗ ਵਾਲਿਆਂ ਨੇ ਆ ਕੇ ਖੜ ਜਾਣਾ ਸੀ, ਐਂ ਖੜ ਜਾਣਾ। ਹੁਣ ਉਹ ਗੋਰਿਆਂ ਨੇ ਭਾਈ ਉਹ ਕੋਈ ਸੁਸਰੀ ਮੰਗਰ ਸੁੱਤੇ ਪਿਆ, ਕੋਈ ਬੋਲਦਾ ਨਹੀਂ ਹੈਗਾ,
ਬੋਲਦਾ ਨਹੀਂ ਬਿਲਕੁਲ।
ਤੇ ਉਹ ਕਹਿੰਦਾ ਵੀ ਸਾਨੂੰ ਗੋਰਾ ਬੰਦਾ ਨਹੀਂ ਚਾਹੀਦਾ, ਸਾਨੂੰ ਕਾਲਾ ਬੰਦਾ ਚਾਹੀਦਾ, ਉਹੀ ਬਣਾਉਣੇ 'ਚ ਕੰਮ ਕਰ ਸਕਦਾ। ਆਈ ਥਿੰਕ ਦੇਅਰ ਇਜ਼ ਨਥਿੰਗ ਰੋਂਗ ਇਨ ਦੈਟ। ਉਹਦੀ ਜੋਬ ਦੀ ਰਿਕੁਆਇਰਮੈਂਟ ਹੈ, ਉਹਨੇ ਤੱਤ ਕੱਢੇ ਹੋਏ ਆ ਵੀ ਭਾਈ ਇਹ ਗੋਰਿਆਂ ਦੇ ਵੱਸ ਦੀ ਗੱਲ ਨਹੀਂ, ਸਾਨੂੰ ਬਵਾਲ ਕਰਨਾ ਹੀ ਨਹੀਂ ਚਾਹੀਦਾ। ਸੋ ਆਹ ਹਾਲ ਇੱਥੇ ਹੋਇਆ। ਇਹ ਗਰਾਊਂਡ ਤੇ ਗੱਲ ਹੋਰ ਹੈ, ਫੇਸਬੁੱਕ ਤੇ ਗੱਲ ਹੋਰ ਹੈ।
ਹੋਰ ਹੈ ਬਿਲਕੁਲ ਬਿਲਕੁਲ।
ਹਾਂ
ਅਮਰੀਕ ਭਾਜੀ, ਇੱਕ ਜਿਹੜੇ ਤੁਸੀਂ ਕਹਿ ਰਹੇ ਕਿ ਵੀ ਬੰਦਿਆਂ ਦੀ ਸ਼ੋਰਟੇਜ, ਮੈਨੂੰ ਲੱਗਦਾ ਕਿ ਫੁੱਲ ਇੰਪਲੋਇਮੈਂਟ ਹੋਣ ਕਰਕੇ ਲੋਕਾਂ ਕੋਲ ਚੁਆਇਸ ਬੜੀ ਆ, ਸੋ ਇਸ ਕਰਕੇ ਵੀ ਤੇ ਓਨੇ ਬੰਦੇ ਨਹੀਂ ਜਿੰਨੀਆਂ ਜੋਬਸ ਆ, ਤੋ ਇਸ ਕਰਕੇ ਵੀ ਥੋੜੀ ਹੈਗੀ ਆ ਜੀ ਪ੍ਰੋਬਲਮ ਕਿ ਲੋਕਾਂ ਨੂੰ ਜਦੋਂ ਚੁਆਇਸ ਹੋਏਗੀ ਤੁਹਾਡੇ ਕੋਲ, ਓਬਵੀਅਸਲੀ ਤੁਸੀਂ ਜੇ ਇੱਕ ਕੰਮ ਤੁਹਾਨੂੰ ਨਹੀਂ ਚੰਗਾ ਲੱਗਾ ਤੇ ਤੁਸੀਂ ਦੂਜੇ ਤੇ ਸ਼ਿਫਟ ਕਰ ਜਾਂਦੇ ਆ ਨਾ, ਤੇ ਇਸ ਕਰਕੇ ਇਹ ਵੀ ਕਾਰਨ ਹੋ ਸਕਦਾ ਵੀ ਇੰਨੀਆਂ ਜ਼ਿਆਦੀਆਂ ਜੋਬਾਂ ਦੇ ਵਿੱਚ ਜਿੱਦਾਂ ਲੋੜ ਹੈਗੀ।
ਤੁਹਾਡੀ ਗੱਲ ਠੀਕ ਆ ਚਾਰ ਸਾਹਿਬ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ। ਇਹੀ ਅਸੀਂ ਪਤਾ ਕਰਨਾ ਆ ਕਿ ਫੁੱਲ ਇੰਪਲੋਇਮੈਂਟ ਕਾਹਤੇ ਆ।
ਚਲੋ ਕਰਦੇ ਆ
ਫੁੱਲ ਇੰਪਲੋਇਮੈਂਟ ਜੀ। ਇੱਕ ਤੇ ਗਵਰਨਮੈਂਟ ਪ੍ਰੋਜੈਕਟਸ ਕਾਫੀ ਚੱਲ ਰਹੇ ਆ, ਜਿੱਦਾਂ ਗਵਰਨਮੈਂਟ ਕਾਫੀ ਪੈਸਾ ਜਿੱਦਾਂ ਲਾ ਰਹੀ ਆ, NDIS ਹੋ ਗਈ, ਇਨਫਰਾਸਟ੍ਰਕਚਰ ਦੇ ਬਹੁਤ ਜ਼ਿਆਦਾ, ਸਪੈਸ਼ਲੀ ਨਿਊ ਸਾਊਥ ਵੇਲ ਦੇ ਵਿੱਚ ਤੇ ਤੁਸੀਂ ਵੇਖੋ ਸਾਰੇ ਬੰਨੇ ਰੋਡ ਐਕਸਟੈਂਡ ਹੋ ਰਹੇ ਆ। ਥੋੜੇ ਦਿਨ ਪਹਿਲਾਂ ਹੀ ਰਾਜ਼ਿਲ ਹੋਸਪਿਟਲ ਉਹਨਾਂ ਨੇ ਉਹਦੀ ਕੰਸਟਰਕਸ਼ਨ ਸ਼ੁਰੂ ਕਰਤੀ ਆ, ਜਿੱਥੇ ਮੈਨੂੰ ਲੱਗਦਾ ਮੋਰ ਦੈਨ 30,000 ਤੋਂ ਵੀ ਜ਼ਿਆਦਾ ਜੋਬਾਂ ਜਿੱਦਾਂ ਨਿਕਲਦੀਆਂ ਵਾ। ਸੋ ਇਸ ਕਰਕੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਆ, ਸੋ ਇਸ ਕਰਕੇ ਬੰਦੇ ਜਿੱਦਾਂ ਮਿਲ ਨਹੀਂ ਰਹੇ, ਤੇ ਫੁੱਲ ਇੰਪਲੋਇਮੈਂਟ ਹੋਣ ਦਾ ਕਾਰਨ ਇਹੀ ਆ। ਜਿੱਦਾਂ ਓਪੋਜੀਸ਼ਨ ਤੇ ਕਹਿ ਰਹੀ ਆ ਸਰਕਾਰ ਨੂੰ ਕਿ ਤੁਸੀਂ ਘੱਟ ਫਿਊਲ ਕਰੋ, ਇਕੋਨਮੀ ਨੂੰ ਥੋੜੇ ਸਲੋ ਡਾਊਨ ਕਰ ਦਿਓ, ਸੋ ਇਹੀ ਪ੍ਰਾਈਵੇਟ ਸੈਕਟਰ ਵੀ ਬਹੁਤ ਜ਼ਿਆਦਾ ਪੈਸਾ ਲਾ ਰਿਹਾ ਜੀ। ਜਿੱਦਾਂ ਪ੍ਰਾਈਵੇਟ ਸੈਕਟਰ ਨੂੰ ਵੀ ਇੱਦਾਂ ਹੀ ਲੱਗ ਰਿਹਾ ਵੀ ਆਸਟ੍ਰੇਲੀਅਨ ਇਕੋਨਮੀ ਕੰਪੇਅਰ ਟੂ ਵੈਸਟਰਨ ਇਕੋਨਮੀ ਚ ਸਭ ਤੋਂ ਵਧੀਆ ਪਰਫਾਰਮੈਂਸ ਕਰ ਰਹੀ ਆ, ਸਟੇਬਲ ਗਵਰਨਮੈਂਟ ਆ, ਗਵਰਨਮੈਂਟ ਬੌਂਡਸ ਇਨਵੈਸਟਰ ਬਹੁਤ ਜ਼ਿਆਦਾ ਪੈਸੇ ਇਨਵੈਸਟ ਕਰ ਰਹੇ ਆ ਕੰਪੇਅਰ ਟੂ US, ਕੈਨੇਡਾ ਜਾਂ UK ਲਾ ਲਓ ਤੁਸੀਂ। ਸੋ ਇਹ ਸਾਰੇ ਕਾਰਨ ਹੈਗੇ ਆ ਜੀ ਫਿਰ।
ਨਹੀਂ ਇਹਦਾ ਮੇਨ ਕਾਰਨ ਤਾਂ ਹੀ ਹੈ, ਪ੍ਰੋਜੈਕਟ ਵਗੈਰਾ ਚੱਲੂਗੇ ਜੋ ਤੁਸੀਂ ਕਿਹਾ ਆ, ਅਮਨਦੀਪ ਨੇ ਵੀ ਕਿਹਾ ਆ। ਤੇ ਇਹਦੇ ਮੇਰੇ ਖਿਆਲ ਦੇ ਵਿੱਚ ਮੈਂ ਕੰਮ ਕਰ ਰਿਹਾ ਇਸ ਕੱਲ ਕੰਜ਼ਿਊਮਰ ਬਿਹੇਵੀਅਰ ਤੇ, ਕੰਜ਼ਿਊਮਰ ਜਿਹੜਾ ਬਿਹੇਵੀਅਰ ਕਿੱਦਾਂ ਚੇਂਜ ਹੋਇਆ ਪਿਛਲੇ 20-25-30 ਸਾਲ ਦੇ ਵਿੱਚ, ਉਹਦੇ ਕਾਰਨ ਕਰਕੇ ਇਹ ਜਿਹੜਾ ਸਭ ਕੁਛ ਹੋ ਰਿਹਾ ਆ, ਜਿੱਦਾਂ ਜੋ ਕਿ ਫੁੱਲ ਇੰਪਲੋਇਮੈਂਟ ਆ, ਇਹ ਫੁੱਲ ਇੰਪਲੋਇਮੈਂਟ ਆਈ ਕਿਸ ਕਰਕੇ ਆ? ਕੰਜ਼ਿਊਮਰ ਬਿਹੇਵੀਅਰ ਕਰਕੇ। ਜੇ ਸਰਵਿਸਿਸ ਅਤੇ ਗੁੱਡਸ ਦੀ ਡਿਮਾਂਡ ਨਾ ਹੋ ਗਈ, ਡਿਮੈਂਡ ਨਾ ਹੋ ਗਈ, ਤਾਂ ਇਹ ਜਿਹੜੇ ਪ੍ਰੋਜੈਕਟ ਚੱਲੇ ਨਹੀਂ ਸਕਦੇ। ਉਸ ਕਰਕੇ ਜਿਹੜੇ ਪ੍ਰੋਜੈਕਟ ਚੱਲਦੇ ਉਹਦੀ ਤਹਿ ਵਿੱਚ ਜਾਵਾਂਗੇ ਕਿ ਇਹ ਜਿਹੜੀ ਇਫੈਕਟਿਡ ਡਿਮਾਂਡ ਦੇ ਵਿੱਚ ਇਨਕਰੀਜ਼ ਆਈ ਹੈ, ਕਾਹਤੇ ਆਈ, ਉਹਦਾ ਰੀਜ਼ਨ ਕੀ ਆ?
ਉਹਦਾ ਰੀਜ਼ਨ ਫਿਰ ਉੱਥੇ ਹੀ ਮੁੜ ਘੁੱਟ ਕੇ ਹੋਣਾ ਜੀ, ਇਮੀਗ੍ਰੇਸ਼ਨ ਇਹ ਲਾਈਕ ਕਰੇ ਜਾਂ ਨਾ ਕਰੇ।
ਇਮੀਗ੍ਰੇਸ਼ਨ ਨਹੀਂ ਹੈ ਮੇਰੇ ਖਿਆਲ ਦੇ ਵਿੱਚ, ਹੋ ਸਕਦਾ ਉਹਦਾ ਇੱਕ ਇੱਕ ਪਾਰਟ ਹੋਵੇ, ਪਰ ਉਹਦੇ ਕਈ ਹੋਰ ਛੁਪੇ ਹੋਏ ਹਿਡਨ ਕਾਰਨ ਹੈਗੇ ਆ, ਜਿਹੜੇ ਅਮਨਦੀਪ ਨੂੰ ਪਤਾ, ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ ਆ। ਅਸੀਂ ਨਾਲ ਕਰਕੇ ਉਹਨਾਂ ਨੂੰ ਡਿਸਕਸ ਕਰਾਂਗੇ ਕਿਸੇ ਇੱਕ ਪ੍ਰੋਗਰਾਮ ਦੇ ਵਿੱਚ। ਹੁਣ ਤੁਹਾਡੇ ਕੋਲ ਸਿਰਫ 3 ਮਿੰਟ ਆ, ਆਪਣੇ ਪੁੱਲ ਸਾਹਿਬ ਤਾਂ ਆ ਨਹੀਂ ਰਹੇ।
ਹਾਂਜੀ ਹਾਂਜੀ, ਇੱਕ ਇੱਕ ਨਿਊਜ਼ ਹੋਰ ਆਪਾਂ ਸ਼ੇਅਰ ਕਰਨੀ ਆ ਜੀ।
ਹਾਂਜੀ,
ਇੱਕ ਨਿਊਜ਼ ਹੋਰ ਆ ਜੀ ਕਿ ਜਿੱਦਾਂ ਹੁਣ ਪਹਿਲਾਂ ਗਵਰਨਮੈਂਟ 3 ਮਹੀਨੇ ਦਾ ਜਿੱਦਾਂ ਟਾਈਮ ਦਿੰਦੀ ਸੀ ਇੰਪਲੋਇਰਸ ਨੂੰ ਸੁਪਰ ਐਨੀਵੇਸ਼ਨ ਪਾਉਣ ਲਈ, ਤੇ 1 ਜੁਲਾਈ ਤੋਂ ਇਹ ਰੂਲ ਚੇਂਜ ਹੋ ਰਿਹਾ ਜੀ, 1 ਜੁਲਾਈ 2026 ਤੋਂ। ਹੁਣ ਜਿਹੜੇ ਦਿਨ ਪੇ ਡੇ ਹੋਊਗਾ, ਜਿਸ ਦਿਨ ਤੁਹਾਡੀ ਤਨਖਾਹ ਮਿਲਦੀ ਆ, ਉਦਣ ਹੀ ਉਹਨਾਂ ਨੂੰ ਸੁਪਰ ਐਨੀਵੇਸ਼ਨ ਪਾਉਣਾ ਪਊਗਾ ਆਪਣੇ ਇੰਪਲੋਈ ਦਾ। ਸੋ ਇਹ ਬਹੁਤ ਵੱਡੀ ਚੇਂਜਿਸ ਆ, ਸਪੈਸ਼ਲੀ ਛੋਟੇ ਬਿਜ਼ਨਸਾਂ ਲਈ, ਕਿਉਂਕਿ ਵੱਡੇ ਬਿਜ਼ਨਸ ਤੇ ਚਲੋ ਆਲਰੇਡੀ ਪੇ ਡੇ ਦੇ ਨਾਲ ਹੀ ਪੇ ਕਰ ਰਹੇ ਆ, ਸੋ ਇਹਦੇ ਲਈ ਉਹਨਾਂ ਨੂੰ ਪ੍ਰੈਪਰੇਸ਼ਨ ਹੋਣਾ ਪਏਗਾ। ਥੋੜਾ ਬਰਡਨ ਵੀ ਆ ਉਹਨਾਂ ਦੇ ਲਈ, ਕਿਉਂਕਿ ਉਹ 3 ਮਹੀਨੇ ਚਲੋ ਉਹਨਾਂ ਨੂੰ ਥੋੜਾ ਟਾਈਮ ਮਿਲ ਜਾਂਦਾ ਹੈ, ਪਰ
ਇਹ ਬਣਦਾ ਆ ਦੇਖੋ, ਇਹ ਬਣਦਾ ਆ ਨਾਲ ਦੀ ਨਾਲ, ਇਹ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ, ਕਿਉਂਕਿ 3 ਮਹੀਨੇ 6 ਮਹੀਨੇ ਕਈ ਕਈ ਦੇ ਕੇ ਕੰਪਨੀਆਂ ਬਰੋਕ ਕਰ ਦਿੰਦੇ ਆ, ਠੀਕ ਹੈ।
ਹਾਂਜੀ,
ਸੋ ਇਸ ਕਰਕੇ ਬਹੁਤ ਪੈਂਡਿੰਗ ਪੈਸਾ ਆ ਜਿਹੜਾ ਇੰਪਲੋਇਰ ਕਈ ਵਾਰੀ ਜਿਹੜੇ ਜਾਅਲੀ ਰੋਗ ਇੰਪਲੋਇਰਸ ਆ, ਉਹ ਜਾਅਲੀ ਕੰਪਨੀਆਂ ਬਣਾ ਕੇ ਉਹ ਬਹੁਤ ਪੈਸਾ ਮਾਰ ਜਾਂਦੇ ਨੇ, ਠੀਕ ਹੈ, ਫਿਰ ਉਹ ਓਵਰਸੀਜ਼ ਭੱਜ ਜਾਂਦੇ ਨੇ। ਇੱਥੋਂ ਤੱਕ ਵੀ ਪ੍ਰੋਵੀਜ਼ਨ ਹੈ ਕਿ ਜੇ ਕਿਸੇ ਲੈਵਲ ਤੱਕ ਕੋਈ ਕੰਪਨੀ ਜਿਹੜੀ ਆ ਸੁਪਰ ਇਨੋਵੇਸ਼ਨ ਦੇ ਰਹੀ ਆ, ਮਤਲਬ ਕਹਿ ਲਓ ਕਿ ਕੁਆਟਰ ਦਾ ਉਹ 30,000-40,000 ਜਮ੍ਹਾਂ ਕਰਾਉਂਦੀ ਆ, ਉਹਦੇ ਕਈ ਇੰਪਲੋਈਜ਼ ਆ, ਤਾਂ ਉਹਦੇ 'ਤੇ ਟਰੈਵਲ ਵਾਚ ਵੀ ਲੱਗਿਆ ਹੋਇਆ ਕਿ ਉਹ ਜਮ੍ਹਾਂ ਕਰਾਉਣ ਤੋਂ, ਉਹ ਕਹਿੰਦੇ ਤਾਂ ਤੈਨੂੰ ਚਾੜਨ ਦੇਣਾ ਪਹਿਲਾਂ ਪੈਸੇ ਜਮ੍ਹਾਂ ਕਰਾ ਵਰਕਰਾਂ ਦੇ, ਤਾਂ ਤੁਹਾਨੂੰ ਜਮ੍ਹਾਂ ਦੇਣਾ। ਸੋ ਇਸ ਕਰਕੇ ਇਹ ਜ਼ਰੂਰੀ ਆ।
ਐਕਚੁਅਲੀ ਇਹਦੇ 'ਚ ਭਾਜੀ ਫਰੋਡ ਹੋਇਆ ਵੀ ਬੜਾ,
ਬਹੁਤ ਫਰੋਡ ਹੋਇਆ,
ਲੌਸ ਹੋ ਗਿਆ ਜਿੱਦਾਂ,
ਬਹੁਤ ਵੱਡਾ ਫਰੋਡ ਹੋਇਆ, ਔਰ ਓਵਰਸੀਜ਼ ਖਾਸ ਕਰਕੇ ਓਵਰਸੀਜ਼ ਕੰਪਨੀਆਂ ਜਿਹੜੀਆਂ ਉਹ ਪੈਸੇ ਮਾਰ ਕੇ ਭੱਜਦੀਆਂ, ਬੰਦੇ ਭੱਜ ਜਾਂਦੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਦੋਂ ਪੇ ਰਨ ਤੁਸੀਂ ਕਰਦੇ ਹੋ, ਤਨਖਾਹ ਜਾਂਦੀ ਹੈ, ਅਤੇ ਨਾਲ ਦੀ ਨਾਲ ਹੀ ਹੁਣ ਜਿਹੜਾ ਵਨ ਟੱਚ ਆ ਉਹ ਤੁਹਾਡੀ ਸੁਪਰ ਵੀ ਜਿਹੜੇ ਤੁਹਾਡੇ ਅਕਾਊਂਟ 'ਚ ਜਾਊਗੀ। ਸਾਡਾ ਅਸੀਂ ਤਾਂ ਸੈਟਅਪ ਆਲਰੇਡੀ ਕੀਤਾ ਹੋਇਆ, ਇੱਦਾਂ ਕਰ ਰਹੇ ਹਾਂ।
ਹਾਂਜੀ ਹਾਂਜੀ,
ਤੋ ਇਸ ਕਰਕੇ ਕੱਲ੍ਹ ਅੰਮ੍ਰਿਤਪਾਲ ਹੁਣੀ ਵੀ ਆਏ ਸੀ ਡਰਾਈਵ ਕਰਕੇ, ਅਸੀਂ ਵੀ ਵੀ ਆਰ ਸੈਟਿੰਗ ਆਲ ਦਿਸ ਅਪ, ਐਂਡ ਇਹਦੇ ਵਿੱਚ ਇੰਪਲੋਇਰ ਦੀ ਸਿਰਦਰਦੀ ਵੀ ਘੱਟਦੀ ਆ, ਉਹ ਜਿਹੜਾ ਗੁਡਾਸਾ ਹੈ ਨਾ ਵੀ ਐਂਡ ਆਫ ਦਾ ਥ੍ਰੀ ਕੁਆਟਰ ਜਿਹੜਾ ਤੁਹਾਡੇ 'ਤੇ ਜਮਾਂ ਹੀ ਇੰਨਾ ਹੋ ਜਾਂਦਾ ਵੀ ਉਹ ਅੱਛਾ ਉਹ ਵੀ ਦੇਣਾ, ਇੱਕ ਬੋਝ ਜਿਹਾ ਰਹਿੰਦਾ ਨਾ, ਉਹ ਨਾਲ ਦੀ ਨਾਲ ਜਾਈ ਜਾਵੇ ਤਾਂ ਠੀਕ ਰਹਿੰਦਾ। ਖੈਰ ਜਾਣ ਤੋਂ ਪਹਿਲਾਂ ਨਾ ਮੈਸੇਜ ਸਾਡੇ ਨਾਲ ਜੁੜੇ ਸੀ ਪਰਮਵੀਰ ਭਾਅ ਜੀ ਆਪਣੇ ਐਲਿਸ ਸਪ੍ਰਿੰਗ ਤੋਂ, ਸਤਿ ਸ਼੍ਰੀ ਅਕਾਲ ਬੁਲਾਈ ਆ, ਅਤੇ ਮਾਵੀ ਸਾਹਿਬ ਜੁੜੇ ਨੇ ਅਤੇ ਉਹ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਅੱਜ ਬੜੇ ਚਿਰਾਂ ਬਾਅਦ ਲਾਈਵ ਸੁਣ ਰਹੇ ਹਾਂ, ਨਹੀਂ ਤਾਂ ਪਿਛਲੇ 2-2.5 ਮਹੀਨੇ ਤੋਂ ਮੈਂ ਇੰਡੀਆ ਸੀ, ਮੈਂ ਦੇਖਿਆ ਸੀਗਾ ਤੁਹਾਡੀਆਂ ਫੋਟੋਆਂ ਅਤੇ ਉੱਥੇ ਵੀ ਮੈਂ ਕਹਿੰਦੇ ਕਾਰ ਸਟਾਰਟ ਕਰਨੀ ਇੱਕਦਮ ਹਾਰਮਨ ਰੇਡੀਓ ਚੱਲ ਪੈਣਾ, ਮੈਂ ਥੱਕ ਗਿਆ ਐਪ ਨੂੰ ਬੰਦ ਕਰ ਕਰਕੇ, ਮੈਨੂੰ ਸਮਝ ਨਹੀਂ ਲੱਗੀ, ਮੈਂ ਆਸਟ੍ਰੇਲੀਆ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਸੀ ਪਰ ਹਾਰਮਨ ਰੇਡੀਓ ਫਿਰ ਯਾਦ ਦਵਾ ਦੇਣੀ, ਕਦੇ ਭੋਟੂ ਸ਼ਾਹ ਚੱਲ ਪੈਣਾ, ਕਦੇ ਭਗਵੰਤ ਮਾਨ। ਚਲੋ ਬਹੁਤ ਬਹੁਤ ਸਵਾਗਤ ਹੈ ਬੈਕ ਟੂ ਆਸਟ੍ਰੇਲੀਆ, ਅਤੇ ਤੁਹਾਡੇ ਇਹਨਾਂ ਦੀ ਸਾਰੀਆਂ ਅਸੀਂ ਤਸਵੀਰਾਂ ਨਾਲ ਦੀ ਨਾਲ ਸਫ਼ਰ ਦੇਖੀ ਗਏ ਹਾਂ, ਅਸੀਂ ਵੀ ਇੰਜੋਏ ਕੀਤਾ। ਤੇ ਚੱਲ ਸਾਹਿਬ ਭਾਜੀ ਆਪਾਂ ਲਈਏ ਇਜਾਜ਼ਤ ਹੁਣ,
ਇੱਕ ਮਿੰਟ ਭਾਜੀ, ਇੱਕ ਮਿੰਟ ਜਾਂਦੇ ਜਾਂਦਿਆਂ ਕੋਈ ਥੋੜਾ ਬਹੁਤਾ ਕਰ ਲਈਏ। ਹਾਂਜੀ ਅਮਰੀਕ ਭਾਜੀ, ਦੋ ਦੋਸਤ ਹੁੰਦੇ ਆ ਤੇ ਉਹ ਇੱਕ ਦੂਜੇ ਨਾਲ ਗੱਲ ਕਰ ਰਹੇ ਹੁੰਦੇ ਤੇ ਇੱਕ ਦੋਸਤ ਦੂਜੇ ਨੂੰ ਕਹਿੰਦਾ, ਕਹਿੰਦਾ ਯਾਰ ਮੈਂ ਸੁਣਿਆ ਤੂੰ ਆਪਣੀ ਘਰ ਵਾਲੀ ਤੇ ਇਸ ਕਰਾਤਾ। ਕਹਿੰਦਾ ਉਹ ਯਾਰ ਮੈਂ ਨੀ ਬਰਦਾਸ਼ਤ ਕਰ ਸਕਦਾ। ਕਹਿੰਦਾ ਕਿਉਂ, ਐਡੀ ਕੀ ਗੱਲ ਹੋ ਗਈ ਤੂੰ ਉਹਦੇ ਤੇ ਕੇਸ ਕਰਾਤਾ? ਕਹਿੰਦਾ ਤੈਨੂੰ ਪਤਾ ਨਾ ਠੇਕੇ ਹੁੰਦੇ ਆ ਸ਼ਰਾਬ ਵਾਲੇ? ਕਹਿੰਦਾ ਹਾਂ। ਕਹਿੰਦਾ ਤੈਨੂੰ ਪਤਾ ਇਹ ਸਰਕਾਰੀ ਹੁੰਦੇ ਆ, ਸਰਕਾਰ ਇਹਨਾਂ ਨੂੰ ਚਲਾਉਂਦੀ ਆ? ਕਹਿੰਦਾ ਹਾਂ। ਕਹਿੰਦਾ ਇਹਨੂੰ ਜਦੋਂ ਆਪਾਂ ਖਰੀਦਦੇ ਹਾਂ ਤੈਨੂੰ ਪਤਾ ਸਰਕਾਰ ਨੂੰ ਟੈਕਸ ਜਾਂਦਾ? ਕਹਿੰਦਾ ਹਾਂ। ਕਹਿੰਦਾ ਯਾਰ ਉਹ ਮੈਨੂੰ ਇੱਥੋਂ ਖਰੀਦਣ ਨਹੀਂ ਦਿੰਦੀ, ਮੈਂ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਚੱਕਰ 'ਚ ਉੱਤੇ ਕੇਸ ਕਰਾ
ਟੀਚਰ ਹੁੰਦਾ ਸੀ, ਉਹ ਗਿਆ ਆਪਣੇ ਬੈਂਕ ਕੋਲ, ਨਾਲੇ ਪੰਜਾਬ ਨੈਸ਼ਨਲ ਬੈਂਕ ਹੁੰਦੀ ਸਾਡੇ ਸਕੂਲ ਦੇ ਸਾਹਮਣੇ ਹੁੰਦੀ ਸੀ, ਤਾਂ ਉਹ ਕਹਿੰਦੇ ਵੀ ਮੈਨੇਜਰ ਸਾਹਿਬ ਮੈਨੂੰ ਨਾ 5,000 ਰੁਪਈਆ ਚਾਹੀਦਾ, ਮੈਨੂੰ ਬਹੁਤ ਕੰਮ ਹੈ, ਮੈਨੂੰ 5,000 ਕਢਾਉਣਾ। ਅੱਗੇ ਬੈਂਕਾਂ ਚੋਂ ਜਿਹੜੇ ਮੈਨੇਜਰ ਕੱਢਦੇ ਨਹੀਂ ਹੁੰਦੇ ਸੀ ਪੈਸੇ, ਉਹ ਕਹਿੰਦਾ ਨਹੀਂ ਕਢਾ ਲਈ, ਕੋਈ ਜ਼ਰੂਰੀ ਕੰਮ ਹੋਊਗਾ ਜਾਂ ਬਹੁਤ ਵੱਡੀ ਮੁਸ਼ਕਲ ਪੈਣ ਵਾਲੀ ਹੋਊਗੀ ਤਾਂ ਇਹਨੂੰ ਕਢਾਉਣਾ ਚਾਹੀਦਾ ਆ। ਉਹ ਕਹਿੰਦਾ ਵੀ ਤੂੰ ਕਾਹਦੇ ਲਈ ਕਢਾਉਣਾ ਆ? ਉਹ ਕਹਿੰਦਾ ਵੀ ਮੈਨੂੰ ਬਹੁਤ ਭਾਰੀ ਮੈਨੂੰ ਜ਼ਰੂਰਤ ਆ, ਅਤੇ ਮੇਰਾ ਵਿਆਹ ਧਰਿਆ ਆ, ਹਫ਼ਤੇ 'ਚ ਵਿਆਹ ਆ। ਉਹਨੇ ਉਸੇ ਵੇਲੇ ਸਾਈਨ ਕਰਦੇ, ਕਹਿੰਦਾ ਇਹ ਤੋਂ ਵੱਡੀ ਮੁਸ਼ਕਲ ਕਿਹੜੀ ਹੋ ਸਕਦੀ ਹੈ।
ਠੀਕ
ਠੀਕ ਹੈ ਜੀ,
5,000
ਠੀਕ ਹੈ ਅਮਰੀਕ ਭਾਜੀ, ਠੀਕ ਹੈ ਮਨਦੀਪ ਭਾਜੀ।
ਮੈਨੂੰ ਵੀ ਕਹਿੰਦਾ ਲੋੜ ਪਈ ਸੀ, ਮੈਂ ਵੀ ਬੈਂਕ 'ਚ ਗਿਆ ਸੀ, ਮੇਰੇ ਨਾਲ ਵੀ ਕਹਿੰਦਾ ਇੱਦਾਂ ਹੀ ਹੋਈ ਸੀ। ਕਹਿੰਦਾ ਮੁਸ਼ਕਲ ਤਾਂ ਹੈ, ਇਹ ਤੋਂ ਵੱਡੀ ਮੁਸ਼ਕਲ ਕੀ ਹੋ ਸਕਦੀ। ਚਲੋ
ਚਲੋ ਪਿਆਰਿਓ,
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਅਮਰੀਕ ਭਾਜੀ, ਸਤਿ ਸ਼੍ਰੀ ਅਕਾਲ ਅਮਦੀਪ ਭਾਜੀ, ਸਾਰੇ ਸਰੋਤਿਆਂ ਨੂੰ ਵੀ, ਤੇ ਮਿਲਦੇ ਹਾਂ ਅਗਲੇ ਹਫ਼ਤੇ ਜੀ,
ਮਿਲਦੇ
ਹਾਂ, ਸਤਿ ਸ਼੍ਰੀ ਅਕਾਲ
ਜੀ। ਓਕੇ ਜੀ, ਸੋ ਪਿਆਰਿਓ ਇਹ ਸੰਚਾਲ ਸਾਹਿਬ ਅਤੇ ਅਮਰੀਕ ਭਾਜੀ ਸਾਡੇ ਨਾਲ ਜੁੜੇ ਹੋਏ ਸਨ ਸਿਡਨੀ ਤੋਂ। ਸੋ ਸੁਰਜੀਤ ਸੰਧੂ ਬਾਈ ਜੀ ਵੀ ਸਾਡੇ ਨਾਲ ਸਾਂਝ ਪਾਈ ਸੀ, ਉਹਨਾਂ ਨੇ ਵਿਚਾਰਾਂ ਦੀ, ਸਤਿ ਸ਼੍ਰੀ ਅਕਾਲ ਬੁਲਾਈ ਸੀ, ਅਤੇ ਇੱਕ ਵੀਡੀਓ ਵੀ ਉਹਨਾਂ ਨੇ ਭੇਜਿਆ ਸੀ ਜਿਹੜਾ ਕਿ ਅਗਲੇ ਹਫ਼ਤੇ ਕੋਸ਼ਿਸ਼ ਕਰਾਂਗੇ ਚਲਾਉਣ ਦੀ, ਸਿੱਖ ਖੇਡਾਂ ਦੇ ਮੁਤਲਕ ਹੈ। ਅਤੇ ਸਵਾਗਤ ਹੈ ਪ੍ਰੋਗਰਾਮ 'ਚ, ਥੋੜ੍ਹਾ ਲੇਟ ਹੋ ਗਏ ਪਰ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਜਿਹੜੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਚੰਗਾ ਲੱਗਦਾ ਜਦ ਤੁਸੀਂ ਸੁਨੇਹਾ ਦਿੰਦੇ ਹੋ, ਅਸੀਂ ਪੜ੍ਹਦੇ ਹਾਂ, ਦਿਲ ਵਾਲੀਆਂ ਗੱਲਾਂ ਕਰਦੇ ਹਾਂ, ਫ੍ਰੀ ਸਟਾਈਲ ਪ੍ਰੋਗਰਾਮ ਚੱਲਦਾ। ਸੋ ਅੱਜ ਗਾਣਾ ਮਿਸ ਹੋ ਗਿਆ, ਅਗਲੇ ਹਫ਼ਤੇ ਜ਼ਰੂਰ ਤੁਹਾਨੂੰ ਸੁਣਾਵਾਂਗੇ ਭੁੱਲਰ ਸਾਹਿਬ ਦੀ ਆਵਾਜ਼ ਦੇ ਵਿੱਚ। ਸੋ ਆਪਣਾ ਰੱਖਿਓ ਖਿਆਲ, ਅਤੇ ਪੋਡਕਾਸਟ 'ਤੇ ਪ੍ਰੋਗਰਾਮ ਬੜੀ ਛੇਤੀ ਚਾੜ ਦਿੱਤਾ ਜਾਊਗਾ, ਕੁਛ ਮਿੰਟਾਂ 'ਚ ਹੀ ਵੀਡੀਓ 'ਤੇ ਪਿਆ ਆ ਯੂਟਿਊਬ ਫੇਸਬੁੱਕ 'ਤੇ, ਉੱਤੇ ਤੁਸੀਂ ਦੇਖ ਸਕਦੇ ਹੋ, ਦੁਬਾਰਾ ਦੇਖ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਸੋ ਆਪਦਾ ਬਹੁਤ ਤਹਿ ਦਿਲੋਂ ਧੰਨਵਾਦ, ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।